ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ। ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੋਤ ਸਿੰਘ ਜੀ ਫਤਿਹ ਦਾ ਜਵਾਬ ਫਤਿਹ ਦੇ ਵਿਚ, ਤੇ ਸਾਰੇ ਸੱਜਣ ਜਿਹੜੇ ਜੁੜ ਰਹੇ ਨੇ ਪ੍ਰੋਗਰਾਮ ਦੇ ਵਿਚ, ਬੜਾ ਨਿੱਘਾ ਸਵਾਗਤ ਹੈ ਸਰਦੀਆਂ ਦੀ ਅੱਜ ਐਤਵਾਰ ਵਾਲੀ ਸਵੇਰ ਨੂੰ। ਦਿਨ ਐਤਵਾਰ ਹੈ, 23 ਜੁਲਾਈ 2017। ਦਿਨ ਆਸਟ੍ਰੇਲੀਆ ਦੇ ਵਿਚ ਚੜ ਚੁੱਕਾ ਤੇ ਸਮਾਂ ਇਸ ਵੇਲੇ ਘੜੀ 9:02 ਦਿਖਾਉਣ ਲੱਗ ਪਈ ਆ, ਤੇ ਐਡਲੇਡ ਦੇ ਵਿਚ 8:32, ਪਰਥ ਦੇ ਵਿਚ 7:02, ਭਾਰਤ ਦੇ ਵਿਚ 4:32 ਹੋ ਗਏ ਨੇ, ਡੁਬਈ ਦੇ ਵਿਚ 3:02 ਤੇ ਲੰਡਨ ਦੇ ਵਿਚ ਘੜੀ ਜਿਹੜੀ ਹੈ 2 ਮਿੰਟ ਉੱਤੇ ਹੋ ਚੁੱਕੀ ਹੈ ਅੱਧੀ ਰਾਤ ਤੋਂ ਅੱਜ ਦੀ ਹੀ ਤਰੀਕ। ਤੇ ਨਿਊਯਾਰਕ, ਲਾਸ ਏਂਜਲਿਸ, ਵੈਨਕੂਵਰ, ਇੱਥੇ ਸਾਰੇ ਹੀ ਅਜੇ ਸ਼ਨਿਚਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਢਲੀਆਂ ਹੋਈਆਂ ਨੇ। ਪ੍ਰੋਗਰਾਮ ਦੇ ਵਿਚ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਰਬੱਤ ਦਾ ਭਲਾ ਮੰਗਦੇ ਹੋਏ ਪ੍ਰੋਗਰਾਮ ਦੇ ਰੂਪ ਰੇਖਾ ਹੁਣ ਆਪਾਂ ਦੇਖਦੇ ਹਾਂ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ ਅੱਜ ਪ੍ਰੋਗਰਾਮ ਦੇ ਵਿਚ। ਤੁਸੀਂ ਤਾਂ ਕਰ ਹੀ ਰਹੇ ਹੋ ਤੇ ਨਾਲ ਦੀ ਨਾਲ ਕੁਝ ਸਰੋਤਿਆਂ ਨੇ ਸਾਂਝ ਪਾਈ ਆ, ਸੱਤੀ ਸਿੰਘ ਹੋਣੀ, ਨਿੱਕੀ ਸਿੰਘ ਹੋਣੀ ਤੇ ਰਣਜੋਧ ਹੋਣੀ। ਸੋ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਮਨਦੀਪ ਹੋਣੀ ਵੀ ਆ ਗਏ ਨੇ। ਤਾਂ ਨਿੱਕੀ ਜੀ, ਤੁਸੀਂ ਈਮੇਲ ਜਿਹੜੀ ਪਾਈ ਆ ਇਹਦੇ ਵਿਚ ਫੋਟੋ ਨਹੀਂ ਮੈਨੂੰ ਮਿਲੀ, ਤਾਂ ਈਮੇਲ ਵੈਸੇ ਮਿਲੀ ਨਹੀਂ। ਜੇ ਤੁਸੀਂ ਟੈਲੀਗ੍ਰਾਮ ਚ ਭੇਜੋ ਤਾਂ ਮੈਨੂੰ ਬੜਾ ਚੰਗਾ ਲੱਗੇਗਾ, ਮੈਂ ਦੇਖਣਾ ਚਾਹੁੰਦਾ। ਤੁਸੀਂ ਗੁੜ ਕੱਢ ਰਹੇ ਹੋ ਅੱਜ ਸਵੇਰੇ ਸਵੇਰੇ, ਵੈਸੇ ਮਾਹੌਲ ਗੁੜ ਕੱਢਣ ਵਾਲਾ ਹੀ ਆ। ਜਿਸ ਹਿਸਾਬ ਨਾਲ ਠੰਡ ਹੈ ਨਾ, ਠੰਡ ਦੇ ਵਿਚ ਬੇਲਣਾ ਚੱਲਦਾ, ਜਿਹਨੂੰ ਕਈ ਇਲਾਕਿਆਂ ਚ ਗਲਾੜੇ ਵੀ ਕਹਿ ਦਿੰਦੇ ਆ, ਮਾਲਵੇ ਦੇ ਵਿਚ ਚੱਲਦੀ ਆ, ਰਸ ਨਿਕਲਦੀ ਆ, ਪਹਿਲਾਂ ਤਾਂ ਰਸ ਪੀਣੀ ਆ, ਜੇ ਫਿਰ ਵਾਧੂ ਗੰਨੇ ਹੈਗੇ ਨੇ ਫਿਰ ਉਹਦਾ ਰਸ ਦਾ ਫਿਰ ਜਿਹੜਾ ਪੱਤ ਕੱਢ ਕੇ ਉਹਦੀ ਫਿਰ ਗੁੜ ਬਣਾਇਆ ਜਾਂਦਾ। ਸੋ ਇਸ ਤੇ ਗੱਲਾਂ ਕਰਾਂਗੇ ਅੱਜ। ਮਿੰਟੂ ਬਰਾੜ ਉਹਨਾਂ ਨੂੰ ਆ ਲੈਣ ਦਿਓ। ਤੇ ਮੌਸਮ ਤੇ ਵੀ ਆਪਾਂ ਝਾਤੀ ਮਾਰਨੀ, ਕਾਫੀ ਠੰਡ ਹੈ ਆਸਟ੍ਰੇਲੀਆ ਦੇ ਵਿਚ ਤੇ ਪਰ ਦੁਨੀਆਂ ਦੇ ਦੂਸਰੇ ਪਾਸੇ ਗਰਮੀ ਚੱਲ ਰਹੀ ਆ। ਸੋ ਕੀ ਹਾਲ ਚਾਲ ਹੈ ਜੀ, ਅੱਜ ਕਿਸ ਤਰ੍ਹਾਂ ਐਤਵਾਰ ਮਨਾ ਰਹੇ ਹੋ? ਉਮੀਦ ਰੱਖਦੇ ਹਾਂ ਕਿ ਘਰ ਦੇ ਸਾਰੇ ਕੰਮ ਅੱਜ ਪੂਰੇ ਹੋਣਗੇ, ਘਰੋਂ ਗਾਲਾਂ ਨਹੀਂ ਪੈਣਗੀਆਂ, ਬਾਅਦ ਦੇ ਵਿਚ ਸ਼ਾਮ ਨੂੰ ਇਹ ਨਮੋਸ਼ੀ ਨਹੀਂ ਹੋਏਗੀ ਕਿ ਆਹ ਕੰਮ ਮੇਰਾ ਰਹਿ ਗਿਆ। ਖੈਰ ਕੰਮ ਵੀ ਕਰੋ ਤੇ ਨਾਲ ਦੀ ਨਾਲ ਰੇਡੀਓ ਵੀ ਸੁਣੀ ਜਾਓ, ਤੇ ਹੋਰ ਵੀ ਜਿਹੜੇ ਕਾਰਜ ਕਰਨੇ ਆ, ਗੁਰੂ ਘਰ ਜਾਣਾ ਆ, ਕਿਸੇ ਫੰਕਸ਼ਨ ਤੇ ਜਾਣਾ ਆ, ਉਹ ਵੀ ਜ਼ਰੂਰੀ ਹੋਣਾ ਚਾਹੀਦਾ, ਆਪਣੇ ਆਪ ਲਈ ਵੀ ਟਾਈਮ ਕੱਢਣਾ ਚਾਹੀਦਾ। ਸੋ ਬਹੁਤ ਸਾਰੇ ਸੱਜਣ ਅੱਜ ਦਿਨ ਐਤਵਾਰ ਵਾਲੇ ਦਿਨ ਧੁੱਪੇ ਬਹਿੰਦੇ ਨੇ, ਬਾਹਰ ਬਹਿੰਦੇ ਨੇ, ਗਾਰਡਨ ਚ ਬਹਿੰਦੇ ਨੇ, ਤੇ ਕੋਈ ਕਿਤਾਬ ਪੜ੍ਹਦੇ ਨੇ, ਰੇਡੀਓ ਨਾਲ ਦੀ ਨਾਲ ਚੱਲਦਾ ਆ, ਗੱਲਾਂ ਬਾਤਾਂ ਹੁੰਦੀਆਂ ਨੇ, ਤੇ ਕੋਈ ਆਂਦਕ ਜਾਂਦਕ ਜਾਂਦੀ ਆ, ਕਿਤੇ ਜਾਣਾ ਪੈਂਦਾ। ਸੋ ਇਹ ਸਾਰੇ ਜਿਹੜੇ ਕਾਰਜ ਆ ਆਪਣੇ ਲਈ, ਇਹ ਤੁਹਾਡੇ ਆਪਣੇ ਆ। ਜੇ ਕੁਛ ਵੀ ਕਰਨ ਨੂੰ ਨਹੀਂ ਹੈਗਾ ਤਾਂ ਮੈਂ ਕਈ ਇਹੋ ਜਿਹੇ ਸੱਜਣਾਂ ਨੂੰ ਜਾਣਦਾ ਜਿਹੜੇ ਡਰਾਈਵ ਤੇ ਚਲੇ ਜਾਂਦੇ ਨੇ, ਜਾਂ ਉਹ ਵਾਕ ਕਰਨ ਚਲੇ ਜਾਂਦੇ ਨੇ, ਕਿਤੇ ਤੁਰਨ ਚਲੇ ਜਾਂਦੇ ਨੇ। ਸੋ ਆਪਣੇ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਅਸੀਂ ਤੰਦਰੁਸਤ ਹੋਵਾਂਗੇ ਦਿਮਾਗੀ ਤੌਰ ਤੇ ਤਾਂ ਸਰੀਰਕ ਤੌਰ ਤੇ ਤਾਂ ਅਸੀਂ ਵਧੀਆ ਸੋਚ ਸਕਦੇ ਹਾਂ, ਅਸੀਂ ਵਧੀਆ ਆਪਣੇ ਮਨ ਨੂੰ ਟਿਕਾ ਸਕਦੇ ਹਾਂ। ਜਦੋਂ ਮਨ ਭਟਕਦਾ ਆ ਤਾਂ ਫੇਰ ਸਾਡੇ ਜਿਹੜੀ ਬਿਰਤੀ ਆ ਉਹ ਲੱਗਦੀ ਨਹੀਂ ਕੰਮ ਤੇ ਵੀ, ਅਸੀਂ ਜਸਟਿਸ ਨਹੀਂ ਕਰਦੇ। ਤੇ ਹੁਣ ਇੱਕ ਸ਼ਬਦ ਨਹੀਂ, ਇੱਕ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਤੇ ਇਹ ਵਿਚਾਰ ਜਿਹੜਾ ਆ ਇਹ ਪਰਮਿੰਦਰ ਸੋਢੀ ਦੀ ਕਿਤਾਬ ਦੇ ਵਿੱਚੋਂ ਲਿਆ ਤੇ ਇਸ ਦੇ ਅਨੁਸਾਰ ਵਿਚਾਰ ਇਹ ਹੈ ਕਿ ਜੋ ਇਹ ਕਲਪਨਾ ਕਰਦਾ ਹੈ ਕਿ ਉਹ ਦੁਨੀਆਂ ਦੇ ਬਗੈਰ ਵੀ ਆਪਣਾ ਕੰਮ ਚਲਾ ਲਵੇਗਾ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਜੋ ਇਹ ਸੋਚਦਾ ਹੈ ਕਿ ਦੁਨੀਆਂ ਦਾ ਕੰਮ ਉਸ ਤੋਂ ਬਗੈਰ ਨਹੀਂ ਚੱਲ ਸਕਦਾ ਉਹ ਹੋਰ ਵੀ ਵੱਡੇ ਧੋਖੇ ਦਾ ਸ਼ਿਕਾਰ ਹੁੰਦਾ ਹੈ। ਸੋ ਇਹ ਜਿਹੜੀਆਂ ਦੁਨਿਆਵੀ ਕਿਰਤਾਂ ਚੱਲਦੀਆਂ ਨੇ ਕੰਮ ਚੱਲਦੇ ਨੇ ਇਹ ਇੱਕ ਇੰਜਣ ਦੇ ਵਾਂਗ ਚੱਲਦੇ ਨੇ। ਅਸੀਂ ਸਾਰੇ ਗਰਾਰੀਆਂ ਆ ਇੱਕੋ ਇੰਜਣ ਦੀਆਂ। ਜੇ ਅਸੀਂ ਕਹੀਏ ਵੀ ਇੱਕ ਗਰਾਰੀ ਜਿਹੜੀ ਆ ਉਹ ਸਾਰੀ ਗੱਡੀ ਨੂੰ ਧੋਈ ਜਾਊਗੀ ਇਸ ਤਰ੍ਹਾਂ ਵੀ ਨਹੀਂ। ਸਾਰਿਆਂ ਦਾ ਤਾਲਮੇਲ ਹੁੰਦਾ ਆ ਤਾਂ ਜਾ ਕੇ ਅੱਗੇ ਵਧਿਆ ਜਾਂਦਾ ਹੈ ਜਾਂ ਇਸ ਜੀਵਨ ਨੂੰ ਤੋਰਿਆ ਜਾਂਦਾ ਸਮੇਂ ਨੂੰ ਅੱਗੇ ਤੋਰਿਆ ਜਾਂਦਾ। ਇਸੇ ਤਰ੍ਹਾਂ ਦੇਖ ਲਓ ਕਿ ਅਗਰ ਧਰਤੀ ਕਹੇ ਕਿ ਮੈਨੂੰ ਸੂਰਜ ਦੀ ਲੋੜ ਨਹੀਂ ਤਾਂ ਇਸ ਤਰ੍ਹਾਂ ਹੋ ਸਕਦਾ ਨਹੀਂ। ਜੇ ਕਹੇ ਮੈਨੂੰ ਚੰਦ ਦੀ ਵੀ ਲੋੜ ਨਹੀਂ ਹੋ ਸਕਦਾ ਨਹੀਂ ਕਿਉਂਕਿ ਚੰਦ ਤੋਂ ਬਗੈਰ ਧਰਤੀ ਦੇ ਉੱਤੇ ਜ਼ਿੰਦਗੀ ਹੀ ਨਹੀਂ। ਇਹ ਸਾਇੰਟੀਫਿਕ ਫੈਕਟ ਹੈ ਕਿ ਜਿੰਨਾ ਧਰਤੀ ਦੇ ਉੱਤੇ ਆ ਸ੍ਰਿਸ਼ਟੀ ਆ ਜੀਵ ਬਣਦੇ ਨੇ ਪਲਦੇ ਨੇ ਵੱਧਦੇ ਨੇ ਫੁੱਲਦੇ ਨੇ ਮਰਦੇ ਨੇ ਇਹ ਸਾਰੇ ਚੰਦ ਦੇ ਕਾਰਨ ਹੈ। ਸੋ ਚੰਦ ਨੂੰ ਹਟਾ ਦਿਓ ਇਹ ਸਾਰਾ ਕੁਝ ਸ੍ਰਿਸ਼ਟੀ ਖਤਮ ਹੋ ਜਾਏਗੀ। ਸੋ ਇਹ ਸਾਰਾ ਕੁਝ ਇੱਕ ਇੰਜਣ ਦੇ ਵਾਂਗ ਬੰਨਿਆ ਹੋਇਆ। ਇਸੇ ਤਰ੍ਹਾਂ ਅਸੀਂ ਮਨੁੱਖ ਹੈ ਅਸੀਂ ਇੱਕ ਦੂਸਰੇ ਦੇ ਨਾਲ ਜੋੜ ਤੋੜ ਕੇ ਵੱਧਦੇ ਹਾਂ ਅੱਗੇ। ਇਹ ਟਾਈਮ ਜਿਹੜਾ ਅੱਗੇ ਚੱਲਦਾ ਹੈ ਚੱਲਣਾ ਕਿੱਥੇ ਹੈ ਟਾਈਮ ਨੇ ਚੀਜ਼ਾਂ ਇੱਥੇ ਹੀ ਨੇ ਪਰ ਟਾਈਮ ਨੇ ਅੱਗੇ ਮੂਵ ਫਾਰਵਰਡ ਹੋਣਾ। ਸੋ ਅਸੀਂ ਇੱਕ ਦੂਜੇ ਦੇ ਨਾਲ ਹੀ ਚੰਗੇ ਲੱਗਦੇ ਇੱਕ ਦੂਜੇ ਦੇ ਨਾਲ ਹੀ ਚੱਲਦੇ ਹਾਂ। ਬਾਕੀ ਜਿਹੜੀਆਂ ਇੱਕ ਦੂਸਰੇ ਦੀਆਂ ਲੋੜਾਂ ਆ ਉਸ ਨੂੰ ਅਸੀਂ ਸਮਝੀਏ। ਅਸੀਂ ਜ਼ਰੂਰੀ ਨਹੀਂ ਵੀ ਅਸੀਂ ਕਿਸੇ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ ਜਾਂ ਅਸੀਂ ਇਹ ਆਸ ਰੱਖੀਏ ਕਿ ਸਾਡੀਆਂ ਲੋੜਾਂ ਕੋਈ ਹੋਰ ਪੂਰਾ ਕਰ ਦਊਗਾ। ਉਹਦੇ ਲਈ ਸਾਨੂੰ ਆਪਣੀ ਕਿਰਤ ਕਰਨੀ ਪੈਣੀ ਹੈ। ਆਪਣੀ ਕਿਰਤ ਕਰਨ ਦੇ ਲਈ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਹੀ ਦੱਸਿਆ ਸੀ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਪੈਣਾ ਆਪਣੇ ਤਨ ਨੂੰ ਵੀ ਤੇ ਆਪਣੇ ਮਨ ਨੂੰ ਵੀ। ਸੋ ਤੰਦਰੁਸਤ ਰੱਖ ਕੇ ਸੱਚਾਈ ਨੂੰ ਪੱਲੇ ਪਾ ਕੇ ਕਿਰਤ ਸੱਚੀ ਕਿਰਤ ਕਰਕੇ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਧਰਮ ਦੀ ਗੱਲ ਆ ਜਾਂਦੀ ਹੈ ਕਿ ਕਈ ਬੰਦੇ ਇਹ ਸਮਝਦੇ ਨੇ ਕਿ ਸਾਨੂੰ ਧਰਮ ਦੀ ਲੋੜ ਹੀ ਨਹੀਂ, ਬਸ ਆ ਕਿਰਤ ਕਰੋ, ਬਸ ਆਹੀ ਕੁਝ ਕਰੋ, ਚੰਗੇ ਕੰਮ ਕਰੋ, ਬਸ ਇਹੀ ਧਰਮ ਹੈ। ਇਹ ਵੀ ਧਰਮ ਹੈ ਨਹੀਂ। ਕਈ ਬੰਦੇ ਇੱਦਾਂ ਦਾ ਧਾਰਮਿਕ ਪਖੰਡ ਕਰਨ ਲੱਗ ਪੈਂਦੇ ਨੇ। ਕੱਲ ਵੀ ਇੱਕ ਸਵਾਲ ਆਇਆ ਸੀ, ਉਸ ਦੇ ਬਾਰੇ ਵੀ ਅੱਜ ਗੱਲ ਕਰਨੀ ਹੈ। ਇੱਦਾਂ ਦਾ ਮਤਲਬ ਆਪਣੇ ਆਪ ਨੂੰ ਬਣਾ ਲੈਂਦੇ ਕਿ ਸਾਨੂੰ ਜਿਹੜੇ ਅਸੀਂ ਤਾਂ ਬਹੁਤ ਧਰਮੀ ਆ, ਸਾਨੂੰ ਹੋਰ ਬੰਦਿਆਂ ਦੀ ਲੋੜ ਹੀ ਨਹੀਂ ਹੈਗੀ, ਜ਼ਿਆਦਾ ਹੀ ਚੰਗੇ ਬਣ ਜਾਂਦੇ ਨੇ। ਤੇ ਉਹ ਫਿਰ ਕੀ ਕਰਦੇ ਨੇ ਕਿ ਪਖੰਡਬਾਦ ਦੇ ਵਿੱਚ ਜਿਹੜੇ ਦੁਨਿਆਵੀ ਕੰਮ ਨੇ ਹੱਸਣਾ ਖੇਡਣਾ ਕਿਰਤ ਕਰਨੀ ਜਾਂ ਦੂਜਿਆਂ ਦੇ ਨਾਲ ਮਿਲ ਵਰਤਣ ਕਰਨਾ ਉਸ ਨੂੰ ਬਹੁਤ ਘਟਾ ਦਿੰਦੇ ਨੇ, ਮਨਫੀ ਕਰਨ ਲੱਗ ਪੈਂਦੇ ਨੇ, ਉਹ ਵੀ ਗਲਤ ਹੈ। ਸੋ ਇਹ ਬੈਲੈਂਸ ਜਿਹੜਾ ਦੋਨਾਂ ਦੇ ਵਿਚਾਲੇ ਇਹ ਬਹੁਤ ਜ਼ਰੂਰੀ ਹੈ। ਦੋਨੋਂ ਪੱਖ ਜਿਹੜੇ ਨੇ ਉਹ ਜ਼ਰੂਰੀ ਹੈ। ਜਿੰਨਾ ਚਾਨਣ ਪੱਖ ਜ਼ਰੂਰੀ ਹੈ ਉਨਾ ਹੀ ਹਨੇਰ, ਜਿੰਨਾ ਦਿਨ ਜ਼ਰੂਰੀ ਹੈ ਉਨੀ ਹੀ ਰਾਤ। ਸੋ ਗੁਰੂ ਨਾਨਕ ਪਾਤਸ਼ਾਹ ਕਲਾਸਿਕ ਐਗਜ਼ਾਮਪਲ ਅਸੀਂ ਸਾਡੇ ਸਾਰਿਆਂ ਦੇ ਸਾਹਮਣੇ ਰੋਲ ਮਾਡਲ ਨੇ ਕਿ ਉਨ੍ਹਾਂ ਨੇ ਧਰਮ ਵੀ ਅਪਣਾਇਆ, ਉਨ੍ਹਾਂ ਨੇ ਧਰਮ ਦਾ ਪ੍ਰਚਾਰ ਵੀ ਕੀਤਾ, ਉਨ੍ਹਾਂ ਨੇ ਅਕਾਲ ਪੁਰਖ ਦੀ ਹੋਂਦ ਤੋਂ ਸਾਨੂੰ ਸਾਰਿਆਂ ਨੂੰ ਜਾਣੂ ਵੀ ਕਰਾਇਆ, ਵੱਡੇ ਵੱਡੇ ਸਿਧਾਂਤ ਦਿੱਤੇ, ਗੋਸ਼ਟਾਂ ਕੀਤੀਆਂ। ਉਨ੍ਹਾਂ ਨੇ ਆਪਣੀ ਜਿਹੜੀ ਜਵਾਨੀ ਹੈ ਆਪਣਾ ਪੀਕ ਟਾਈਮ ਹੈ ਉਹ ਧਰਮ ਦੇ ਲੇਖੇ ਲਾ ਕੇ, ਪਰ ਉਨ੍ਹਾਂ ਨੇ ਫਿਰ ਆ ਕੇ ਖੇਤੀ ਵੀ ਕੀਤੀ, ਕਿਰਤ ਵੀ ਕੀਤੀ। ਸੋ ਉਨ੍ਹਾਂ ਨੂੰ ਆਪਣਾ ਅਸੀਂ ਰੋਲ ਮਾਡਲ ਬਣਾਈਏ ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਧੀਆ ਬਣ ਸਕਦੀ ਆ। ਸੋ ਆਓ ਤੁਹਾਨੂੰ ਇੱਕ ਗੀਤ ਵੀ ਸੁਣਾਉਂਦੇ ਹਾਂ, ਇਸੇ ਹੀ ਥੀਮ ਦੇ ਉੱਤੇ ਆਧਾਰਿਤ ਹੈ। ਦਿਲਜੀਤ ਦਾ ਗੀਤ ਆਇਆ ਸੀ ਇਹ, ਆਓ ਸੁਣਦੇ ਹਾਂ। ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ,
ਉਹ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ, ਇਹ ਸੋਚ ਸੱਚੀ ਕਰਤਾਰ ਦੀ ਹੈ। ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ, ਕਿਉਂ ਸਾਇੰਸ ਚੱਲ ਪਈ ਮਾਰਦੀ ਹੈ। ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ, ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆਂ ਡੁੱਬਣਾ ਏ। ਉਹ ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ। बाबा मच्छियां चिरौंदा दिसदा ए पानी खेतां नूं लाउंदा दिसदा ए हट सच दी चलाउंदा दिसदा ए नाल लंगर छकाउंदा नी जा सकती बाबा मच्छियां चराउंदा दिसदा ए पानी खेतां नूं लाउंदा दिसदा ए हट सच दी चराउंदा दिसदा ए नाल लंगर छकाउंदा नी जा सकती बाबा मच्छियां चराउंदा दिसदा ए पानी खेतां नूं लाउंदा दिसदा ए हट सच दी चराउंदा दिसदा ए नाल लंगर छकाउंदा
ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਮੈਨੂੰ ਬੜਾ ਚੰਗਾ ਲੱਗਦਾ ਤੇ ਬਹੁਤ ਹੀ ਵਧੀਆ ਧੁਨ ਪ੍ਰੋਡਿਊਸ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ ਤੇ ਪ੍ਰੋਗਰਾਮ ਦੀ ਸਲਾਹਨਾ ਕਰਦੇ ਨੇ ਬਹੁਤ ਸਾਰੇ ਸੱਜਣ ਪ੍ਰੋਗਰਾਮ ਚ ਆ ਚੁੱਕੇ ਨੇ ਤੇ ਸੱਤੀ ਸਿੰਘ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਆਏ ਸੀ ਤੇ ਉਨ੍ਹਾਂ ਨੇ ਵੀ ਫਤਿਹ ਬੁਲਾਈ ਆ ਰਣਜੋਤ ਸਿੰਘ ਨੇ ਇਕ ਕਵਿਤਾ ਸ਼ੇਅਰ ਕੀਤੀ ਆ ਨਾਲੇ ਫਤਿਹ ਬੁਲਾਈ ਆ ਇਹ ਕਵਿਤਾ ਆਲਣ ਦਿਓ ਜੀ ਮੁਨੱਵਰ ਰਾਣਾ ਦੀ ਆ ਮਿੰਟੂ ਬਰਾੜ ਹੋਣਾ ਨੂੰ ਤੇ ਉਨ੍ਹਾਂ ਦੀ ਜ਼ਬਾਨੀ ਅਸੀਂ ਸੁਣਾਂਗੇ ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਚਾਈਨਾ ਕੀ ਚਾਹੁੰਦਾ ਹੈ ਚਾਈਨਾ ਚਾਹੁੰਦਾ ਹੈ ਕੈਪਟਨ ਦੀ ਸਰਕਾਰ ਕੋਈ ਗੱਲ ਨਹੀਂ ਜੀ ਆਲਣ ਦੇ ਮਿੰਟੂ ਜੀ ਨੂੰ ਤੇ ਉਨ੍ਹਾਂ ਨੂੰ ਪੁੱਛਦੇ ਆ ਵਿਜੇ ਵਿਰਦੀ ਜੀ ਨੇ ਵੀ ਫੋਟੋਆਂ ਭੇਜ ਦਿੱਤੀਆਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਿਊਟੀਫੁਲ ਮਾਰਨਿੰਗ ਇਨ ਸੇਨੀ ਤੇ ਇੰਜੋਏ ਫਰੈਸ਼ ਬ੍ਰੈਡ ਪਕੌੜਾ ਤੇ ਟੀ ਦੋ ਕੱਪ ਚਾਹ ਤੇ ਬ੍ਰੈਡ ਪਕੌੜੇ ਆਹਾ ਹਾ ਕੋਈ ਨੀ ਆਪਾਂ ਛਕਦੇ ਆ ਜੀ ਸਾਰਾ ਤੇ ਕੋਈ ਨੀ ਸਾਂਝਾ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਲੱਕੀ ਖੱਟੜਾ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਆਓ ਜੀ ਤੇ ਅਮਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਇਕ ਲਿੰਕ ਭੇਜਿਆ ਉਨ੍ਹਾਂ ਨੇ ਹਾਂਜੀ ਇਹ ਲਿੰਕ ਜਿਹੜਾ ਜੀ ਹੁਣ ਮੈਂ ਚਲਦੇ ਪ੍ਰੋਗਰਾਮ ਚ ਨਹੀਂ ਸੁਣ ਸਕਦਾ ਇਹ ਮੈਂ ਸੁਣ ਕੇ ਫੇਰ ਕਿਸੇ ਦਿਨ ਤੁਹਾਡੇ ਨਾਲ ਸਾਂਝ ਪਾਵਾਂਗਾ ਤੇ ਨਿੱਕੀ ਸਿੰਘ ਸਾਡੇ ਨਾਲ ਜੁੜੇ ਨੇ ਤੇ ਮੈਂ ਇਨ੍ਹਾਂ ਦੀਆਂ ਅਸਲ ਦੇ ਵਿਚ ਫੋਟੋਆਂ ਸਾਂਝੀਆਂ ਕਰਨਾ ਚਾਹੁੰਦਾ ਸੀ ਤੇ ਉਹ ਹੋਈਆਂ ਨਹੀਂ ਤੇ ਹੁਣ ਮੈਂ ਦੁਬਾਰਾ ਕਰਨ ਦੀ ਕੋਸ਼ਿਸ਼ ਕਰਦਾ ਇੱਕ ਫੋਟੋ ਮੈਂ ਕਰਦਾ ਜੀ ਵੇਲਣਾ ਲਾਇਆ ਹੋਇਆ ਇਨ੍ਹਾਂ ਨੇ ਤੇ ਗੁੜ ਕੱਢ ਰਹੇ ਨੇ ਜੈਸ ਸਿੰਘ ਹੋਣੀ ਤੇ ਇਨ੍ਹਾਂ ਦਾ ਜਿਹੜਾ ਮੈਸੇਜ ਆ ਉਹ ਵੀ ਭੇਜਦੇ ਆ ਤਾਂ ਇਹ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ ਤੇ ਬਹੁਤ ਸੋਹਣੇ ਪ੍ਰੋਗਰਾਮ ਚੱਲਦੇ ਨੇ ਇਹ ਬਿਊਟੀਫੁਲ ਡੇ ਇਨ ਬ੍ਰਿਸਬੇਨ ਤੇ ਵੀ ਆਰ ਮੇਕਿੰਗ ਗੁੱਡ ਐਜ ਪਰ ਐਜ ਅਟੈਚ ਫੋਟੋ ਫੋਟੋਆਂ ਦੇ ਵਿਚ ਜੀ ਦੋ ਹੈਗੀਆਂ ਵੇਲਣਾ ਚੱਲ ਰਿਹਾ ਤੇ ਇਹ ਗੁੜ ਕੱਢ ਰਹੇ ਨੇ ਕਹਿੰਦੇ ਜਿੱਦਾਂ ਹੀ ਹਜੇ ਤਾਂ ਤੱਤਾ ਤੱਤਾ ਆ ਤੇ ਜਿੱਦਾਂ ਹੀ ਪ੍ਰੋਗਰਾਮ ਦੇ ਵਿਚ ਥੋੜਾ ਜਾ ਚੱਲੇਗਾ ਤੇ ਥੋੜਾ ਠੰਡਾ ਹੋਏਗਾ ਅਸੀਂ ਤੁਹਾਨੂੰ ਨਾ ਗਰਮ ਗਰਮ ਫਿਰ ਤੱਤਾ ਨੀ ਗਰਮ ਗਰਮ ਨਿੱਘਾ ਨਿੱਘਾ ਫਿਰ ਗੁੜ ਭੇਜਾਂਗੇ ਸੋ ਇੰਤਜ਼ਾਰ ਰਹੇਗਾ ਜੀ ਤੁਹਾਡੇ ਗੁੜ ਦਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਸੱਜਣ ਹੋਰ ਕਾਫੀ ਜੁੜੇ ਨੇ ਤੇ ਉਨ੍ਹਾਂ ਦੀ ਵੀ ਆਪਾਂ ਸਾਂਝ ਪਾਣੀ ਆ ਪ੍ਰੋਗਰਾਮ ਦੇ ਵਿਚ ਤੇ ਜੀ ਆਇਆਂ ਨੂੰ ਸਾਰਿਆਂ ਨੂੰ ਦੀਪ ਸੰਧੂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਉਮੀਦ ਕਰਦੇ ਆ ਠੀਕ ਹੋਵੋਗੇ ਤੇ ਜਿਸ ਦਿਨ ਦਾ ਹਰਮਨ ਰੇਡੀਓ ਸੁਣ ਰਿਹਾ ਤੁਹਾਡੇ ਸਵੇਰ ਦਾ ਪ੍ਰੋਗਰਾਮ ਕਦੇ ਮਿਸ ਨਹੀਂ ਕੀਤਾ ਮੇਰੇ ਵੱਲੋਂ ਮਿੰਟੂ ਮਰਾੜ ਜੀ ਨੂੰ ਵੀ ਸਤਿ ਸ੍ਰੀ ਅਕਾਲ ਕਹਿਣਾ ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ। ਠੀਕ ਹੈ, ਮੈਂ ਕੋਸ਼ਿਸ਼ ਕਰਦਾ ਇਹ ਗੀਤ ਲਾਉਣ ਦੀ। ਤੇ ਬਹੁਤ ਬਹੁਤ ਸ਼ੁਕਰੀਆ ਜੀ, ਜੀ ਆਇਆਂ ਨੂੰ ਸਾਰੇ ਹੀ ਸੱਜਣਾ ਮਿੱਤਰਾਂ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਸੋ ਸ਼ੁਰੂ ਕਰਦੇ ਆ ਕੇਨਸ ਤੋਂ, ਜਿੱਥੇ 28 ਡਿਗਰੀ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿੱਚ ਧੁੱਪ ਖਿੜੀ ਰਹੇਗੀ, 24 ਡਿਗਰੀ ਖਬਰਾਂ ਆਈ ਗਈਆਂ ਨੇ। ਤੇ ਕੌਫ ਸਾਰਬਰ ਤੋਂ 21 ਡਿਗਰੀ, ਅੱਜ ਇੱਥੇ ਵੀ ਦਿਨ ਖਿੜਿਆ ਹੋਇਆ। ਸਿਡਨੀ ਦੇ ਵਿੱਚ ਵੀ 22 ਡਿਗਰੀ ਆ ਤੇ ਕੈਨਬਰਾ ਚ -3 ਜੀ ਅੱਜ ਹੋਇਆ ਤੇ 14 ਡਿਗਰੀ ਵੱਧ ਤੋਂ ਵੱਧ ਸਿਡਨੀ ਦੇ ਵਿਚ। ਅੱਜ ਕੁਇਕਰ ਸੇਲ ਦੇ ਵਿਚ ਕਿਸੇ ਨੇ -2 ਡਿਗਰੀ ਦੀ ਫੋਟੋ ਪਾਈ ਹੋਈ ਸੀ, ਜਿਹੜੀ ਕਿ ਬਹੁਤ ਜ਼ਿਆਦਾ ਆ। ਪਰ ਉਹ ਇਲਾਕਾ ਠੰਡਾ ਹੋ ਹੀ ਜਾਂਦਾ, ਪਹਿਲਾਂ ਵੀ ਅਸੀਂ ਸਿਡਨੀ ਰਹਿੰਦੇ ਸੀ ਸਾਨੂੰ ਇਸ ਤਰ੍ਹਾਂ ਹੀ ਲੱਗਦਾ ਸੀ। ਤੇ ਮੈਲਬਨ ਦੇ ਵਿਚ ਅੱਜ ਬਾਅਦ ਦੁਪਹਿਰ ਸ਼ਾਵਰ ਹੋਣ ਦੀ ਉਮੀਦ ਹੈ, 16 ਡਿਗਰੀ। ਤੇ ਇਸੇ ਤਰ੍ਹਾਂ ਐਡਲੇਡ ਦੇ ਵਿਚ 16 ਡਿਗਰੀ। ਪਰਥ ਦੇ ਵਿਚ ਅੱਜ ਮੀਂਹ ਦਸਿਆ, ਕਿਉਂਕਿ ਲੋ ਪ੍ਰੈਸ਼ਰ ਜਿਹੜਾ ਆ ਪਰਥ ਤੋਂ ਹੇਠਾਂ ਸਮੁੰਦਰ ਵੱਲ ਨੂੰ ਤਕਰੀਬਨ 300 ਕਿਲੋਮੀਟਰ ਤੇ ਬਣਿਆ ਹੋਇਆ, ਜਿਸ ਦੇ ਕਾਰਨ ਮੀਂਹ ਜਿਹੜਾ ਆ ਉਹ ਪੈਣ ਦੀ ਉਮੀਦ ਹੈ ਤੇ ਤਾਪਮਾਨ 18 ਡਿਗਰੀ ਰਹੇਗਾ। ਡਾਰਵਿਨ ਦੇ ਵਿਚ 33 ਡਿਗਰੀ, ਮੌਸਮ ਸੁੱਕਾ। ਉਥੇ ਜਿਹੜੀ ਵਿੰਟਰ ਹੈ, ਸਿਆਲ ਹੈ, ਉਹ ਸੁੱਕਾ ਹੁੰਦਾ ਤੇ ਬਰਸਾਤਾਂ ਮੌਨਸੂਨ ਵਾਂਗਰ ਪੈਂਦੀਆਂ, ਇੰਡੀਆ ਵਾਂਗਰ। ਤੇ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 28 ਡਿਗਰੀ ਗਰਜੀ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ ਤੇ ਦਿਨੇ ਨੂੰ ਥੋੜਾ ਜਿਹਾ ਸਾਫ਼ ਹੋ ਜਾਏਗਾ ਮੌਸਮ, 34 ਡਿਗਰੀ ਪਰ ਬੱਦਲਵਾਈ ਬਣੀ ਰਹੇਗੀ। ਤੇ ਮੌਨਸੂਨ ਪੂਰੇ ਜ਼ੋਰਾਂ ਤੇ ਆ ਤੇ ਇੰਡੀਆ ਦੇ ਵਿਚ, ਗੁਜਰਾਤ ਦੇ ਵਿਚ ਹੜਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ, ਕਿਉਂਕਿ ਉਥੇ ਵੀ ਲੋ ਪ੍ਰੈਸ਼ਰ ਜਿਹੜਾ ਆ ਗੁਜਰਾਤ ਦੇ ਉਤੇ ਮੰਡਰਾ ਰਿਹਾ ਆ। ਦੂਸਰੇ ਪਾਸੇ ਵੈਸਟ ਬੰਗਾਲ ਦੇ ਉਤੇ ਲੋ ਪ੍ਰੈਸ਼ਰ ਮੰਡਰਾ ਰਿਹਾ। ਸੋ ਦੋਨੋ ਪਾਸੇ ਇਕ ਇਕ ਲੋ ਪ੍ਰੈਸ਼ਰ ਹੈ, ਜਿਸ ਦੇ ਕਾਰਨ ਸਮੁੰਦਰੀ ਹਵਾਵਾਂ ਜਿਹੜੀਆਂ ਨੇ ਪਾਣੀ ਭਰ ਭਰ ਕੇ ਸੁੱਟ ਰਹੀਆਂ ਨੇ ਭਾਰਤ ਦੇ ਉਤੇ। ਸੋ ਇਹ ਬਰਸਾਤਾਂ, ਮੌਸਮ ਇਸੇ ਤਰ੍ਹਾਂ ਦਾ ਆ ਤੇ ਹੋ ਸਕਦਾ ਹੜਾਂ ਦੇ ਹਾਲਾਤ ਵੀ ਬਣ ਸਕਦੇ ਆ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਗੱਲਾਂ ਬਾਤਾਂ। ਗੀਤ ਤੁਹਾਨੂੰ ਇਕ ਹੋਰ ਸੁਣਾਉਣਾ ਹੈ, ਬਹੁਤ ਟੌਪ ਦਾ ਗੀਤ ਹੈ, ਤੁਸੀਂ ਸੁਣਿਆ ਹੋਊਗਾ। ਤੇ ਸੁਰਜੀਤ ਬਿੰਦਰਖੀਆ, ਬਸ ਕਰ ਬਸ ਕਰ ਐਲਬਮ ਦੇ ਵਿਚੋਂ। ਹੁਣ ਇਸ ਦੇ ਵਿਚ ਜਿਹੜਾ ਇਕ ਇੰਸਟਰੂਮੈਂਟ ਵੱਜਦਾ, ਮੈਂ ਸ਼ੇਅਰ ਵੀ ਕੀਤਾ ਸੀ, ਮਰਸ਼ੰਗ, ਇਹ ਸੁਣਿਓ ਜਰਾ ਧਿਆਨ ਦੇ ਨਾਲ, ਕਿਆ ਬਾਤ ਹੀ ਆ, ਆ ਸੁਣਿਓ।
ਜਾਵਾਂ ਮੁੱਖ ਤੇਰਾ ਜਿਵੇਂ ਨਿੱਗੀਆਂ ਛਾਵਾਂ ਚਿੱਤ ਕਰਦਾ ਬਸ ਦੇਖੀ ਜਾਵਾਂ ਵੀ ਅੱਖੀਆਂ ਚੋਂ ਪੀਵੇ ਚੀਰੇ ਵਾਲਿਆ ਡੁੱਬਰੀਆ ਕੀ ਲੱਗਦਾ ਤੂੰ ਮੇਰਾ ਪੀਵੇ ਚੀਰੇ ਵਾਲਿਆ ਡੁੱਬਰੀਆ ਕੀ ਲੱਗਦਾ ਤੂੰ ਮੇਰਾ ਪੀਵੇ ਚੀਰੇ ਵਾਲਿਆ ਡੁੱਬਰੀਆ
ਚੀਰੇ ਵਾਲਿਆ ਗੱਭਰੂਆ ਕੀ ਲੱਗਦਾ ਤੂੰ ਮੇਰਾ ਕੀ ਵੇ। ਲਓ ਜੀ, ਫਰਮਾਇਸ਼ ਅਮਰੀਕਾ ਤੋਂ ਸਾਨੂੰ ਆ ਰਹੀ ਹੈ ਬਲਦੇਵ ਸਿੰਘ ਹੁਣਾਂ ਦੀ, ਤੇ ਪ੍ਰੋਗਰਾਮ ਸੁਣ ਰਹੇ ਨੇ ਕਹਿੰਦੇ ਵਿਨੀਪੈਗ ਮਿਨੀਟੋਬਾ ਤੋਂ, ਤੇ ਕਾਹਨੂੰ ਮਾਰਦਾ ਚੰਦਰਿਆ ਸ਼ਮਕਾਂ, ਤੇ ਇਹ ਗੀਤ ਸੁਣਨਾ ਚਾਹੁੰਦੇ ਨਰਿੰਦਰ ਬੀਬਾ ਉਨ੍ਹਾਂ ਦਾ। ਤੇ ਇਹ ਓਰਿਜਿਨਲ ਗੀਤ ਮੈਨੂੰ ਨਹੀਂ ਲੱਭ ਰਿਹਾ, ਪਰ ਮੇਰਾ ਅਰਸ਼ਦ ਦਾ ਗੀਤ ਜ਼ਰੂਰ ਹੈ, ਸੋ ਮੈਂ ਕੋਸ਼ਿਸ਼ ਕਰਾਂਗਾ ਇਸ ਗੀਤ ਨੂੰ ਲੈ ਕੇ ਤੁਹਾਨੂੰ ਸੁਣਾਵਾਂ, ਪਰ ਮਾਫੀ ਚਾਹੁੰਦੇ ਹਾਂ ਇਹ ਓਰਿਜਿਨਲ ਗੀਤ ਮੇਰੇ ਕੋਲ ਇਸ ਵੇਲੇ ਨਹੀਂ ਲੱਭ ਰਿਹਾ। ਹੋਏਗਾ ਜ਼ਰੂਰ, ਪਰ ਕਈ ਵਾਰੀ ਟਾਈਟਲ ਜਿਹੜੇ ਨੇ ਵੱਖਰੇ ਵੱਖਰੇ ਹੋ ਜਾਂਦੇ ਨੇ। ਤਾਂ ਦੀਪ ਸੰਧੂ ਹੁਣਾਂ ਨੇ ਵੀ ਬੱਬੂ ਮਾਨ ਦਾ ਇਕ ਗੀਤ ਸੁਣਨਾ ਚਾਹਿਆ, ਤੇ ਕੋਸ਼ਿਸ਼ ਕਰਦਾ ਮੈਂ ਉਸ ਨੂੰ ਵੀ ਸੁਣਾਵਾਂ। ਲੱਕੀ ਖੱਡਾ ਹੁਣਾਂ ਨੇ ਇਕ ਫੋਟੋ ਭੇਜੀ ਹੈ, ਤੇ ਜੈਨੀਫਰ ਹਿੱਲ ਨੀਅਰ ਵਾਲਚਾ, ਕਿਆ ਬਾਤ ਹੈ, ਤੇ ਕੋਰਾ ਹੀ ਕੋਰਾ ਜੀ, ਸਿਰਾ ਚਿੱਟਾ ਹੀ ਚਿੱਟਾ ਹੋਇਆ ਪਿਆ। ਮੈਂ ਕਰਦਾ ਸ਼ੇਅਰ ਜੀ ਥੋੜੀ ਦੇਰ ਬਾਅਦ ਦੇਖਿਓ। ਤੇ ਜਿਹੜੀਆਂ ਪਹਿਲੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ ਵਿਜੇ ਵਿਰਦੀ ਹੁਣਾਂ ਦੇ, ਦੋ ਚਾਹ ਦੇ ਕੱਪ ਤੇ ਬ੍ਰੈਡ ਪਕੌੜੇ, ਤੇ ਇਧਰ ਜਸ ਹੁਣਾਂ ਨੇ ਬੇਲਣਾ ਅੱਜ ਚਲਾਇਆ ਹੋਇਆ ਐਤਵਾਰ ਨੂੰ, ਗਲਾੜੀ ਰਸ ਪੀ ਰਹੇ ਨੇ, ਤੇ ਨਾਲ ਦੀ ਨਾਲ ਉਹ ਗੁੜ ਵੀ ਕੱਢ ਰਹੇ ਨੇ, ਤੇ ਸਾਨੂੰ ਭੇਜਣਗੇ ਇਸ ਦੀਆਂ ਵੀ ਫੋਟੋਆਂ। ਇਹ ਵੀ ਤੁਸੀਂ ਦੇਖ ਸਕਦੇ ਹੋ ਜੀ, ਆਸਟ੍ਰੇਲੀਆ ਦੇ ਵਿਚ ਪੰਜਾਬ ਬਣਿਆ ਪਿਆ ਹੈ। ਸੋ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ harmanradio.com/live ਬਲੌਗ ਦੇ ਉੱਤੇ ਜਾ ਕੇ ਇਹ ਸਾਰੀਆਂ ਤਸਵੀਰਾਂ ਸਾਡੇ ਇਕ ਦੂਸਰੇ ਦੀਆਂ ਸਾਂਝਾਂ ਤੁਸੀਂ ਦੇਖ ਸਕਦੇ ਹੋ, ਤੇ ਆਪਣੀ ਫੋਟੋ ਵੀ ਤੁਸੀਂ ਕੋਈ ਭੇਜ ਸਕਦੇ ਹੋ ਜਿਹੜੀ ਕਿ ਅਹਿਮ ਫੋਟੋ ਹੋਵੇ। ਤਾਂ ਐਂਡਰਾਇਡ ਦੀ ਜਿਹੜੀ ਸਾਡੀ ਐਪ ਹੈ ਉਸ ਦੇ ਵਿਚ ਤੁਸੀਂ ਡਾਇਰੈਕਟ ਇਹ ਦੇਖ ਸਕਦੇ ਹੋ ਲਾਈਵ ਬਲੌਗ ਖੋਲਣ ਤੋਂ ਬਿਨਾਂ ਹੀ। ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਰਾਜਵੰਤ ਸਿੰਘ ਸੇਖੋਂ ਐਡਲੇਡ ਤੋਂ ਜੁੜੇ ਨੇ, ਤੇ ਟਰੱਕਿੰਗ ਲਾਈਫ ਭਾਜੀ ਚਾਹ ਨਾਲ ਪਰੌਂਠੇ, ਕਿਆ ਬਾਤ, ਤੇ ਇਹ ਵੀ ਪਰੌਂਠੇ ਲੈ ਕੇ ਜਾ ਰਹੇ ਨੇ, ਟਰੱਕ ਦੇ ਵਿਚ ਰੱਖੇ ਹੋਏ ਨੇ, ਤੇ ਨਾਲ ਬੈਠੇ ਨੇ ਖਾ ਰਹੇ ਨੇ। ਇਕ ਪਰੌਂਠਾ ਤੁਸੀਂ ਵੀ ਟਰਾਈ ਕਰ ਲਓ, ਸਾਰਾ ਦਿਨ ਆਨੰਦ ਬਣਿਆ ਰਹਿੰਦਾ। ਦੇਖੋ ਜੀ, ਇਹ ਤਾਂ ਆਨੰਦ ਕਿਆ ਬਾਤ ਹੀ ਆ, ਬਹੁਤ ਵਧੀਆ ਆ, ਅਸੀਂ ਵੀ ਆਨੰਦ ਮਾਣਦੇ ਹਾਂ ਖੇਤਾਂ ਦੇ ਵਿਚ, ਨਾਲ ਲੈ ਕੇ ਜਾਂਦੇ ਹਾਂ ਆਪਣਾ ਸਮੋਕੋ, ਇਸੇ ਤਰ੍ਹਾਂ ਹੀ ਪੈਕ ਹੋ ਕੇ ਜਾਂਦਾ ਜਿਸ ਤਰ੍ਹਾਂ ਤੁਹਾਡਾ, ਤੇ ਨਾਲ ਥਰਮੋਸ ਦੇ ਵਿਚ ਕਈ ਵਾਰੀ ਚਾਹ ਹੁੰਦੀ ਆ, ਤੇ ਉਥੇ ਨਾ ਪਰੌਂਠਾ ਦੇ ਨਾਲ ਸਰਦੀਆਂ ਨੂੰ ਧੁੱਪੇ ਬੈਠ ਕੇ ਚੌਂਕੜੀ ਮਾਰ ਕੇ ਖੇਤਾਂ ਦੇ ਵਿਚ ਜਾਂ ਵੱਟ ਦੇ ਉੱਤੇ ਜਿਹੜਾ ਨਾ ਪਰੌਂਠੇ ਦੇ ਨਾਲ ਚਾਹ ਪੀਣ ਦਾ ਨਜ਼ਾਰਾ ਆ, ਉਸ ਨੂੰ ਕੋਈ ਬੀਟ ਨਹੀਂ ਕਰ ਸਕਦਾ, ਉਸ ਨੂੰ ਕੋਈ ਹਰਾ ਨਹੀਂ ਸਕਦਾ। ਸੋ ਜਿੰਨਾ ਮਰਜ਼ੀ ਕਹਿ ਲਓ 5-star 10-star, ਇਹਦੀ ਕੋਈ ਫੀਲਿੰਗ ਹੀ ਨਹੀਂ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ, ਉਹ ਕੀ ਹਾਲ ਚਾਲ ਹੈ, ਤੇ ਕਹਿੰਦੇ ਵਧੀਆ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚੰਗੇ ਵਿਚਾਰਾਂ ਦੀ ਤਰ੍ਹਾਂ ਨਾਲ ਜੁੜੇ ਆ ਜੀ ਹਰਮਨ ਰੇਡੀਓ ਦੇ ਨਾਲ, ਦਿਨ ਵਧੀਆ ਨਿਕਲੇ ਜੀ, ਬਹੁਤ ਬਹੁਤ ਧੰਨਵਾਦ। ਰਪਿੰਦਰ ਗਿੱਲ ਘਲਕਲਾਂ ਵਾਲੇ ਵੀ ਆ ਗਏ ਨੇ, ਆਓ ਜੀ, ਤੇ ਬਰਿੰਦਰ ਨਿੱਜਰ, ਓਹੋ ਕਹਿੰਦੇ ਸਤਿ ਸ੍ਰੀ ਅਕਾਲ ਜੀ, ਵਿੰਡੀ ਕੋਲਡ ਮਾਰਨਿੰਗ ਮੈਲਬਨ ਤੋਂ। ਇਹ ਸਾਰੀਆਂ ਤਸਵੀਰਾਂ ਮੈਂ ਸਾਂਝੀਆਂ ਕਰ ਰਿਹਾ ਜੀ, ਬਸ ਜਿੱਦਾਂ ਗੀਤ ਚੱਲੇਗਾ ਨਾਲ ਦੀ ਨਾਲ ਮੈਂ ਮੈਸੇਜ ਉੱਥੇ ਸ਼ੇਅਰ ਕਰ ਦਾਂਗਾ ਸਾਰੇ ਸਰੋਤਿਆਂ ਦਾ। ਪਰ ਫਿਰ ਵੀ ਮੈਂ ਮਾਫੀ ਚਾਹਨਾ ਅਗਰ ਕੋਈ ਮੈਸੇਜ ਰਹਿ ਜਾਂਦਾ ਨਾ, ਤਾਂ ਕਈ ਵਾਰੀ ਔਖਾ ਹੋ ਜਾਂਦਾ ਜੀ। ਸੋ ਇਸ ਕਰਕੇ ਨਾ ਕਹਿ ਲਓ ਕਿ ਮੈਂ ਕੱਲੀ ਜਿੰਦ ਲਈ ਬਹੁਤ ਕੁਝ ਔਖਾ ਹੋ ਜਾਂਦਾ। ਤੇ ਵਰਿੰਦਰ ਨਿੱਜਰ ਹੁਣੀ ਜਿਹੜੀ ਫੋਟੋ ਭੇਜੀ ਆ ਮੈਲਬਨ ਮਾਰਕੀਟ ਦੀ ਆ, ਮਨਦੀਪ ਸਿੰਘ ਹੁਣੀ ਕਹਿ ਰਹੇ ਸਹੀ ਗੱਲ ਆ ਜੀ, ਜਿਹੜਾ ਪਰੌਂਠਾ ਖਾਣਾ ਨਾ ਚਾਹ ਦੇ ਨਾਲ ਕੰਮ ਦੇ ਉੱਤੇ, ਉਹਦਾ ਨਜ਼ਾਰਾ ਹੀ ਹੋ ਰਿਹਾ, ਉਹਨੂੰ ਤੁਸੀਂ ਬੀਟ ਨਹੀਂ ਕਰ ਸਕਦੇ। ਚਲੋ ਪ੍ਰੋਗਰਾਮ ਦੇ ਵਿਚ ਅੱਗੇ ਵਧਦੇ ਆ, ਤੇ ਕੁਝ ਖ਼ਬਰਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ। ਤੇ ਇਹ ਖ਼ਬਰਾਂ ਦੇ ਵਿਚ ਜਿਹੜਾ ਆਸਟ੍ਰੇਲੀਆ ਦੀ ਤੁਹਾਡੇ ਨਾਲ ਸਾਂਝ ਪਾਉਂਦੇ ਆ, ਜਿਹੜੀ ਮੌਜੂਦਾ ਸਰਕਾਰ ਹੈ ਕੋਐਲੀਸ਼ਨ ਜਿਸ ਦੇ ਵਿਚ ਲਿਬਰਲ ਪਾਰਟੀ ਅਤੇ ਨੈਸ਼ਨਲ ਪਾਰਟੀ ਦਾ ਆਪਸ ਦੇ ਵਿਚ ਗਠਬੰਧਨ ਹੈ, ਉਸ ਦੇ ਵਿਚ ਲਿਬਰਲ ਪਾਰਟੀ ਦੇ ਵੀ ਦੋ ਤਿੰਨ ਗੁੱਟ ਬਣੇ ਹੋਏ ਨੇ ਔਰ ਉਨ੍ਹਾਂ ਦੀ ਜਿਹੜੀ ਆਪਸੀ ਖਿੱਚ ਧੂ ਹੈ ਉਹ ਹੁਣ ਸਾਹਮਣੇ ਆ ਰਹੀਆਂ ਨੇ ਤੇ ਕਾਫ਼ੀ ਕਲੇਸ਼ ਹੈ। ਇਕ ਟੋਨੀ ਐਬਟ ਧੜਾ ਬਣਿਆ ਹੋਇਆ ਤੇ ਦੂਸਰਾ ਮੈਲਕਮ ਟਰਨਬੁਲ ਦਾ ਜਿਹੜਾ ਧੜਾ ਬਣਿਆ ਹੋਇਆ ਤੇ ਅਸਲ ਦੇ ਵਿਚ ਧੜੇ ਜਿਹੜੇ ਸੀਗੇ ਇਹ ਪਿੱਛੇ ਚੱਲੇ ਆ ਰਹੇ ਆ, ਇਕ ਕਸਟੈਲੋ ਦਾ ਤੇ ਇਕ ਜੌਨ ਹਾਵਰਡ ਦਾ, ਦੋ ਧੜੇ ਸੀ ਉਥੋਂ ਹੀ ਗਾਂ ਤੇ ਗਾਂ ਇਹ ਚੱਲੀ ਜਾਂਦੇ ਆ। ਤਾਂ ਉਨ੍ਹਾਂ ਦੇ ਵਿਚ ਜਿਹੜੇ ਟੋਨੀ ਐਬਟ ਦੇ ਸਪੋਰਟਰ ਐਰਿਕ ਐਬਿਸ ਨੇ ਕਿਹਾ ਹੈ ਕਿ ਇਹ ਜਿਹੜੀ ਲੜਾਈ ਹੈ ਆਪਸੀ ਲੜਾਈ ਹੈ, ਖਿੱਚ ਧੂ ਹੈ, ਇਸ ਦੇ ਨਾਲ ਜਿਹੜੀ ਸਰਕਾਰ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਇਧਰ ਅਮਰੀਕਾ ਦਾ ਇਕ ਜੰਗੀ ਤਿਆਰਾ ਬ੍ਰਿਸਬਨ ਦੇ ਵਿਚ ਅੱਜ ਉਤਰੇਗਾ, ਉਤਰਿਆ ਜਾਣਗੇ ਸਮੁੰਦਰ ਦੇ ਵਿਚ ਕਰੇਗਾ ਐਂਕਰ ਕਰੇਗਾ ਔਰ ਉਸਦਾ ਜਿਹੜਾ ਕਰੂ ਹੈ ਉਹ ਬ੍ਰਿਸਬਨ ਦੇ ਵਿਚ ਘੁੰਮੇਗਾ, ਸ਼ਾਇਦ ਇਹ ਪਬਲਿਕ ਲਈ ਵੀ ਖੋਲਿਆ ਜਾਵੇ। ਇਸ ਦੀ ਜਾਣਕਾਰੀ ਹੋਈ ਤਾਂ ਆਪਾਂ ਜ਼ਰੂਰ ਤੁਹਾਨੂੰ ਦਵਾਂਗੇ, ਅਗਰ ਸਾਡੇ ਕਿਸੇ ਸਰੋਤੇ ਕੋਲ ਬ੍ਰਿਸਬਨ ਵਾਲੇ ਕੋਲ ਜਾਣਕਾਰੀ ਹੈ ਤਾਂ ਵੀ ਸਾਂਝੀ ਕਰਨ, ਕਿਉਂਕਿ ਇਹ ਬਹੁਤ ਵੱਡਾ ਤਿਆਰਾ ਹੈ ਤੇ ਮੈਂ ਦੇਖ ਰਿਹਾ ਸੀ ਖ਼ਬਰਾਂ ਦੇ ਵਿਚ 330 ਮੀਟਰ ਲੰਬਾ ਹੈ ਜੀ, 330 ਮੀਟਰ ਕਾਫ਼ੀ ਹੁੰਦੇ ਆ, ਕਹਿਣ ਨੂੰ ਹੀ ਸੌਖੇ ਆ। ਪੂਰੇ ਦਾ ਪੂਰਾ ਪਿੰਡ ਹੈ ਤੇ 2500 ਜਿਹੜੇ ਇਸ ਦੇ ਉੱਤੇ ਕਰੂ ਮੈਂਬਰ ਹੈ, 2500 ਬਹੁਤ ਕੁਛ ਹੈ, ਸਾਰਾ ਕੁਛ ਹੈ ਇਹਦੇ ਵਿਚ, ਕਹਿ ਲਓ ਕਿ ਬਾਰਬਰ ਸ਼ਾਪ ਹੈ ਤੇ ਸਾਈਕੈਟ੍ਰਿਸਟ ਹੈ, ਡਾਕਟਰ ਹੈ, ਫਿਜ਼ੀਓਥੈਰੇਪਿਸਟ ਹੈ, ਪੂਰੇ ਦਾ ਪੂਰਾ ਪਿੰਡ ਹੈ। ਸੋ ਕੋਸ਼ਿਸ਼ ਕਰਿਓ ਜੀ ਆ ਬ੍ਰਿਸਬਨ ਵਾਲਿਓ, ਅਗਰ ਕੋਈ ਤੁਹਾਡੇ ਕੋਲ ਖਬਰ ਹੋਵੇ ਤਾਂ ਸਾਡੇ ਨਾਲ ਸਾਂਝੀ ਕਰਿਓ। ਤੇ ਉਧਰ ਚਾਈਨਾ ਜਿਹੜਾ ਆ, ਚਾਈਨਾ ਦੇ ਜਿਹੜੇ ਆਪਣੇ ਸਪਾਈ ਸ਼ਿਪਸ ਨੇ ਜਾਂ ਜਿਹੜੇ ਜਸੂਸੀ ਜਹਾਜ਼ ਨੇ ਉਹ ਵੀ ਕੁਈਨਜ਼ਲੈਂਡ ਦੀ ਕੋਸਟ ਦੇ ਲਾਗੇ ਛਾਗੇ ਮੰਡਰਾ ਰਹੇ ਨੇ ਤੇ ਵਾਰ ਗੇਮਸ ਕਰ ਰਹੇ ਨੇ, ਜਿਸ ਦੇ ਨਾਲ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸਾਰਿਆਂ ਵਾਸਤੇ। ਸੋ ਇਹ ਸੀ ਖਬਰਾਂ ਆਸਟ੍ਰੇਲੀਆ ਦੀਆਂ ਤੇ ਵਿਦੇਸ਼ਾਂ ਦੇ ਵਿਚੋਂ ਤਾਂ ਟਰੰਪ ਦੀਆਂ ਹੀ ਖਬਰਾਂ ਆ ਰਹੀਆਂ, ਉਸ ਦੇ ਜਿਹੜੇ ਸਟਾਫ ਮੈਂਬਰ ਹੈ ਰਿਜ਼ਾਈਨ ਕਰ ਰਹੇ ਨੇ, ਕਦੇ ਕੁਛ ਹੋ ਰਿਹਾ ਕਦੇ ਕੁਛ ਹੋ ਰਿਹਾ। ਸੋ ਉਹ ਪੋਲੀਟੀਕਲ ਜਿਹੜੇ ਜਗਲਿੰਗ ਚੱਲ ਰਹੀ ਆ। ਸੋ ਪੈਂਤਰੇਬਾਜੀ ਲਓ ਜੀ, ਹੁਣ ਜਿਹੜਾ ਅਗਲਾ ਗੀਤ ਮੈਂ ਤੁਹਾਨੂੰ ਸੁਣਾਉਣਾ ਉਹ ਸੁਣਾਉਣਾ ਜੀ, ਠੀਕ ਹੈ, ਪੁਰਾਣਾ ਹੈ ਜੀ, ਗੀਤ ਤਾਂ ਸਾਰੇ ਪੁਰਾਣੇ ਆ। ਹੁਣ ਐਤਵਾਰ ਤੇ ਸ਼ਨਿਚਰਵਾਰ ਨੂੰ ਨਾ ਦੋ ਦਿਨ ਮੈਂ ਪ੍ਰੋਗਰਾਮ ਦੇ ਵਿਚ ਹਿੰਦੀ ਗੀਤ ਲਾਉਣਾ ਹੁੰਦਾ ਪੁਰਾਣੇ, ਕਿਉਂਕਿ ਸੁਣਨ ਵਾਲਿਆਂ ਦੀ ਜਿਹੜੀ ਰੇਂਜ ਬੜੀ ਹੈ, 17-18 ਸਾਲ ਤੋਂ ਲੈ ਕੇ 70-80 ਸਾਲ ਤੱਕ ਰੇਡੀਓ ਸੁਣਦੇ ਨੇ। ਸੋ ਮੈਂ ਸਾਰਿਆਂ ਦੇ ਲਈ ਕੁਛ ਨਾ ਕੁਛ ਲੈ ਕੇ ਆਉਣਾ ਹੁੰਦਾ। ਲਓ ਜੀ, ਅਰਾਧਨਾ ਫਿਲਮ ਦੇ ਵਿਚ ਤੁਹਾਨੂੰ ਇਕ ਗੀਤ ਸੁਣਾਉਂਦੇ ਹਾਂ, ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ। ਇਸ ਗੀਤ ਦੀ ਬੜੀ ਮਸ਼ਹੂਰੀ ਸੀ, ਟ੍ਰੇਨ ਦੇ ਨਾਲ ਨਾਲ ਇਹ ਜਾਂਦਾ ਹੈ ਮੁੰਡਾ ਰਜੇਸ਼ ਖੰਨਾ, ਤੇ ਮੇਰਾ ਖਿਆਲ ਹੈ ਹਿਮਾਚਲ ਦੀ ਸ਼ੂਟਿੰਗ ਸੀਗੀ ਜਿਹੜੀ ਸ਼ਿਮਲੇ ਦੀ। ਸੋ ਆਓ ਗੀਤ ਸੁਣਦੇ ਹਾਂ ਤੇ ਆਨੰਦ ਮਾਣਦੇ ਹਾਂ ਕਿਸ਼ੋਰ ਕੁਮਾਰ ਜੀ ਦੀ ਖੂਬਸੂਰਤ ਆਵਾਜ਼ ਦਾ, ਅੱਜ ਦੀ ਸਵੇਰ ਦਿਨ ਐਤਵਾਰ 23 ਜੁਲਾਈ ਨੂੰ।
मेरे सपनों की रानी कब आएगी तू, आए रुक मस्तानी कब आएगी तू, बीती जाए जिंदगानी कब आएगी तू, चलिया तू चलिया। मेरे सपनों की रानी कब आएगी तू, आए रुक मस्तानी कब आएगी तू, बीती जाए जिंदगानी कब आएगी तू, चलिया चलिया। प्यार की गलियां, बाहों की गलियां, सब रंग रलियां पूछ रही हैं, प्यार की गलियां, बाहों की कलियां सब रंग रलियां पूछ रही है गीत पनघट पे किस दिन गाएगी तू मेरे सपनों की रानी कब आएगी तू आए रुक मस्तानी कब आएगी तू बीती जाए जिंदगानी कब आएगी तू चलिया तू चलिया खिल के पास आ दिल के दूर से मिल के चैन आए फूल सी खिल के पास आ दिल के दूर से मिल के चैन आए और कब तक मुझे तड़पाएगी तू मेरे सपनों की रानी कब आएगी तू आए रुक मस्तानी कब आएगी तू बीती जाए जिंदगानी कब आएगी तू चलिया तू चलिया क्या है भरोसा आशिक दिल का और किसी पे ये आ जाए क्या है भरोसा आशिक दिल का और किसी पे ये आ जाए आ गया तो पछताएगी तू मेरे सपनों की रानी कब आएगी तू आए रुक मस्तानी कब आएगी तू बीती जाए जिंदगानी कब आएगी तू चलिया तू चलिया मेरे सपनों की रानी कब आएगी तू आए रुक मस्तानी कब आएगी तू जीती जाए जिंदगानी कब आएगी तू चलिया आ तू चलिया चलिया तू चलिया चलिया आ तू चलिया
अपनी बिजनेस दी तरक्की ले तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देन ले जां किसी भी पसंदीदा प्रोग्राम नु स्पॉन्सर करन ले संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिहदे विच कोई गल होवे ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੈਲਕਮ ਸਵਾਗਤ ਸਾਰਿਆਂ ਦਾ ਜਿਹੜੇ ਅੱਜ ਪ੍ਰੋਗਰਾਮ ਦੇ ਵਿਚ ਥੋੜਾ ਜਿਹਾ ਲੇਟ ਜੁੜੇ ਨੇ ਕੋਈ ਗੱਲ ਨੀ ਅੱਜ ਸੰਡੇ ਆ ਨੋ ਪ੍ਰੋਬਲਮ ਐਟ ਆਲ ਠੰਡ ਵੀ ਬੜੀ ਆ ਆਸਟ੍ਰੇਲੀਆ ਦੇ ਵਿਚ ਪਰ ਦੂਜੇ ਪਾਸੇ ਗਰਮੀ ਵੀ ਬੜੀ ਆ ਤੇ ਇਧਰ ਮਿੰਟੂ ਬਰਾੜ ਜੀ ਵੀ ਸ਼ਾਮਲ ਹੋ ਗਏ ਨੇ ਠੰਡੇ ਇਲਾਕੇ ਐਡਲੇਡ ਦੇ ਵਿਚ ਉਥੇ ਵੀ ਅੱਜ ਕਾਫੀ ਠੰਡ ਤੇ ਸ਼ਾਵਰ ਦੱਸੇ ਜਾ ਰਹੇ ਨੇ ਸੋ ਪੁੱਛਦੇ ਆ ਹਾਲ ਮਿੰਟੂ ਬਰਾੜ ਹੋਣਾ ਦਾ ਤੇ ਸਾਰੇ ਸਾਊਥ ਆਸਟ੍ਰੇਲੀਆ ਦਾ ਸਤਿ ਸ੍ਰੀ ਅਕਾਲ ਮਿੰਟੂ ਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਖੂਬਸੂਰਤ ਵੀ ਚੜਿਆ ਆ ਤੇ ਠੰਡਾ ਵੀ ਚੜਿਆ ਕੋਰੇ ਨੇ ਬੁਰੇ ਹਾਲ ਕੀਤੇ ਪਏ ਕਈ ਇਲਾਕਿਆਂ ਦੇ ਵਿਚ ਬਹੁਤ ਸਾਰੀਆਂ ਤਸਵੀਰਾਂ ਮੈਂ ਸ਼ੇਅਰ ਕਰਕੇ ਆਪਣੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਨੇ ਤੇ ਸੱਤੀ ਹੁਣਾਂ ਦੀ ਵੀ ਫੋਟੋ ਭੇਜਤੀ ਆ ਮੈਂ ਸੋ ਮਿੰਟੂ ਜੀ ਪਹਿਲਾਂ ਤਾਂ ਇਹ ਦੱਸੋ ਕਿ ਐਡਲੇਡ ਸਾਊਥ ਆਸਟ੍ਰੇਲੀਆ ਠੀਕ ਠਾਕ ਹੈ ਸਭ ਵਧੀਆ ਚੱਲ ਰਿਹਾ
ਪੂਰੀ ਚੜ੍ਹਦੀ ਕਲਾ ਚ ਜੀ, ਜੋ ਚੜ੍ਹਦੀ ਕਲਾ ਦੇ ਵਿਚ ਹੁੰਦਾ ਤੇ ਕਹਿੰਦੇ ਨੀ ਹੁੰਦੇ ਕਿਸੇ ਵੀ ਘਰ ਚ ਸੁਖ ਸ਼ਾਂਤੀ ਹੁੰਦੀ ਆ ਤੇ ਉੱਥੇ ਮੇਲੇ ਮਸੱਬੇ ਲੱਗਦੇ ਆ, ਰੌਣਕਾਂ ਲੱਗਦੀਆਂ, ਖੁਸ਼ੀਆਂ ਖੇੜੇ ਦੇ ਦਿਨ ਸਜਦੇ ਆ। ਸੋ ਅੱਜ ਤੀਆਂ ਵੀ ਇਹਦਾ ਸੰਭੋਲਿਕ ਚਿੰਨ ਹੀ ਆ ਜੀ, ਵੀ ਐਡਲੇਟ ਸੁਖੀ ਸਾਂਦੀ ਵਸ ਰਿਹਾ ਤੇ ਐਡਲੇਟ ਦੀਆਂ ਬੀਬੀਆਂ ਅੱਜ ਰੱਜ ਭੁੱਜ ਕੇ ਤੀਆਂ ਦੀ ਤਿਆਰੀ ਕਰ ਰਹੀਆਂ ਤੇ ਅੱਜ 11 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਤੀਆਂ ਚੱਲਣੀਆਂ ਜੀ ਅੱਜ ਸਾਡੇ ਇੱਥੇ ਸ਼ੋਅ ਗਰਾਉਂਡ ਦੇ ਵਿੱਚ। ਸੋ ਮੀਨਸ ਜਿਹੜੇ ਘਰ ਦੇ ਵਿੱਚ ਮਾਹੌਲ ਵਿਆਹ ਵਾਲਾ ਹੋਵੇ ਤੇ ਸੁੱਖ ਸ਼ਾਂਤ ਤਾਂ ਹੋਣੀ ਆ।
ਹਾਂਜੀ ਹਾਂਜੀ ਬਿਲਕੁਲ। ਤੇ ਇੱਧਰ ਦੇਖੋ ਰੈਨਮਾਰਕ ਤੋਂ ਤਸਵੀਰਾਂ ਆ ਰਹੀਆਂ, ਰਮਨਦੀਪ ਸਿੰਘ ਹੁਣੀ ਭੇਜ ਰਹੇ ਨੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਅਮਨਵੀਰ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ, ਅੱਜ ਸਾਡੇ ਰੈਨਮਾਰਕ ਦੇ ਵਿੱਚ ਵੀ ਦਿਨ ਵਧੀਆ ਚੜਿਆ, ਪ੍ਰੋਗਰਾਮ ਸੁਣ ਰਹੇ, ਛੁੱਟੀ ਦਾ ਆਨੰਦ ਮਾਣ ਰਹੇ। ਲਓ ਜੀ ਖੋਇਆ ਛਕੋ, ਦੋ ਫੋਟੋਆਂ ਜੀ ਉਹਨਾਂ ਖੋਆ ਮਾਰ ਰਹੇ ਨੇ ਅੱਜ ਦਿਨ ਐਤਵਾਰ ਨੂੰ ਤੇ ਨਾਲ ਖੋਏ ਦੀਆਂ ਪਿੰਨੀਆਂ। ਹੁਣ ਇਹ ਤਾਂ ਵੈਸੇ ਸਾਂਝੀ ਕਰਨੀ ਬਣਦੀ ਆ ਨਾ, ਇਹ ਫੋਟੋ ਇਹ ਤਸਵੀਰ ਤਾਂ ਸਾਰਿਆਂ ਨੂੰ ਹਨਾ।
ਦੇਖੋ ਸਾਂਝੀ ਵੀ ਕਰਨੀ ਬਣਦੀ ਆ ਤੇ ਪਰ ਮੈਂ ਥੋੜਾ ਜਿਹਾ ਦੱਸਦਾ ਹਾਂ ਵੀ ਕਈ ਵਾਰੀ ਨਾ ਅਸੀਂ ਖੋਆ ਜੋ ਕੱਢਦੇ ਆ ਤੇ ਤੱਤਾ ਤੱਤਾ ਹੀ ਖਾ ਜਾਂਦੇ ਆ, ਤੱਤਾ ਖੋਆ ਖਾਧਾ ਵਧੀਆ ਨੀ ਹੁੰਦਾ। ਤੇ ਰਮਨਦੀਪ ਉਹਨਾਂ ਨੂੰ ਬੇਨਤੀ ਆ ਵੀ ਮੈਂ ਬੁੱਧਵਾਰ ਵਾਪਸ ਆ ਜਾਊਂਗਾ ਰਿਵਰਲੈਂਡ ਤੇ ਮੇਰੇ ਹਿੱਸੇ ਦੀਆਂ ਪਿੰਨੀਆਂ ਜਿਹੜੀਆਂ ਰੱਖ ਲਿਓ ਜੀ।
ਉਹ ਤੱਕ ਹੱਥ ਨੀ ਲਾਣਾ, ਉਹ ਇਹਨੂੰ ਕਈ ਦਿਨ ਲੱਗਦੇ ਠੰਡਾ ਹੋਣ ਨੂੰ, ਇਹ ਵੀ ਜਿਵੇਂ ਨਿਊਕਲੀਅਰ ਰਿਐਕਟਰ ਵਾਂਗੂ
ਟਾਈਮ ਲੱਗਦਾ ਠੰਡਾ ਠੰਡਾ ਖਾਈਦਾ।
ਹਾਂਜੀ ਹਾਂਜੀ। ਤੇ ਬਾਕੀ ਮਿੰਟੂ ਬਰਾੜ ਹੁਣਾਂ ਨੂੰ ਪਹਿਲਾਂ ਟੈਸਟ ਕਰਾਉਣਾ ਚਾਹੀਦਾ, ਵੈਸੇ ਇਹਦੇ ਪਹਿਲਾਂ ਚੈੱਕ ਕਰਾ ਲੈਣਾ ਤਾਂ ਜਿਆਦਾ ਵਧੀਆ, ਤੁਹਾਨੂੰ ਬਹੁਤ ਜਿਆਦਾ ਤਜਰਬਾ ਨਾ। ਤੁਸੀਂ ਬਾਕੀ ਸਾਰੇ ਕੰਮ ਕੀਤੇ, ਕਿਤੇ ਹਲਵਾਈ ਦਾ ਕੰਮ ਤਾਂ ਨੀ ਕੀਤਾ? ਇਹ ਰਹਿ ਗਿਆ ਲੱਗਦਾ ਮੈਨੂੰ, ਲੱਗਦਾ ਨੀ ਤੁਸੀਂ ਕੀਤਾ?
ਨਹੀਂ ਨਹੀਂ, ਰਹਿ ਕਿਵੇਂ ਜਾਊ ਆਪਣੇ ਹੁੰਦੇ, ਰਹਿ ਨੀ ਸਕਦਾ। ਆਪਾਂ ਸਾਰਾ ਕੁਛ ਕਰਕੇ ਦੇਖਿਆ, ਇਹਦੇ ਵੀ ਤਜਰਬੇ ਕੀਤੇ ਹੋਏ। ਜਦੋਂ ਕਿਤੇ ਟਰੱਕ ਯੂਨੀਅਨ ਦੇ ਵਿੱਚ ਲੰਗਰ ਰੱਖਦੇ ਸੀ ਨਾ, ਫਿਰ ਉਦੋਂ ਜਿਹੜਾ ਸਬਜ਼ੀਆਂ ਵਾਲਾ ਤੇ ਉਧਰ ਹਲਵਾਈ ਵਾਲਾ ਕੋਨਾ ਹੁੰਦਾ ਸੀ, ਉਹ ਆਪਣੀ ਛਤਰ ਛਾਇਆ ਹੇਠ ਹੀ ਹੁੰਦਾ ਸੀ।
ਅੱਛਾ ਅੱਛਾ, ਉਹ ਡਿਪਾਰਟਮੈਂਟ ਤੁਹਾਡਾ ਸੀ, ਠੀਕ ਹੈ।
ਇਹ ਤਾਂ ਹੋ ਹੀ ਨੀ ਸਕਦਾ, ਕੰਮ ਨਾ ਕੀਤਾ ਹੋਵੇ।
ਇਹ ਕੰਮ ਤਾਂ ਆਪਾਂ ਵੀ ਕਰ ਚੁੱਕੇ ਆ ਪਿੰਡਾਂ ਦੇ ਵਿੱਚ, ਜਦੋਂ ਆਂਢ ਗੁਆਂਢ ਦੇ ਵਿੱਚ ਤਰੀਕੇ ਦੇ ਵਿੱਚ ਵਿਆਹ ਹੁੰਦਾ ਸੀ ਤਾਂ ਉਦੋਂ ਫਿਰ ਸਾਡੀ ਵੀ ਡਿਊਟੀ ਹਲਵਾਈਆਂ ਦੇ ਕੋਲੇ ਲੱਗੀ ਹੁੰਦੀ ਸੀ ਤੇ ਉਹਨਾਂ ਨੂੰ ਚੀਜ਼ਾਂ ਫੜਾਉਣੀਆਂ, ਬ੍ਰੈਡ ਪਕੌੜੇ ਭਰਨੇ, ਲੱਡੂ ਵੱਟਣੇ, ਕੜਛੀ ਫੇਰਨੀ ਤੇ ਕਈ ਕੁਛ ਤੇ ਜਲੇਬੀਆਂ ਸਾਰਿਆਂ ਨਾਲ ਵਧੀਆ।
ਪ੍ਰੀਹਾ ਸ਼ਬਦ ਹੁੰਦਾ ਸੀ ਜੀ ਇਸ ਲਈ, ਤੇ ਮੈਂ ਪਿੱਛੇ ਜੇ ਕਿਤੇ ਫੇਸਬੁੱਕ ਤੇ ਪ੍ਰੀਹਾ ਲਿਖਤਾ।
ਅੱਛਾ।
ਤੇ ਅੱਜ ਦੇ ਯੁੱਗ ਚ ਲੋਕਾਂ ਨੂੰ ਪ੍ਰੀਹਾ ਹੀ ਨੀ ਸਮਝ ਆਈ, ਕਹਿੰਦੇ ਵੀ ਪ੍ਰੀਹਾ ਕੀ ਹੁੰਦਾ। ਮੈਂ ਕਿਹਾ ਜੀ ਪ੍ਰੀਹਾ ਹੁੰਦਾ ਸੀ ਜਿਹੜੇ ਵਿਆਹਾਂ ਚ ਸੇਵਾ ਕਰਦੇ ਹੁੰਦੇ ਸੀਗੇ, ਨਿਸ਼ਕਾਮ ਸੇਵਾ।
ਨਿਸ਼ਕਾਮ ਬਿਲਕੁਲ। ਚਲੋ ਆਪਾਂ ਪਹਿਲਾਂ ਪ੍ਰੋਗਰਾਮ ਦੇ ਵਿਚ ਜਿੰਨੇ ਸੱਜਣ ਜੁੜੇ ਨੇ ਉਹਨਾਂ ਦਾ ਸਾਂਝ ਪਾ ਲਈਏ। ਰਣਜੀਤ ਸਿੰਘ ਰੇ ਵਾਈਟ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਮਨਿੰਦਰ ਐਡਲੇਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਨ੍ਹਾਂ ਨੇ ਸਵਾਲ ਪੁੱਛਿਆ ਤੇ ਇਹ ਅਹਿਮ ਸਵਾਲ ਹੈ, ਥੋੜੀ ਦੇਰ ਬਾਅਦ ਇਹ ਆਪਾਂ ਸ਼ੇਅਰ ਕਰਾਂਗੇ। ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕਹਿੰਦੇ ਓਮ ਕੇ ਉਚਾਰਨ ਸੇ ਦਿਮਾਗ ਕੀ ਕੁਛ ਹੀ ਨਸੇ ਜਾਗਰਤ ਹੋਤੀ ਹੈ। ਕਹਿੰਦੇ ਜਦੋਂ ਓਮ ਦਾ ਉਚਾਰਨ ਹੁੰਦਾ ਨਾ ਤਾਂ ਥੋੜੀਆਂ ਜਿਹੀਆਂ ਨਸਾਂ ਜਿਹੜੀਆਂ ਆ ਉਹ ਹੀ ਜਾਗਦੀਆਂ ਨੇ। ਤੇ ਜਬਕਿ ਕਹਿੰਦੇ ਅਜੀ ਸੁਣ ਰਹੇ ਹੋ, ਸੁਣਤੇ ਹੀ ਸੰਪੂਰਨ ਮਸਤਿਸ਼ਕ ਹੀ ਜਾਗਰਤ ਹੋ ਜਾਤਾ ਹੈ ਔਰ ਕਈ ਵਾਰ ਤੋਂ ਰੂਹ ਤੱਕ ਵੀ ਕਾਂਪਨੇ ਲੱਗਦੀ ਜਦੋਂ ਆਵਾਜ਼ ਆਉਂਦੀ ਹੈ ਨਾ ਤੇ ਅਜੀ ਸੁਣਤੇ ਹੋ ਤਾਂ ਕਹਿੰਦੇ ਰੂਹ ਤੱਕ ਕੰਬ ਜਾਂਦੀ ਹੈ। ਸੋ ਸੋਹਣਾ ਇਨ੍ਹਾਂ ਨੇ ਚੁਟਕਲਾ ਸਾਡੇ ਨਾਲ ਸਾਂਝਾ ਕੀਤਾ। ਤੇ ਰਵੀ ਰਾਠੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਰਵੀ ਜੀ ਠੀਕ ਠਾਕ ਹੋ। ਤੇ ਦਲਵੀਰ ਹਲਵਾਰਵੀ ਜੀ ਵੀ ਸਾਂਝ ਪਾ ਰਹੇ ਨੇ ਪ੍ਰੋਗਰਾਮ ਦੇ ਵਿਚ, ਇਹ ਵੀ ਬੜਾ ਅਹਿਮ ਮੁੱਦਾ ਅੱਜ ਆਪਾਂ ਸਾਂਝਾ ਕਰਨਾ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਕਹਿੰਦੇ ਨੇ ਕਿ ਐਡਵਾਂਸ ਦੇ ਵਿਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸੋਹਣੇ ਗੀਤ ਚੱਲ ਰਹੇ ਨੇ। ਪਰਵਿੰਦਰ ਸਿੰਘ ਸਨਸ਼ਾਈਨ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਜੁੜ ਗਏ ਨੇ ਤੇ ਗੁਰਦੀਪ ਭਾਜੀ ਤੇ ਜਤਿੰਦਰ ਭਾਜੀ ਸਾਰੇ ਹੀ ਪ੍ਰੋਗਰਾਮ ਦੇ ਵਿਚ। ਸੋ ਨਾਨਕ ਬੇਕਰੀ ਵਾਲੇ ਵੀ ਕੇਕਾਂ ਦੀ ਸਾਂਝ ਪਾ ਰਹੇ ਨੇ ਤੇ ਇਹ ਨਾ ਦਿਨ ਪਰ ਦਿਨ ਸਾਡਾ ਕੰਮ ਇਹ ਖਰਾਬ ਕਰੀ ਜਾਂਦੇ ਆ। ਦੇਖੋ ਸਾਨੂੰ ਆਉਣਾ ਪੈਣਾ ਆ ਫੇਰ ਉਧਰ। ਮਿੰਟੂ ਜੀ ਖੋਆ ਵੱਜ ਰਿਹਾ ਰੈਨਮਾਰਕ ਦੇ ਵਿਚ, ਇਧਰ ਇਹ ਕੇਕਾਂ ਦੀਆਂ ਫੋਟੋਆਂ ਤੇ ਆ ਨਾ ਇਕ ਉਹ ਕੁਲਚੇ, ਇਹ ਤਾਂ ਇਨ੍ਹਾਂ ਦੇ ਬਹੁਤ ਹਿੱਟ ਹੋ ਗਏ ਜੀ ਕੁਲਚੇ। ਇਹ ਤੁਸੀਂ ਫੋਟੋਆਂ ਦੇਖਿਓ, ਮੈਂ ਸ਼ੇਅਰ ਕਰਾਂਗਾ। ਤੇ ਮੇਰੀ ਨਾ ਕੱਲ ਗੱਲ ਹੋ ਰਹੀ ਸੀ ਕਿਸੇ ਸੱਜਣ ਨਾਲ, ਕਹਿੰਦੇ ਬਈ ਅਸੀਂ ਉੱਥੇ ਜਾ ਕੇ ਨਾ ਕੁਲਚੇ ਖਾ ਕੇ ਆਏ ਆ ਤੇ ਕਿਆ ਬਾਤ ਹੀ ਆ, ਐਨ ਵਧੀਆ ਫੀਲਿੰਗ ਆ ਤੇ ਹੈਗਾ ਵੀ ਕਹਿੰਦੇ $3 ਦਾ ਤੇ ਕਹਿੰਦੇ ਇੱਕ ਕੁਲਚਾ ਖਾ ਕੇ ਨਾ, ਹਾਂ $3 ਦਾ ਰੱਖਿਆ ਹੋਇਆ ਤੇ ਕਹਿੰਦੇ ਇੱਕ ਕੁਲਚਾ ਖਾ ਕੇ ਨਾ ਮੈਕਡੋਨਲਡ ਜਿੰਨਾ ਕੱਲ ਕੋਈ ਰਾਜ ਆ ਜਾਂਦਾ ਜਿੰਨਾ ਮੈਕਡੋਨਲਡ ਹੁਣ ਮੈਂ ਹਿਸਾਬ ਲਾਉਂਦਾ ਸੀ ਵੀ ਮੈਕਡੋਨਲਡ ਜੇ ਤੁਸੀਂ ਖਾਣ ਚਲ ਜਾਓ ਤਾਂ ਤੁਹਾਡਾ ਤਕਰੀਬਨ $8-9 ਤਾਂ ਖੁੱਲੇ ਜਾਂਦੇ ਹਨਾ ਤੇ
ਬਿਲਕੁਲ
ਤੇ ਫੇਰ ਦੇਖੋ ਵੀ ਜੇ $3 ਦਾ ਆ ਤਾਂ ਕਿਆ ਬਾਤ ਹੈ ਹਨਾ ਤੇ ਸਸਤਾ ਆ ਵਧੀਆ ਆ
ਬਿਲਕੁਲ ਨਾਲੇ ਸ਼ਕਲ ਹੀ ਦੱਸੀ ਰਹੀ ਆ ਬਹੁਤ ਖੂਬਸੂਰਤ ਬਣਾਇਆ ਬਣਾਉਣ ਦਾ ਪ੍ਰੈਪਰੇਸ਼ਨ ਬੜੀ ਵਧੀਆ
ਹਾਂਜੀ ਆ ਦੇਖੋ ਮੈਂ
ਅਮਨ ਬਾਈ ਨੂੰ ਤੜਕੇ ਤੜਕੇ ਕੋਈ ਵੈਰ ਲੱਗਦਾ ਆਪਣੇ ਨਾਲ
ਹਾਂਜੀ ਹਾਂਜੀ ਇਹ ਤਾਂ ਔਖਾ ਆ ਦੇਖੋ ਬਹੁਤ ਵਧੀਆ ਫੋਟੋ ਤੁਸੀਂ ਦੇਖ ਸਕਦੇ ਹੋ ਜੀ ਲਾਈਵ ਬਲੌਗ ਤੇ ਕੁਲਚਿਆਂ ਦੀ ਸੋ ਅਗਰ ਤੁਸੀਂ ਡੈਂਡਨਿਓਂਗ ਇਲਾਕੇ ਚ ਰਹਿੰਦੇ ਹੋ ਨਾ ਕਿਤੇ ਉਧਰ ਕਲੇਟਨ ਵੱਲ ਤਾਂ ਜ਼ਰੂਰ ਅੱਜ ਜਾਇਓ ਤੇ ਜਦੋਂ ਵੀ ਤੁਸੀਂ ਜਾ ਸਕਦੇ ਹੋ ਤਾਂ ਨਾਨਕ ਬੇਕਰੀ ਜਾ ਕੇ ਨਾ ਦੇਖ ਕੇ ਆਇਓ ਖਾ ਕੇ ਆਇਓ ਬਹੁਤ ਵਧੀਆ ਜੋਗਿੰਦਰ ਸੋਹੀ ਭਾਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਦੋ ਚਾਹ ਦੇ ਕੱਪ ਤੇ ਪਕੌੜਿਆਂ ਦੀ ਪਲੇਟ ਭੇਜ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਠੀਕ ਠਾਕ ਹੋ ਲਓ ਜੀ ਗੁਰਨੇਕ ਸਿੰਘ ਅਕੇਸ਼ੀਆ ਗਾਰਡਨ ਵਾਲੇ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ ਬਹੁਤ ਸੋਹਣਾ ਲੱਗਦਾ ਕਹਿੰਦੇ ਰਮਨਦੀਪ ਸਿੰਘ ਜੀ ਕਹਿੰਦੇ ਆ ਜਾਓ ਮਿੰਟੂ ਜੀ ਉਦ ਤੱਕ ਆਪਾਂ ਹੱਥ ਨੀ ਲਾਣਾ ਕਹਿੰਦਾ ਪਿੰਨੀਆਂ ਨੂੰ ਜਦੋਂ ਤੱਕ ਤੁਸੀਂ ਨੀ ਆ ਜਾਂਦੇ ਤੇ ਠੀਕ ਹੈ ਜੀ
ਮਿਹਰਬਾਨੀ
ਹਾਂਜੀ ਅਮਨ ਧਾਲੀਵਾਲ ਵੀ ਹੁਣੀ ਵੀ ਕੁਛ ਨਾ ਕੁਛ ਘੋਲੀ ਬੈਠੇ ਆ ਮੈਨੂੰ ਲੱਗਦਾ ਉਨ੍ਹਾਂ ਦਾ ਵੀ ਅੱਜ ਪਾਰਟੀ ਦਾ ਮਾਹੌਲ ਲੱਗਦਾ ਘਰੇ ਓਹੋ ਕਹਿੰਦੇ ਕਿ ਅੱਜ ਪਾਰਟੀ ਹੈ ਆਜੋ ਖੜਾਈਏ ਤੇ ਅੱਜ ਅਲਾਇਜ਼ਾ ਦੇ ਦੂਜੇ ਜਨਮ ਦਿਨ ਦੀ ਪਾਰਟੀ ਹੈ ਬੇਟੀ ਦਾ ਜਨਮ ਦਿਨ ਹੈ ਤੇ ਜਨਮ ਦਿਨ ਤਾਂ ਮੰਗਲਵਾਰ ਨੂੰ ਹੈ ਪਰ ਇਧਰ ਹੀ ਆ ਕਹਿੰਦੇ ਅੱਜ ਪਾਰਟੀ ਤੇ ਮੈਂ ਇਹ ਵੀ ਫੋਟੋਆਂ ਗੈਲਰੀ ਚ ਸਾਂਝੀਆਂ ਕਰਾਂਗਾ ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਲੰਬੀ ਚੌੜੀ ਸਾਂਝ ਪਾਈ ਆ ਤੇ ਆਪਾਂ ਬ੍ਰੇਕ ਦੇ ਦੌਰਾਨ ਪੜ ਕੇ ਸਾਂਝੀ ਕਰਾਂਗੇ ਤੇ ਪ੍ਰਦੀਪ ਬੇਦੀ ਸਿਡਨੀ ਤੋਂ ਆ ਗਏ ਨੇ ਤੇ ਉਨ੍ਹਾਂ ਨੇ ਵੀ ਚੁਟਕਲਾ ਸਾਂਝਾ ਕੀਤਾ ਕਹਿੰਦੇ ਹੱਸਣਾ ਮਨਾ ਹੈ ਆਤਮ ਹੱਤਿਆ ਦੋ ਤਰ੍ਹਾਂ ਕੀ ਹੋਤੀ ਆ ਪਹਿਲੀ ਤੇਜ਼ ਔਰ ਆਸਾਨ ਕਹਿੰਦੇ ਗਲੇ ਮੇ ਰੱਸੀ ਡਾਲੋ ਔਰ ਪੰਖੇ ਸੇ ਲਟਕ ਜਾਓ ਦੂਸਰੀ ਧੀਮੀ ਔਰ ਦਰਦਨਾਕ ਗਲੇ ਮੇ ਵਰਮਾਲਾ ਡਾਲੋ ਔਰ ਜ਼ਿੰਦਗੀ ਭਰ ਲਟਕੇ ਰਹੋ ਠੀਕ ਹੈ ਜੀ ਠੀਕ ਹੈ ਹਾਂਜੀ ਅਮਰਪ੍ਰੀਤ ਪੰਧੇਰ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਆਓ ਜੀ ਤੇ ਦੂਜਾ ਸਾਡੇ ਨਾਲ ਜੀ ਐਸ ਕੇ ਅਕਾਊਂਟੈਂਟ ਵਾਲੇ ਗੁਰਸ਼ਰਨ ਕੰਦੋਲਾ ਆਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਈ ਬੀਨ ਐਟ ਹਰਮਨ ਰੇਡੀਓ ਬਲੌਗ ਐਂਡ ਲਾਈਕ ਦਾ ਕਰੰਟ ਪੋਸਟ ਇਫ ਯੂ ਡੋਂਟ ਮਾਇੰਡ ਤੇ ਜਸ ਸਿੰਘ ਸਿੱਧੂ ਹੁਣਾਂ ਦਾ ਕੰਟੈਕਟ ਭੇਜ ਦਿਓ ਫਾਰ ਮੇਕਿੰਗ ਰਸ ਐਂਡ ਗੁੜ ਟੁਡੇ ਇਨ ਸਨਸ਼ਾਈਨ ਪ੍ਰੋਗਰਾਮ ਵਧੀਆ ਮੈਂ ਭੇਜ ਦਿੰਦਾ ਜੀ ਪ੍ਰੋਗਰਾਮ ਦੇ ਦੌਰਾਨ ਭੇਜਾਂਗਾ ਅਵਤਾਰ ਸਿੰਘ ਗ੍ਰਿਫਤਾਰ ਵਾਲੇ ਅੱਛਾ ਆਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲੀ ਵਾਰੀ ਮੈਸੇਜ ਕਰ ਰਹੇ ਹਾਂ ਪਰ ਹਰਮਨ ਰੇਡੀਓ ਬਹੁਤ ਟਾਈਮ ਤੋਂ ਸੁਣ ਰਹੇ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਸੋ ਬਹੁਤ ਸਾਰੇ ਮੈਸੇਜ ਫੋਟੋਆਂ ਅਗਰ ਨਜ਼ਰ ਅੰਦਾਜ਼ ਹੋਣ ਤਾਂ ਮਾਫ਼ੀ ਚਾਹੁੰਦੇ ਹਾਂ ਮਿੰਟੂ ਜੀ ਹੁਣ ਆਨੇ ਆ ਜੀ ਮੁੱਦੇ ਦੇ ਉੱਤੇ ਤੇ ਮੁੱਦੇ ਕਾਫੀ ਨੇ ਕੱਲ ਮੈਂ ਥੋੜੇ ਜਿਹੇ ਪੈਂਡਿੰਗ ਕਰ ਲਏ ਸੀਗੇ ਤੁਹਾਡੇ ਆਉਣ ਤੱਕ ਲਈ ਪਏ ਤੁਸੀਂ ਆਉਂਗੇ ਤਾਂ ਉਹ ਸਾਂਝੇ ਕਰਾਂਗੇ ਕਿਉਂਕਿ ਕੱਲ ਕਾਫੀ ਪ੍ਰੋਗਰਾਮ ਬਿਜ਼ੀ ਰਿਹਾ ਅਮਰੀਕ ਭਾਜੀ ਹੁਣਾਂ ਨਾਲ ਵੀ ਤੇ ਹੁਣ ਪਹਿਲਾਂ ਤਾਂ ਖਬਰਾਂ ਤੇ ਝਾਤੀ ਮਾਰ ਲੈਂਦੇ ਹਾਂ ਤੇ ਇਹ ਜਿਹੜਾ ਮੁੱਦਾ ਆ ਇੱਕ ਫਰੰਟ ਪੇਜ ਤੇ ਕੋਈ ਐਡੀ ਕੋਈ ਖਾਸ ਗੱਲ ਨਹੀਂ ਹੈਗੀ ਪਰ ਆਪਾਂ ਚਲੋ ਉਨ੍ਹਾਂ ਤੇ ਗੱਲ ਕਰ ਲੈਂਦੇ ਹਾਂ ਕਿ ਤੇਜਸਵੀ ਦੇ ਅਸਤੀਫੇ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਰਾਹੁਲ ਨਿਤੀਸ਼ ਮੁਲਾਕਾਤ ਚ ਮਹਾਂ ਗਠਜੋੜ ਵਿਵਾਦ ਬਾਰੇ ਲੰਬੀ ਚਰਚਾ ਇਹ ਉੱਥੇ ਕੀ ਚੱਲ ਰਿਹਾ ਜੀ ਬਿਹਾਰ ਦੇ ਵਿਚ ਕੀ ਚੱਲ ਰਿਹਾ
ਦੇਖੋ ਜਿਹੜਾ ਇਖਲਾਕੀ ਫਰਜ਼ ਨੀ ਹੁੰਦਾ ਜਿਹਨੂੰ ਆਪਾਂ ਆਉਂਦੇ ਹਾਂ ਜ਼ਮੀਰ ਦੀ ਆਵਾਜ਼ ਕਹਿੰਦੇ ਹਾਂ ਜਾਂ ਨੈਤਿਕਤਾ ਦਾ ਆਧਾਰ ਤੇ ਕਹਿੰਦੇ ਹਾਂ ਇਹ ਸ਼ਬਦ ਆਮ ਵਰਤਦੇ ਹਾਂ ਅਸੀਂ ਤੇ ਆਮ ਤੌਰ ਤੇ ਅਸੀਂ ਇੱਕ ਦੂਜੇ ਨੂੰ ਹਲੂਣਾ ਦੇਣ ਲਈ ਕਹਿੰਦੇ ਵੀ ਦੂਜੇ ਨੂੰ ਇਹ ਦੱਸਣ ਲਈ ਅਕਸਰ ਕਹਿ ਦਿੰਦੇ ਹਾਂ ਵੀ ਉਹਨੂੰ ਨੈਤਿਕਤਾ ਦੇ ਆਧਾਰ ਤੇ ਪਿੱਛੇ ਹਟ ਜਾਣਾ ਚਾਹੀਦਾ ਸੀ ਅਖਲਾਕੀ ਫਰਜ਼ ਬਣਦਾ ਸੀ ਉਹਦਾ ਜ਼ਮੀਰ ਦੀ ਆਵਾਜ਼ ਦੇ ਆਧਾਰ ਤੇ ਪਿੱਛੇ ਹਟ ਜਾਣਾ ਚਾਹੀਦਾ ਸੀ ਪਰ ਹੁਣ ਤੁਸੀਂ ਦੇਖੋ ਵੀ ਕਿੱਥੇ ਹੈ ਜ਼ਮੀਰ ਦੀਆਂ ਆਵਾਜ਼ਾਂ ਕਿੱਥੇ ਹੈ ਨੈਤਿਕਤਾ ਕਿੱਥੇ ਅਖਲਾਕੀ ਫਰਜ਼ ਤੁਸੀਂ ਇੱਕ ਸਟੇਟ ਦਾ ਮੁੱਖ ਮੰਤਰੀ ਵੀਰਭੱਦਰ ਆ ਜਿਹੜਾ ਉਹਦੇ ਤੇ ਉਸ ਦਿਨ ਉਹਦੇ ਤੇ ਜਿਹੜਾ ਰੇਡ ਪਾਈ ਜਾਂਦੀ ਹੈ ਜਦੋਂ ਕੁੜੀ ਦਾ ਵਿਆਹ ਕਰ ਰਿਹਾ ਤੇ ਉੱਥੇ ਉਸ ਟਾਈਮ ਦੇ ਵਿਚ ਉਹ ਕੁੜੀ ਦੀ ਵਿਆਹ ਦੀ ਡੋਲੀ ਤੋੜ ਰਿਹਾ ਤੇ ਇੱਕ ਪਾਸੇ CBI ਨੇ ਚਾਰਜ ਫਿਰ ਉਹਨੂੰ ਘੇਰ ਲਿਆ ਕੇ ਤੇ ਉਹਨਾਂ ਨੇ ਉਹਦੀ ਜਿਹੜੀ ਚਾਰਜ ਫਿਰ ਪੜਤਾਲ ਕੀਤੀ ਤੇ ਉਹ ਤਾਂ ਪਤਾ ਹੀ ਸੀ ਵੀ ਉਹ ਕਸੂਰਵਾਰ ਤਾਂ ਹੈ ਹੀ ਇਸ ਇਮਾਮ ਚ ਕੋਈ ਵੀ ਕੱਪੜਿਆਂ ਨਾਲ ਤਾਂ ਹੈ ਹੀ ਨੀ ਇਹ ਤਾਂ ਕਲੀਅਰ ਹੀ ਸੀਗਾ ਕੋਈ ਗੱਲ ਪਰ ਉਸ ਟਾਈਮ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜ਼ਮੀਰ ਦੀ ਆਵਾਜ਼ ਸੁਣ ਲੈਂਦੇ ਅਖਲਾਕ ਦੀ ਫਰਜ਼ ਸੁਣ ਲੈਂਦੇ ਨੈਤਿਕਤਾ ਦੇ ਆਧਾਰ ਤੇ ਮੈਨੂੰ ਧੀ ਦੀ ਡੋਲੀ ਤਾਂ ਤੋੜ ਲੈਣ ਦਿੰਦੇ ਇਹੋ ਜਿਹੀਆਂ ਗੱਲਾਂ ਦੇ ਹਲੂਣੇ ਮਾਰ ਕੇ ਉਹਨਾਂ ਨੇ ਬੜਾ ਕੁਛ ਲੋਕਾਂ ਤੋਂ ਸਿਮਤੀ ਲਈ ਸੀ ਪਰ ਥੋੜੇ ਦਿਨਾਂ ਬਾਅਦ ਜਦੋਂ ਉਹਨਾਂ ਦਾ ਪਤਾ ਲੱਗਿਆ ਵੀ ਉਹਨਾਂ ਦੇ ਇੱਕ ਏਕੜ ਚੋਂ 6-6 ਕਰੋੜ ਦੇ ਸੇਬ ਹੋਏ ਆ ਕਿਉਂਕਿ ਇੱਕ ਨੰਬਰ ਦੀ ਕੰਮ ਬਣਾਉਣ ਲਈ ਉਹਨਾਂ ਨੇ ਇੱਕ ਏਕੜ ਚੋਂ ਜਿਹੜੀ ਪੈਦਾਵਾਰ ਆ ਸੇਬਾਂ ਦੀ 6 ਕਰੋੜ ਦਿਖਾਈ
ਖੇਤੀਬਾੜੀ
ਤੇ ਹਾਂਜੀ ਖੇਤੀਬਾੜੀ ਦੇ ਉੱਤੇ ਟੈਕਸ ਨਾ ਹੋਣ ਕਰਕੇ ਉਧਰ ਜਿਹੜੀ ਇਨਕਮ ਨੂੰ ਕੋਸ਼ਿਸ਼ ਕੀਤਾ ਉਧਰ ਦੀ ਐਡਜਸਟ ਕਰਨ ਲਈ। ਸੋ ਇਹੀ ਹਾਲ ਹੁਣ ਇਧਰ ਆ, ਇਧਰ ਜਦੋਂ ਪਤਾ ਲੱਗਿਆ ਵੀ ਜਦੋਂ ਪਤਾ ਹੀ ਸੀਗਾ ਤਾਂ ਕਲੀਅਰ ਕੱਟ ਹੀ ਆ ਵੀ ਇੱਕ ਆਮ ਪਰਿਵਾਰ ਚੋਂ ਲਾਲੂ ਉੱਠ ਕੇ ਹਜ਼ਾਰਾਂ ਜਿਹੜੀਆਂ ਹੋਟਲਾਂ ਮੋਟਲਾਂ ਸ਼ੋਟਲਾਂ ਦੇ ਮਾਲਕ ਬਣਨਾ, ਪਤਾ ਨੀ ਕੀ ਕੀ ਕੁਛ ਹੋਣਾ, 3 ਸਾਲ ਦੀ ਉਮਰ ਦੇ ਵਿਚ ਹੀ ਮਿਲੀਅਨੇਅਰ ਹੋ ਗਿਆ ਸੀ ਤੇਜਸਵੀ, ਕਿਉਂਕਿ 3 ਸਾਲ ਦੀ ਉਮਰ ਦੇ ਵਿਚ ਹੀ ਉਹਨੂੰ ਬਹੁਤ ਸਾਰਾ ਨਾਂ ਉਹਦੇ ਪ੍ਰੋਪਰਟੀ ਕਰਾ ਦਿੱਤੀ ਗਈ ਸੀ। ਸੋ ਇਹ ਚੀਜ਼ਾਂ ਹੋਣ ਤੇ ਤਾਂ ਇਹ ਤਾਂ ਕੋਈ ਅੱਖਾਂ ਮਿੱਚੀਆਂ ਬੈਠੀਆਂ ਸੀ ਨਾ ਸਰਕਾਰਾਂ ਤੇ ਹੋਰਾਂ ਲੀਡਰਾਂ ਪ੍ਰਤੀ ਵੀ ਮਿੱਚੀ ਬੈਠੀਆਂ ਅੱਖਾਂ। ਫੇਰ ਕਿਤੇ ਅੱਗੇ ਰੇਡ ਪੈਂਦੀ ਆ, ਰੇਡ ਪੈ ਕੇ ਉਹ ਉਹਨਾਂ ਦੇ ਜਿਹੜੀ ਸੰਪਤੀ ਆ ਜਿਹੜੀ ਜ਼ਬਤ ਹੋ ਜਾਂਦੀ ਆ ਜਾਂ ਹੋਰ ਬਹੁਤ ਸਾਰੀਆਂ ਸ਼ੱਕੀ ਚੀਜ਼ਾਂ ਮਿਲਦੀਆਂ। ਤੇ ਇੱਥੇ ਜ਼ਰੂਰੀ ਨਹੀਂ ਵੀ ਅਸਤੀਫਾ ਦੇਣਾ, ਕਿਉਂਕਿ ਅਸਤੀਫਾ ਦੇਣਾ ਹੋ ਸਕਦਾ ਉਹ ਮੁਲਜ਼ਮ ਤੇ ਮੁਰਜ਼ਮ ਦਾ ਫਰਕ ਹੋਵੇ ਤੇ ਉਹ ਸਾਬਤ ਨਾ ਹੋਣ, ਪਰ ਅਖਲਾਕੀ ਤੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਬਣਦਾ ਸੀ। ਇੱਕ ਸਟੇਟ ਦਾ ਡਿਪਟੀ ਸੀਐਮ ਆ, ਹੁਣ ਮਹਾਂਗਠਜੋੜ ਦੀ ਮਜਬੂਰੀ ਇਹ ਆ ਵੀ ਉਹਨਾਂ ਨਾਲ ਕਾਂਗਰਸ ਵੀ ਆ ਤੇ ਨਿਤਿਸ਼ ਨੂੰ ਪਤਾ ਵੀ ਜੇ ਉਹ ਪਿੱਛੇ ਹਟਦੇ ਆ ਤਾਂ ਬੀਜੇਪੀ ਦੀ ਪਹਿਲਾਂ ਹੀ ਹਨੇਰੀ ਆਈ ਹੋਈ ਆ ਤੇ ਉਹ ਬਿਹਾਰ ਨੂੰ ਵੀ ਜਿਹੜੀ ਬਿਹਾਰ ਨੂੰ ਵੀ ਆਪਦੇ ਕਬਜ਼ੇ ਹੇਠ ਲੈ ਲੂਗੀ। ਸੋ ਕਿਤੇ ਨਾ ਕਿਤੇ ਨਿਤਿਸ਼ ਉਸ ਰੂਪ ਦੇ ਵਿਚ ਕਰੜੇ ਨਹੀਂ ਹੋ ਪਾ ਰਹੇ, ਰਾਹੁਲ ਤੇ ਨਿਤਿਸ਼ ਦੋਨੇ ਆਪਸ ਵਿਚ ਮਜਬੂਰੀ ਚ ਫਸੇ ਹੋਏ ਆ, ਕਿਉਂਕਿ ਜਿਹੜਾ ਤੀਜੀ ਧਿਰਾ ਲਾਲੂ ਆ ਉਹਦੇ ਹੱਥ ਹੇਠ ਪਾਵਰ ਆ, ਇੱਕ ਵੱਡੀ ਪਾਵਰ ਆ ਜਿਹੜੀ ਸਰਕਾਰ ਨੂੰ ਡੇਗਣ ਤੋਂ ਅੱਖਾਂ ਕੱਢ ਰਹੀ ਆ ਵੀ ਸਰਕਾਰ ਡੇਗ ਦੂਗੀ ਜੇ ਤੁਸੀਂ ਮੇਰੇ ਮੁੰਡੇ ਨੂੰ ਹਟਾਇਆ ਤਾਂ। ਸੋ ਇਹ ਚਰਚਾ ਪਿਛਲੇ ਇੱਕ ਤਕਰੀਬਨ ਇੱਕ ਮਹੀਨੇ ਵਾਂਗੂ ਹੋ ਗਿਆ ਹੋਈ ਜਾਂਦੀ ਆ ਤੇ ਮੈਨੂੰ ਨੀ ਲੱਗਦਾ ਵੀ ਜਮੀਰ ਨਾਂ ਦੀ ਚਿੜੀ ਆ ਸਭ ਦੇ ਅੰਦਰੋਂ ਜਿਹੜੀ ਮਰ ਚੁੱਕੀ ਆ ਸਿਆਸੀ ਲੋਕਾਂ ਦੇ, ਉਹ ਆਪਣੇ ਫਾਇਦੇ ਨੂੰ ਕਰਦੇ ਆ। ਕਿਤੇ ਹੁਣ ਅਮਰੀਕਾ ਦੇ ਵਿਚ ਪ੍ਰੈਸ ਸਕੱਤਰ ਨੇ ਕੱਲ ਅਸਤੀਫਾ ਦਿੱਤਾ ਤੇ ਉਹਨੇ ਸਿਰਫ ਰਾਸ਼ਟਰਪਤੀ ਦੀ ਇੱਕ ਗੱਲ ਉਹਨੂੰ ਪਸੰਦ ਨਹੀਂ ਆਈ, ਉਹ ਆਹਦਾ ਸੋਰੀ ਆ ਜੀ। ਹਾਲਾਂਕਿ ਰਾਸ਼ਟਰਪਤੀ ਉਹਨੂੰ ਹਜੇ ਵੀ ਚਾਹੁੰਦਾ, ਡੋਨਲਡ ਟਰੰਪ ਕਿਸੇ ਬੰਦੇ ਨੂੰ ਕੇਅਰ ਨਹੀਂ ਕਰਦਾ, ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਸਿੱਧਾ ਗੱਲ ਪੈਂਦਾ ਹਰੇਕ ਦੇ, ਪਰ ਉਹਨੇ ਕੱਲ ਉਹਦੇ ਅਸਤੀਫੇ ਤੋਂ ਬਾਅਦ ਕਿਹਾ, ਕਹਿੰਦਾ ਵੀ ਤੈਨੂੰ ਜਾਣਾ ਨੀ ਚਾਹੀਦਾ ਪਹਿਲਾਂ ਤਾਂ, ਜੇ ਤੂੰ ਜਾ ਰਿਹਾ ਤੇ ਮੈਨੂੰ ਪਤਾ ਤੂੰ ਬਹੁਤ ਇੰਟੈਲੀਜੈਂਟ ਆ ਤੇ ਤੇਰਾ ਭਵਿੱਖ ਰੋਸ਼ਨ ਆ। ਉਹਨੇ ਇਹ ਸ਼ਬਦ ਕੱਲ ਦੇਸ਼ ਦੇ ਰਾਸ਼ਟਰਪਤੀ ਨੇ ਇੱਕ ਟਰੰਪ ਵਰਗੇ ਬੰਦੇ ਨੇ ਉਹਦੇ ਪ੍ਰਤੀ ਬੋਲਿਆ, ਪਰ ਉਹ ਬੰਦਾ ਕਹਿੰਦਾ ਹਾਂ ਵੀ ਮੈਂ ਇੱਕ ਨਿਯੁਕਤੀ ਤੋਂ ਇਸ ਚੀਜ਼ ਨੂੰ ਛੱਡ ਕੇ ਜਾ ਰਿਹਾ। ਸੋ ਇੱਕ ਤਾਂ ਉਹ ਜ਼ਮੀਰ ਦੀ ਆਵਾਜ਼ ਹੁੰਦੀ ਆ ਜਾਂ ਅਕਸਰ ਹੀ ਅਸੀਂ ਸੁਣਦੇ ਹਾਂ ਚੁਟਕਲਿਆਂ ਚ ਸੁਣਦੇ ਹਾਂ, ਔਰ ਵੀ ਵਿਦੇਸ਼ਾਂ ਦੇ ਵਿਚ ਇੱਕ ਕਰਮਚਾਰੀ ਦੀ ਗਲਤੀ ਲਈ ਮੰਤਰੀ ਅਸਤੀਫਾ ਦੇ ਦਿੰਦਾ, ਪਰ ਉਹ ਤੋਂ ਹਾਲਾਤ ਕਾਫੀ ਵੱਖਰੇ ਆ ਇੱਥੇ। ਇਹ ਟਿਪੀਕਲ ਇੰਡੀਅਨ ਸਿਆਸਤ ਆ ਜਿਹਨੂੰ ਸਾਨੂੰ ਪਤਾ ਹੀ ਇਹੀ ਕੁਛ ਹੋਣਾ। ਪਰ ਮੈਂ ਇੱਥੇ ਸਿੱਧੂ ਸਾਹਿਬ ਇੱਕ ਦੱਸਦਾ ਵੀ ਮੈਂ ਮੇਰਾ ਵੀ ਥੋੜੇ ਜਿਹੇ ਸਮੀਕਰਨ ਬਦਲਦੇ ਜਾਂਦੇ ਆ, ਸ਼ਾਇਦ ਅੱਜ ਅਚਾਨਕ ਮੈਨੂੰ ਵੀ ਇੱਕ ਓਪਰਚੁਨਿਟੀ ਨੀ ਜਿਹੜੀ ਹੁੰਦੀ ਬੂਹੇ ਤੇ ਖੜੀ ਆ ਦਰਵਾਜ਼ੇ ਦੇ ਤੇ, ਉਮੀਦ ਆ ਵੀ ਮੈਂ ਹੁਣ ਸੋਚ ਰਿਹਾ ਵੀ ਕਿਉਂ ਨਾ ਮੈਂ ਇਸ ਨੂੰ ਕਰ ਲਾਂ, ਪਰ ਫਿਰ ਮੈਂ ਰੇਡੀਓ ਨਾਲ ਜੁੜੀ
ਜਿਹੜੀ ਓਪਰਚੁਨਿਟੀ ਦਰਵਾਜੇ ਤੇ ਖੜੀ, ਕਿਤੇ ਰਮਨਦੀਪ ਹੁਣੀ ਲੈ ਕੇ ਤਾਂ ਨੀ ਆ ਗਏ ਖੋਆ?
ਨਹੀਂ ਨਹੀਂ, ਅਸਲ ਚ ਟਰੰਪ ਦਾ ਜਿਹੜਾ ਪ੍ਰੈਸ ਸਕੱਤਰ ਨੂੰ ਕੱਲ ਅਸਤੀਫਾ ਦਿੱਤਾ, ਉਹ ਪੋਸਟ ਖਾਲੀ ਆ।
ਅੱਛਾ,
ਮੈਂ ਸੋਚਦਾ ਸੀ ਕਿਉਂ ਨਾ ਟਰਾਈ ਕੀਤੀ ਜਾਵੇ, ਚਾਂਸ ਆਪਣੇ ਕਾਫੀ ਆ,
ਤੁਹਾਨੂੰ ਮਿਲ ਜਾਣੇ
ਆਪਣੇ ਕੋਲ ਰੈਫਰੈਂਸ ਵਧੀਆ ਨਾ,
ਰੈਫਰੈਂਸ ਬਹੁਤ
ਰੈਫਰੈਂਸ ਵਧੀਆ। ਹਰਮਨ ਰੇਡੀਓ ਦੇ ਸਰੋਤੇ ਸਾਰੇ ਜਾਣੇ ਆਪਾਂ ਨੂੰ ਨਾਲ ਨਾਲ ਲਾਈਕ ਕਮੈਂਟ ਭੇਜ ਦੇਣਗੇ।
ਬਿਲਕੁਲ,
ਟਰੰਪ ਤੇ ਪ੍ਰੈਸ਼ਰ ਤਾਂ ਪਊਗਾ ਹੀ ਆ।
ਬਿਲਕੁਲ ਬਿਲਕੁਲ, ਤੇ ਪ੍ਰੈਸ਼ਰ ਤਾਂ ਪੈਣਾ ਹੀ ਪੈਣਾ, ਪ੍ਰੈਸ਼ਰ ਤਾਂ ਅੱਗੇ ਬੇਚਾਰਾ ਬਹੁਤ ਆਇਆ ਹੋਇਆ। ਖੈਰ ਇਧਰ ਆਪਾਂ ਖਹਿਰਾ ਸਾਹਿਬ ਦੀ ਗੱਲ ਕਰਦੇ ਆ, ਕੱਲ ਵੀ ਆਪਾਂ ਕੀਤੀ ਸੀ, ਸੋ ਤੁਹਾਡਾ ਨਜ਼ਰੀਆ ਵੀ ਜਾਣਨਾ ਚਾਹੁੰਦੇ ਆ। ਤੇ ਉਨ੍ਹਾਂ ਨੇ ਬਿਆਨ ਦਿੱਤਾ ਆ ਕਿ ਅੱਜ ਅਖਬਾਰਾਂ ਦੇ ਵਿਚ ਵੀ ਲੱਗਿਆ, ਕੱਲ ਵੀ ਆਪਾਂ ਕਿਹਾ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਹੁਣ ਖੁਦ ਮੁਖਤਿਆਰ ਪਾਰਟੀ ਬਣੇਗੀ। ਸੋ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਸਟੇਟਮੈਂਟ ਆ ਉਨ੍ਹਾਂ ਨੇ ਦਿੱਲੀ ਵਾਲਿਆਂ ਲਈ ਦਿੱਤੀ ਆ, ਕਿਉਂਕਿ ਪਾਰਟੀ ਤਾਂ ਪਾਰਟੀ ਆ, ਇਹ ਦੱਸਣ ਦੀ ਕੀ ਲੋੜ ਹੈ? ਸੋ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਡਿਕਲੇਅਰ ਕਰ ਰਹੇ ਨੇ ਕਿ ਅਸੀਂ ਦਿੱਲੀ ਤੋਂ ਅਲੱਗ ਹੈ। ਤੁਹਾਡੀ ਕੀ ਰਾਏ ਹੈ ਇਸ ਬਾਰੇ?
ਦੇਖੋ, ਸਿਆਸੀ ਤੀਰ ਵੀ ਹੈ ਨਾਲ ਨਾਲ, ਡਿਕਲੇਅਰ ਵੀ ਕਰ ਰਹੇ ਆ, ਸਿਆਸੀ ਤੀਰ ਵੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਮਾਮਲੇ ਚ ਜੇ ਕੋਈ ਵੀ ਬੰਦਾ ਸਮੀਖਿਆ ਕਰਦਾ ਸੀ ਤਾਂ ਉਹ ਸਮੀਖਿਆ ਚ ਇੱਕ ਕਾਮਨ ਗੱਲ ਇਹ ਆਉਂਦੀ ਸੀ ਵੀ ਇਹ ਪਾਰਟੀ ਦਾ ਜਿਹੜਾ ਕੰਟਰੋਲ ਵੀ ਕਾਂਗਰਸ ਵਾਂਗੂ ਦਿੱਲੀ ਤੋਂ ਆ, ਤਾਂ ਕਰਕੇ ਇਸ ਪਾਰਟੀ ਨਾਲ ਕੋਈ ਫਾਇਦਾ ਨਹੀਂ ਹੈਗਾ, ਲੋਕ ਇਹ ਗੱਲਾਂ ਕਰਦੇ ਸਨ ਆਮ ਹੀ। ਤਾਂ ਉਸ ਲੋਕਾਂ ਦੀ ਉਸ ਗੱਲ ਨੂੰ ਸ਼ਾਂਤ ਕਰਨ ਲਈ ਉਹ ਇੱਕ ਤਾਂ ਉਧਰ ਵੀ ਤੀਰ ਚਲਾਇਆ ਗਿਆ, ਦੂਜਾ ਪਾਸੇ ਕਿਤੇ ਨਾ ਕਿਤੇ ਦਿੱਲੀ ਨੂੰ ਵੀ ਥੋੜਾ ਜਿਹਾ ਦਰਸਾਇਆ ਗਿਆ ਵੀ ਸਾਨੂੰ ਸਾਡੀ ਪਾਵਰ ਦਿੱਤੀ ਜਾਵੇ। ਤੇ ਬਾਰ ਬਾਰ ਅਕਸਰ ਉਹ ਜਵਾਕ ਵਾਲੀ ਗੱਲ ਨੀ ਆਪਾਂ ਕਰ ਦੇਣਾ, ਨੀ ਮੈਂ ਠੀਕ ਆ, ਹੁੰਦਾ ਠੀਕ ਨੀ ਬੰਦਾ ਕਹਿੰਦਾ ਨੀ ਹੁੰਦਾ ਮੈਂ ਤਾਂ ਠੀਕ ਆ, ਉਹ ਡਾਕਟਰ ਦੇ ਟੀਕੇ ਤੋਂ ਡਰਦਾ ਕਿ ਯਾਰ ਠੀਕ ਹੋ ਜਾਣਾ ਹੁਣ, ਉਹ ਜਿਹੜੀਆਂ ਗੱਲਾਂ ਕਰਨੀਆਂ ਉਹ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਸਭ ਕੁਛ ਠੀਕ ਨਹੀਂ ਹੈ, ਇਸੀ ਲਈ ਆਪ ਠੀਕ ਠੀਕ ਹੀ ਰੱਟ ਲਗਾ ਰੱਖੀ ਹੈ। ਸੋ ਉਹ ਗੱਲ ਕਹਿ ਰਹੇ ਆ ਬਾਰ ਬਾਰ ਵੀ ਪਾਰਟੀ ਚ ਸਭ ਕੁਛ ਠੀਕ ਆ, ਪਰ ਕੱਲ ਜਦੋਂ ਮੀਟਿੰਗ ਚੱਲ ਰਹੀ ਸੀ ਤਾਂ ਮੇ ਪ੍ਰੈਸ ਕਾਨਫਰੰਸ ਦੇ ਵਿਚ ਜਦੋਂ ਖਹਿਰਾ ਸਾਹਿਬ ਨੇ ਬੜਾ ਇੱਕ ਸਿਆਸੀ ਡਾਇਲੋਗ ਬੋਲਿਆ, ਬਹੁਤ ਸਿਆਸੀ ਡਾਇਲੋਗ ਬੋਲਿਆ, ਤੇ ਭਗਵੰਤ ਮਾਨ ਵੀ ਨਾਲ ਦੀ ਨਾਲ ਉਸ ਡਾਇਲੋਗ ਨੂੰ ਸਮਝ ਗਿਆ ਵੀ ਇਹ ਇੱਕ ਸਿਆਸੀ ਤੌਰ ਦੇ ਉੱਤੇ ਉਹਨਾਂ ਨੂੰ ਇਹ ਡਾਇਲੋਗ ਬੋਲਿਆ ਤੇ ਪਰ ਭਗਵੰਤ ਮਾਨ ਨੇ ਫਿਰ ਆਪਦੀ ਹਾਜ਼ਰ ਜਵਾਬੀ ਨਾਲ ਤੁਰਤ ਜਵਾਬ ਦਿੱਤਾ, ਤੁਰਤ ਉਸ ਚੀਜ਼ ਨੂੰ ਗੱਲ ਨੂੰ ਮੂੰਹ ਹੋਰ ਪਾਸੇ ਕੀਤਾ। ਉਹ ਸੀਗਾ ਖਹਿਰਾ ਸਾਹਿਬ ਕਰਾਉਣਾ ਚਾਹੁੰਦੇ ਸੀ ਭਗਵੰਤ ਮਾਨ ਨੂੰ ਵੀ ਸਿਆਸਤ ਦੇ ਵਿਚ ਮੈਂ ਤੇਰੇ ਨਾਲੋਂ ਜਿਆਦਾ ਗਿਆਨੀ ਆ, ਮੈਂ ਜਿਆਦਾ ਪਿਆਰ ਪੁਰਾਣਾ, ਮੈਂ ਜਿਆਦਾ ਵਧੀਆ, ਜਿਹੜਾ ਤੇਰੇ ਹੱਥ ਪੈਰ ਹੇਠ ਬਟੇਰਾ ਆਇਆ ਜਾਂ ਤੇਰੇ ਹਰ ਸਾਲ ਦੋ ਸਾਲ ਚਾਰ ਸਾਲਾਂ ਦੀ ਤੂੰ ਅੱਗੇ ਆਇਆ ਤੇ ਇਸ ਕਰਕੇ ਤੂੰ ਰਹੇਗਾ ਮੇਰੇ ਤੋਂ ਛੋਟਾ ਹੀ। ਤਾਂ ਉਨ੍ਹਾਂ ਨੇ ਜਦੋਂ ਇਹ ਅਹੁਦੇ ਤੇ, ਹਾਲਾਂਕਿ ਕੀ ਹੁੰਦਾ ਵੀ ਜਦੋਂ ਪਾਰਟੀ ਪ੍ਰਧਾਨ ਬਣਦਾ ਨਾ, ਪਾਰਟੀ ਪ੍ਰਧਾਨ ਅਫੀਸ਼ੀਅਲ ਤੌਰ ਤੇ ਜਦੋਂ ਇਹ ਵਿਰੋਧੀ ਧਿਰ ਦਾ ਨੇਤਾ ਬਣਦਾ, ਵਿਰੋਧੀ ਧਿਰ ਦਾ ਨੇਤਾ ਅਫੀਸ਼ੀਅਲ ਤੌਰ ਤੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਾ ਵੀ ਮੈਂ ਪਾਰਟੀ ਪ੍ਰਧਾਨ ਦਾ ਤੇ ਪਾਰਟੀ ਦਾ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਚੁਣਿਆ, ਤੇ ਉਨ੍ਹਾਂ ਨੂੰ ਆਪਦੇ ਤੋਂ ਵੱਡਾ ਰੱਖਦਾ ਹੁੰਦਾ ਹਮੇਸ਼ਾ ਪਾਰਟੀ ਤੇ ਪਾਰਟੀ ਪ੍ਰਧਾਨ। ਤੇ ਪਰ ਭਗਵੰਤ ਮਾਨ ਨੂੰ ਉਨ੍ਹਾਂ ਨੇ ਇਹ ਕਹਿ ਕੇ ਵੀ ਭਗਵੰਤ ਮਾਨ ਮੇਰਾ ਛੋਟਾ ਭਰਾਵਾਂ ਵਰਗਾ, ਇੱਕ ਸਿਆਸੀ ਤੀਰ ਸੀ ਇਹ, ਬੜਾ ਇੱਕ ਤਰੀਕੇ ਨਾਲ ਛੱਡਿਆ ਹੋਇਆ ਤੀਰ ਸੀ ਖਹਿਰੇ ਬੰਨਿਓ, ਇਹ ਦਿਖਾਉਣ ਲਈ ਵੀ ਭਗਵੰਤ ਨੂੰ ਵੀ ਤੂੰ ਮੇਰੇ ਤੋਂ ਛੋਟਾ ਹੀ ਹੈ ਤੇ ਤੇਰਾ ਜਿਹੜਾ ਮੇਰਾ ਲੈਵਲ ਨਹੀਂ ਹੈ। ਤਾਂ ਉਹ ਭਗਵੰਤ ਮਾਨ ਦੇ ਨਾਲ ਦੀ ਨਾਲ ਉਸ ਗੱਲ ਨੂੰ ਬਦਲਿਆ ਤੇ ਹੋਰ ਪਾਸੇ ਲੈ ਕੇ, ਇਹ ਕਿਤੇ ਨਾ ਕਿਤੇ ਆੜੇ ਆਊਗੀ ਗੱਲ ਆਉਣ ਵਾਲੇ ਟਾਈਮ ਚ ਵੀ। ਪਹਿਲੇ ਦਿਨ ਹੀ ਮੈਨੂੰ ਤਾਂ ਇਹ ਸੁੰਘ ਆ ਗਈ ਇਸ ਚੀਜ਼ ਦੀ ਵੀ ਅੰਦਰ ਕੀ ਕੁਛ ਆ, ਪਰ ਤੁਹਾਡੇ ਸਾਹਮਣੇ ਇਹ ਗੱਲਾਂ ਸਾਹਮਣੇ ਆਉਣਗੀਆਂ।
ਅਸੀਂ ਕੱਲ ਵੀ ਇਹੀ ਕਿਹਾ ਸੀਗਾ ਕਿ ਫਿਲਹਾਲ ਤਾਂ ਜਿੱਦਾਂ ਜਿਹੜਾ ਖਹਿਰਾ ਸਾਹਿਬ ਜੇ ਇਹਨੂੰ ਕਿਤੇ ਡਿਕਲੇਅਰ ਕਰ ਦਿੰਦੇ 6 ਮਹੀਨੇ ਪਹਿਲਾਂ ਦਾ ਚੀਫ ਮਿਨਿਸਟਰ ਬਣਿਆ ਸੀ, ਉਸ ਦੇ ਵਿਚ ਅੜਿੱਕਾ ਸੌ ਜਿਹੜੇ ਬਣੇ ਆ ਭਗਵੰਤ ਮਾਨ ਬਣੇ ਆ, ਜਿਹੜੀ ਨਮੋਸ਼ੀ ਦਾ ਕਾਰਨ ਝੱਲਿਆ ਸਾਰਾ, ਬਾਅਦ ਚ ਪਾਰਟੀ ਨੇ ਵੀ ਸਮੀਖਿਆ ਕੀਤੀ ਕਿ ਭਗਵੰਤ ਮਾਨ ਕਰਕੇ ਹੋਇਆ, ਉਸ ਤੋਂ ਬਾਅਦ ਜੋ ਹੋਇਆ ਦਿੱਲੀ ਦੇ ਵਿਚ ਤੁਸੀਂ ਦੇਖੇ ਵੀਡੀਓ ਰਿਲੀਜ਼ ਹੁੰਦੇ ਸਾਰਾ ਕੁਛ ਫੂਲਕਾ ਸਾਹਿਬ ਦੇ ਅਗੇਂਸਟ, ਉਹ ਵੀ ਉਹਦੇ ਵਿਚ ਵੀ ਭਗਵੰਤ ਮਾਨ ਆਇਆ, ਤੇ ਕਿਤੇ ਨਾ ਕਿਤੇ ਪਾਰਟੀ ਨੂੰ ਖਿੱਚ ਧੂ ਜਿਹੜੀ ਕੀਤੀ ਆ ਜਾਂ ਡਾਊਨਫਾਲ ਗਿਆ ਭਗਵੰਤ ਮਾਨ ਕਰਕੇ, ਇਨ ਦ ਐਂਡ ਉਹਦਾ ਖਮਿਆਜਾ ਭੁਗਤਣਾ ਪਿਆ। ਤੇ ਹੁਣ ਕਾਫੀ ਜੱਦੋਜਹਿਦ ਕਰਨ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਉਨ੍ਹਾਂ ਨੇ ਇਸ ਦੀ ਸਮੀਖਿਆ ਕਰਤੀ ਸੀ ਕਿ ਹੋਰ ਕੋਈ ਚੋਇਸ ਹੀ ਨਹੀਂ ਸੀ ਖਹਿਰਾ ਸਾਹਿਬ ਤੋਂ ਬਿਨਾਂ, ਤੇ ਹੁਣ ਉਹ ਆ ਗਏ ਨੇ। ਤੇ ਹੁਣ ਮੈਨੂੰ ਲੱਗਦਾ ਕਿ ਸਮੀਕਰਨ, ਕੱਲ ਵੀ ਆਪਾਂ ਇਹ ਡਿਸਕਸ ਕੀਤਾ ਸੀ ਕਿ ਬਦਲ ਗਏ ਨੇ, ਕਿਉਂਕਿ ਹੁਣ ਇਹ ਤਾਂ 4-5 ਸਾਲ ਰਹਿਣਗੇ ਖਹਿਰਾ ਸਾਹਿਬ ਤੇ ਅਸੈਂਬਲੀ ਵਾਲੇ MLA, ਹੁਣ ਗਾਂਹ ਲੋੜ ਭਗਵੰਤ ਮਾਨ ਨੂੰ ਪੈਣੀ ਹੈ ਉਹਦੀਆਂ MP ਦੀਆਂ ਚੋਣਾਂ ਚ। ਤੇ ਮੈਨੂੰ ਇਹ ਲੱਗਦਾ ਕਿ ਉਸ ਨੂੰ ਜਿਤਾਉਣ ਦੇ ਲਈ ਨਹੀਂ, ਹੁਣ ਉਹੀ ਜੋ ਭਗਵੰਤ ਮਾਨ ਇਹਨਾਂ ਨਾਲ ਕਰ ਰਿਹਾ ਸੀ ਇਹੀ ਕੁਛ ਉਹਦੇ ਨਾਲ ਹੋਣ ਵਾਲਾ ਆ।
ਦੇਖੋ ਇਹ ਗੱਲ ਮੰਨਣੀ ਪਊਗੀ ਵੀ ਜਿਹੜੀ ਆਮ ਆਦਮੀ ਪਾਰਟੀ ਜੇ ਕਿਸੇ ਇੱਕ ਲੈਵਲ ਤੇ ਪਹੁੰਚੀ ਤਾਂ ਉਹ ਵੀ ਭਗਵੰਤ ਮਾਨ ਕਰਕੇ ਹੀ ਪਹੁੰਚੀ ਆ, ਇਹ ਗੱਲ ਤਾਂ ਮੰਨਣੀ ਪੈਣੀ ਆ। ਜੇ ਪੰਜਾਬ ਦੇ ਵਿਚ ਕੋਈ ਪਾਰਟੀ ਦਾ ਆਧਾਰ ਬਣਿਆ ਸੀ ਤਾਂ ਉਹਦੀਆਂ ਤਾਬੜ ਤੋੜ ਰੈਲੀਆਂ
ਚਲੇ,
ਉਹਦੀਆਂ ਗੱਲਾਂ, ਹਾਂ ਉਸ ਕਰਕੇ ਬਣਿਆ ਸੀ। ਤੇ ਉਹਦੇ ਤੋਂ ਬਾਅਦ ਕੀ ਹੁੰਦਾ ਹੁੰਦਾ ਜਦੋਂ ਬੰਦੇ ਕੋਲ ਇੰਨੀ ਕੁ ਪਾਵਰ ਆ ਜਾਏ ਨਾ, ਇਕੱਠੀ ਪਾਵਰ ਹੋ ਜੇ, ਉਹਨੂੰ ਕਹਿੰਦੇ ਨੀ ਹੁੰਦੇ ਯਾਰੀ ਤੇ ਸਰਦਾਰੀ, ਕਿਸੇ ਕਿਸੇ ਨੂੰ ਰਾਸ ਆਉਂਦੀ ਆ, ਜਾਂ ਤਾਂ ਉਹ ਸਾਹਮਣੇ ਆਉਂਦੀ ਹੋਵੇ ਤੇ ਜਾਂ ਫਿਰ ਉਹਦੇ ਉਹਨੂੰ ਉਹਦੇ ਕੋਲੇ ਉਹ ਇੰਨਾ ਸਿਆਸੀ ਹੋਵੇ ਤੇ ਉਹ ਗਾਂਹ ਦੀ ਲੰਮੇ ਟਾਈਮ ਦੀ ਸੁੰਘ ਲੈ ਸਕਦਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿਚ ਇਹਦੇ ਕੀ ਨਤੀਜੇ ਆਉਣਗੇ, ਕੀ ਕਾਰਨ ਕੀ ਹੋਊਗਾ। ਭਗਵੰਤ ਮਾਨ ਨੂੰ ਇੱਕੋ ਗੱਲ ਦਿਖ ਰਹੀ ਸੀ ਵੀ ਜਿਹੜਾ ਉਹਦਾ ਕੱਦ ਦਾ ਹੋ ਗਿਆ, ਉਹ ਕੱਦ ਦੇ ਚ CM ਬਣਨ ਵਾਲਾ ਉਹਨੂੰ ਬਸ ਇੱਕ ਸੁਪਨਾ ਦਿਖ ਰਿਹਾ ਸੀ ਵੀ ਮੈਂ ਪੰਜਾਬ ਦਾ CM ਬਣਨਾ ਬਸ, ਤੇ ਉਸ ਸੁਪਨੇ ਤਹਿਤ ਉਹ ਕਿਸੇ ਵੀ ਵੱਡੀ ਤੋਂ ਵੱਡੀ ਚੀਜ਼ ਨੂੰ ਨਕਾਰ ਰਿਹਾ ਸੀਗਾ ਜਿਹੜੀ ਕਿ ਉਹਦੇ ਲਈ ਅੜਿੱਕਾ ਬਣ ਸਕਦੀ ਸੀ ਕਿਸੇ ਟਾਈਮ ਦੇ ਵਿਚ, ਉਹਦੇ ਨਾਲ ਉਹ ਸੀਨੀਓਰਿਟੀ ਚ ਮੂਹਰੇ ਆ ਸਕਦੀ ਸੀ, ਉਹਦੇ ਨਾਲ ਉਹ ਸਿਆਸਤ ਦੇ ਵਿਚ ਮੂਹਰੇ ਆ ਸਕਦੀ ਸੀ। ਤਾਂ ਉਸ ਲਈ ਉਹਨੇ ਵੱਡੇ ਵੱਡੇ ਡਿਸੀਜਨ ਲਏ, ਰੁਸ ਕੇ ਬੈਠਾ, ਤੇ ਉਸ ਟਾਈਮ ਪਾਰਟੀ ਵੀ ਜਿਹੜੀ ਮਜਬੂਰ ਸੀ ਕਿਉਂਕਿ ਉਹ ਵਨ ਮੈਨ ਸ਼ੋਅ ਦੇ ਉੱਤੇ ਚੱਲ ਰਹੀ ਸੀ ਪਾਰਟੀ ਉਸ ਟਾਈਮ। ਤਾਂ ਇਹ ਕਿਤੇ ਨਾ ਕਿਤੇ ਹੁਣ ਜਿਹੜੀਆਂ ਗੱਲਾਂ ਬਦਲ ਗਈਆਂ, ਪਾਰਟੀ ਨੂੰ ਵੀ ਪਤਾ ਲੱਗ ਗਿਆ, ਭਗਵੰਤ ਮਾਨ ਨੂੰ ਵੀ ਪਤਾ ਲੱਗ ਗਿਆ, ਹੁਣ ਭਗਵੰਤ ਨੂੰ ਇਹ ਵੀ ਪਤਾ ਵੀ ਹੁਣ ਉਹ ਗੱਲ ਤਾਂ ਸਮੀਕਰਨ ਬਣਦੇ ਨੀ ਜਿਹੜੇ ਇੱਕ ਵਾਰੀ ਬੇਵ TC ਸ਼ੋਅ ਚੁੱਕੀ ਆ, ਮੁੱਖ ਮੰਤਰੀ ਦਾ ਲੈਵਲ ਦਿਖਾ ਚੁੱਕੀ ਆ। ਮੈਂ ਦਾਅਵੇ ਨਾਲ ਕਹਿ ਸਕਦਾ ਹੁਣ ਭਗਵੰਤ ਮਾਨ 15-20 ਸਾਲ ਵੀ ਉਸ ਨੂੰ TC ਨੂੰ ਨਹੀਂ ਸ਼ੋਅ ਪਾਊਗਾ ਜਿਹੜੀ ਤੇ ਉਹ ਸ਼ੋਅ ਚੁੱਕਿਆ, ਪਰ ਉੱਥੇ ਉਹਨੂੰ ਸਾਹਮਣੇ ਨੀ ਆਈ, ਉੱਥੇ ਉਹਨੂੰ ਤਰੀਕਾ ਸੀਗਾ ਇੱਕ ਜਿਹੜੇ ਤਰੀਕੇ ਨਾਲ ਉਹ ਕਰ ਸਕਦਾ ਸੀ ਗੱਲ। ਉਹ ਜੇ ਹੁਣ ਮੰਨ ਲਓ ਬੈਂਸ ਭਰਾਵਾਂ ਨੂੰ ਮੁਨਕਰ ਕਰਨਾ, ਸਿੱਧੂ ਨੂੰ ਕੱਢਣਾ, ਜਗਮੀਤ ਬਰਾੜ ਨੂੰ ਭਜਾਉਣਾ, ਖਹਿਰੇ ਵੇਲੇ ਵੀ ਬਹੁਤ ਕੁਛ ਕਰਨਾ, ਤਾਂ ਉਹ ਚੀਜ਼ਾਂ ਦੇ ਵਿਚ ਭਗਵੰਤ ਮਾਨ ਇਹਨਾਂ ਨਾਲ ਸਮਝੌਤੇ ਤਹਿਤ ਲੈ ਕੇ ਆ ਸਕਦਾ ਸੀ ਇਹਨਾਂ ਨੂੰ। ਇਹਨਾਂ ਨੂੰ ਇੱਕ ਸਿਆਸੀ ਬੰਦਾ ਹੁੰਦਾ ਨਾ ਜੇ
ਤੇ ਉਹ ਨੈਤਿਕ ਤੌਰ ਦੇ ਉੱਤੇ ਇਹਨਾਂ ਨਾਲ ਕਿਤੇ ਨਾ ਕਿਤੇ ਕੂਟਨੀਤਿਕ ਤਰੀਕੇ ਨਾਲ ਇਹਨਾਂ ਨਾਲ ਸਮਝੌਤੇ ਕਰਦਾ ਵੀ ਲਓ ਜੀ ਸਿੱਧੂ ਸਾਹਿਬ ਤੁਸੀਂ ਟੀਮ ਚ ਆ ਸਕਦੇ ਹੋ, ਸਭ ਕੁਛ ਹੋ ਸਕਦੇ, ਪਰ ਉਹਦੀ ਸ਼ਰਤ ਇਹ ਆ ਵੀ ਮੈਂ ਇੱਥੋਂ ਤੱਕ ਆ ਦੇਖੋ ਮੇਰੀ ਆਹ ਚੀਜ਼ ਆਮ ਆਦਮੀ ਪਾਰਟੀ ਲਈ ਤੇ ਤੁਹਾਨੂੰ ਮੇਰਾ ਨਾਂ ਅਪਰੋਚ ਕਰਨਾ ਪਊਗਾ, ਤੁਹਾਨੂੰ ਤੁਹਾਨੂੰ ਉਦੋਂ ਬਾਅਦ ਦਾ ਰੁਤਬਾ ਹਰੇਕ ਮਿਲੂਗਾ, ਪਰ ਤੁਹਾਨੂੰ ਐਜ ਏ ਸੀਐਮ ਮੇਰਾ ਨਾਂ ਅਪਰੋਚ ਕਰਨਾ ਪਊਗਾ। ਕਲੀਅਰ ਕੱਟ ਜੇ ਇਦਾਂ ਕਰਕੇ ਉਹ ਕਿਸੇ ਬੰਦੇ ਨੂੰ ਵੀ ਪਾਰਟੀ ਚ ਲਿਆਉਂਦੇ ਤਾਂ ਮੈਨੂੰ ਨੀ ਲੱਗਦਾ ਸੀਗਾ ਵੀ ਉਸ ਟਾਈਮ ਦੇ ਵਿੱਚ ਜਿਹੜੇ ਸਿੱਧੂ ਦੀ ਪੋਜੀਸ਼ਨ ਸੀਗੀ, ਸਿੱਧੂ ਨੇ ਸੋਚਿਆ ਵੀ ਨੀ ਆਉਣਾ ਵੀ ਮੈਂ ਆਉਣ ਵਾਲੇ ਦਿਨਾਂ ਚ ਇੱਦਾਂ ਕਾਂਗਰਸ ਚ ਆ ਕੇ ਇੱਕਦਮ ਮੰਤਰੀ ਬਣ ਜੂ, ਕਾਂਗਰਸ ਸਰਕਾਰ ਬਣ ਜੂ, ਕਿਉਂਕਿ ਕਾਂਗਰਸ ਸਰਕਾਰ ਦਾ ਸੋਚ ਚ ਹੀ ਨੀ ਸੀ ਨਾ ਕਿਸੇ ਦੀ ਚ। ਤਾਂ ਇਸ ਕਰਕੇ ਸਿੱਧੂ ਵੀ ਉਹ ਸਮਝੌਤਾ ਕਰ ਲੈਂਦੇ, ਜਗਮੀਤ ਬਰਾੜ ਵੀ ਉਹ ਸਮਝੌਤਾ ਕਰ ਲੈਂਦਾ, ਬੈਂਸ ਬ੍ਰਦਰ ਵੀ ਕਰ ਲੈਂਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਕਦੀ ਸੀ। ਪਰ ਉਹ ਕਿਤੇ ਨਾ ਕਿਤੇ ਭਗਵੰਤ ਨੂੰ ਜ਼ਿਆਦਾ ਲੱਗਿਆ ਵੀ ਹੁਣ ਤਾਂ ਸਾਰਾ ਕੁਛ ਮੈਂ ਜੇਬ ਚ ਪਾ ਲਿਆ ਤੇ ਉਹ ਉੱਥੇ ਸਹੀ ਫੈਸਲੇ ਨਹੀਂ ਕਰ ਸਕਿਆ ਜਿਹੜੇ ਕਰਨੇ ਚਾਹੀਦੇ ਸੀਗੇ। ਹੁਣ ਮੈਨੂੰ ਲੱਗਦਾ ਵੀ ਜਿਹੜੀ ਇਹ ਇੱਕ ਡੰਡੋਰੀ ਦਾ ਪਿੱਟੀ ਜਾ ਰਹੀ ਹੈ ਵੀ ਅਸੀਂ ਸਭ ਇੱਕ ਹਾਂ, ਇੱਕ ਵਾਲੀ ਕੋਈ ਗੱਲ ਨੀ ਹੈਗੀ। ਪਾਵਰ ਆ ਜਿਹੜੀ ਐਜ ਏ ਚੁਣੇ ਹੋਏ ਨੁਮਾਇੰਦੇ ਦੀ ਪਾਵਰ ਹੁਣ ਉਹ ਖਹਿਰੇ ਕੋਲੇ ਆ ਤੇ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਮਿਲ ਚੁੱਕਿਆ ਤੇ ਉਹਨਾਂ ਕੋਲੇ ਜਿਹੜੀ ਕੈਬਨਿਟ ਮਿਨਿਸਟਰ ਦੀ ਜਿਹੜੀ ਪਾਵਰ ਵੀ ਆ ਗਈ ਆ ਤੇ ਉਹਨਾਂ ਨੂੰ ਪਤਾ ਵੀ ਹੈ ਵੀ ਸਿਆਸਤ ਦੇ ਵਿੱਚ ਕਿੱਥੇ ਕਿਹੜੇ ਦਾ, ਕਿਉਂਕਿ ਬਹੁਤ ਸਾਰੇ ਠੇਕਰਾ ਉਹਨਾਂ ਨੇ ਖਾ ਚੁੱਕੇ ਆ ਤੇ ਉਹਨਾਂ ਨੂੰ ਪਤਾ ਵੀ ਹੈ ਵੀ ਸਿਆਸਤ ਦੇ ਵਿੱਚ ਕੀ ਕੀਤਾ ਜਾ ਸਕਦਾ ਤੇ ਪਿਛਲੇ 4-5 ਮਹੀਨੇ ਜਾਂ ਪਿਛਲਾ ਸਾਲ ਉਹਨਾਂ ਨੇ ਪਛਤਾਤਾਪ ਵੀ ਕੀਤਾ ਗਾ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਕੈਪਟਨ ਦਾ ਸੱਜਾ ਹੱਥ ਹੁੰਦਾ ਹੋਇਆ ਖਹਿਰਾ ਤੇ ਜਦੋਂ ਕੈਬਨਿਟ ਰੈਂਕ ਮਿਲਣਾ ਸੀ ਤੇ ਉਦੋਂ ਕਿਤੇ ਨਾ ਕਿਤੇ ਉਸ ਗੱਡੀ ਤੋਂ ਉਤਰ ਗਿਆ ਤੇ ਹਾਂ ਉਹਨੂੰ ਗਲਤੀ ਮਹਿਸੂਸ ਹੋ ਰਹੀ ਸੀ। ਹੁਣ ਉਹ ਮੈਨੂੰ ਲੱਗਦਾ ਵੀ ਗਲਤੀ ਨੂੰ ਸੁਧਾਰ ਕੇ ਤੇ ਇੱਕ ਵਧੀਆ ਤਰੀਕੇ ਨਾਲ ਹੈਂਡਲ ਕਰਨਗੇ ਤੇ ਭਗਵੰਤ ਮਾਨ ਨੂੰ ਵੀ ਚਾਹੀਦਾ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਲਾ ਕੇ ਖਾ ਕੇ ਤੇ ਦੁਬਾਰੇ ਕੰਮ ਬੈਕ ਕਰਕੇ ਆਪਦੀ ਪਾਉਂਡੈਂਸ ਦਿਖਾ ਕੇ ਉਸ ਢੰਗ ਨਾਲ ਪਹੁੰਚੇ। ਪਰ ਸੀਐਮ ਲੈਵਲ ਦਾ ਕੱਦ ਕਾਠ ਅਸੀਂ ਸ਼ੁਰੂ ਦੇ ਪ੍ਰੋਗਰਾਮਾਂ ਚ ਵੀ ਕਿਹਾ ਸੀ, ਮੈਂ ਜਦੋਂ ਪਟਿਆਲਾ ਯੂਨੀਵਰਸਿਟੀ ਚ ਮੇਰੀ ਕਾਫੀ ਵੱਡੀ ਗੱਲਬਾਤ ਇਸ ਵਿਸ਼ੇ ਤੇ ਹੋਈ ਸੀ ਬਹੁਤ ਸਾਰੇ ਬੁੱਧੀਜੀਵੀਆਂ ਨਾਲ, ਤਾਂ ਉਹ ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਯਾਰ ਹੁਣ ਤੁਸੀਂ ਕਿਉਂ ਸਾਡੇ ਤੋਂ ਇਹਦੇ ਤੇ ਬੁਲਵਾਉਣੇ ਹੋ, ਕੀ ਸੀਐਮ ਲੈਵਲ ਦਾ ਕੱਦ ਕਾਠ ਭਗਵੰਤ ਮਾਨ ਦਾ ਹੈ। ਉਹ ਇੱਕ ਆਮ ਲੋਕਾਂ ਨੇ, ਫੇਸਬੁੱਕੀਆਂ ਨੇ ਜਾਂ ਆਮ ਪੇਂਡੂ ਚੁਟਕਲੇ ਸੁਣਨ ਵਾਲੇ ਲੋਕਾਂ ਨੇ ਉਹਨੂੰ ਸੀਐਮ ਲੈਵਲ ਦਾ ਰੁਤਬਾ ਦਿਖਾ ਕੇ, ਪੀਸੀ ਵਾਲਾ ਬੇਰ ਦਿਖਾ ਕੇ ਉਹਨੂੰ ਕਿਸੇ ਪਾਸੇ ਦਾ ਨੀ ਛੱਡਿਆ, ਇਹ ਮੇਰਾ ਮੰਨਣਾ। ਹੁਣ 19 ਦੀਆਂ ਜਿਹੜੀਆਂ ਇਲੈਕਸ਼ਨਾਂ ਉਹ ਭਗਵੰਤ ਲਈ ਐਡੀਆਂ ਸੌਖੀਆਂ ਨੀ ਜਿੱਤਣੀਆਂ, ਜੇ ਹੁਣ ਉਹਨੂੰ 19 ਹੀ ਮਿਹਨਤ ਕਰਨੀ ਪਊਗੀ ਜਿੰਨੀ ਉਹਨੇ ਪਿਛਲੀਆਂ ਰੈਲੀਆਂ ਚ ਕੀਤੀ ਜਾਂ ਪਿਛਲੇ ਇਲੈਕਸ਼ਨਾਂ ਚ ਕੀਤਾ। ਇਹ ਨੀ ਹੈ ਵੀ ਐਤਕੀ ਘਰੇ ਬੈਠ ਕੇ
ਜਿੱਤੂਗਾ ਬਾਬਾ, ਇਹੀ ਮੈਂ ਕਹਿ ਰਿਹਾ ਕਿ ਹੁਣ ਸਮੀਕਰਨ ਬਦਲ ਗਏ ਆ, ਹੁਣ ਖੈਰੇ ਸਾਹਿਬ ਹੋਣੀ ਤੇ ਹੋਰ ਸਾਰੇ MLA ਬਿਲਕੁਲ ਸੈੱਟ ਹੋ ਗਏ ਨੇ, ਫੂਲਕਾ ਸਾਹਿਬ ਬਿਲਕੁਲ ਸੈੱਟ ਹੈ, ਪਰ ਉਨ੍ਹਾਂ ਨਾਲ ਜਿਹੜੀਆਂ ਕੀਤੀਆਂ ਵਧੀਕੀਆਂ ਭਗਵੰਤ ਮਾਨ ਹੋਣਾ ਵੱਲੋਂ ਜਿਹੜੀਆਂ ਉਨ੍ਹਾਂ ਨੂੰ ਲੱਗਦੀਆਂ, ਅਸੀਂ ਇਹ ਨੀ ਕਹਿ ਰਹੇ ਕੀਤੀਆਂ, ਪਰ ਉਨ੍ਹਾਂ ਨੂੰ ਤਾਂ ਲੱਗਦੀਆਂ ਨਾ ਵੀ ਉਨ੍ਹਾਂ ਨੂੰ ਕਿਤੇ ਨਾ ਕਿਤੇ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਕਰਦਾ ਰਿਹਾ ਭਗਵੰਤ ਮਾਨ। ਹੁਣ ਉਹੀ ਅਗਲੇ 2 ਸਾਲ ਮੈਨੂੰ ਲੱਗਦਾ ਆ ਵੀ ਮਤਲਬ ਹੁਣ ਕਹਿ ਲਓ ਕਿ ਜੋ ਬੀਜਿਆ ਉਹ ਵੱਢਣਾ ਹੁਣ ਪੈਣਾ ਆ, ਤੇ ਮੋਸਟ ਲਾਈਕਲੀ ਜੇ ਤਾਂ ਦੇਖੋ ਰੀਕਨਸੀਲੀਏਸ਼ਨ ਹੁੰਦੀ ਆ ਖਹਿਰਾ ਸਾਹਿਬ ਦੀ ਇਸ ਪਾਰਟੀ ਦੀ ਤਾਂ ਭਗਵੰਤ ਮਾਨ ਦੀ, ਫੇਰ ਤਾਂ ਹੈਗਾ ਠੀਕ, ਫੇਰ ਤਾਂ ਪਾਰਟੀ ਉਹਦੇ ਪਿੱਛੇ ਖੜੂਗੀ ਉਹਨੂੰ ਜਿਤਾਊਗੀ, ਪਰ ਜੇ ਇਹ ਖਿੱਚੋ ਤਾਨ ਫੇਰ ਜਾਰੀ ਰਹੀ ਤਾਂ ਮੈਂ ਗਾਰੰਟੀ ਨਾਲ ਕਹਿ ਸਕਦਾ ਜਿਹੜਾ ਕਿ ਮੈਨੂੰ ਲੱਗ ਰਿਹਾ ਇਸ ਵੇਲੇ ਤਾਂ ਇਹੀ ਲੱਗ ਰਿਹਾ ਕਿ ਪਾਰਟੀ ਪੂਰਾ ਜ਼ੋਰ ਲਾਊਗੀ ਹੁਣ ਖਹਿਰਾ ਸਾਹਿਬ ਤੇ ਸਾਰਿਆਂ ਦੀ ਕਿ ਪੂਰਾ ਜ਼ੋਰ ਲਾਊਗੀ ਕਿ ਭਗਵੰਤ ਮਾਨ ਨੂੰ ਜ਼ੀਰੋ ਕੀਤਾ ਜਾਵੇ, ਉਹਨੂੰ ਉਹਦੀ ਸੀਟ ਤੋਂ ਹਰਾਇਆ ਜਾਵੇ। ਇਹ ਕੋਈ ਨਵੀਂ ਗੱਲ ਨਹੀਂ, ਪਾਰਟੀ ਦੇ ਮੈਂਬਰ ਹਰਾਉਂਦੇ ਨੇ ਇੱਕ ਦੂਜੇ ਨੂੰ ਖਰਾਬ ਕਰਨ ਦੇ ਲਈ,
ਮਰਵਾਉਂਦੇ
ਵੀ ਆ। ਹਾਂਜੀ ਹਾਂਜੀ, ਸੋ ਇਸ ਕਰਕੇ ਨਾ ਮਤਲਬ ਹੁਣ ਨਿਰਭਰ ਕਰੇਗਾ ਭਗਵੰਤ ਮਾਨ ਦੇ ਐਟੀਚਿਊਡ ਦੇ, ਕਿ ਜੇ ਉਹ ਐਟੀਚਿਊਡ ਆਪਣਾ ਬਦਲਦਾ ਆ, ਹੁਣ ਹੀ ਹੈਜ਼ ਗੋਟ ਐਵਰੀਥਿੰਗ ਟੂ ਲੂਜ਼ ਫਰੋਮ ਹੀਅਰ ਔਨ ਨਾਓ ਟਿਲ ਜਿਹੜੀਆਂ ਜਦੋਂ ਸੈਂਟਰ ਦੀਆਂ ਇਲੈਕਸ਼ਨ ਹੋ ਗਈਆਂ। ਸੋ ਮਿੰਟੂ ਜੀ, ਆਪਾਂ ਇੱਕ ਬ੍ਰੇਕ ਲੈਣੀ ਆ ਤੇ ਇੱਕ ਛੋਟਾ ਜਿਹਾ ਗੀਤ ਤਾਂ ਲੰਬਾ, ਪਰ ਆਪਾਂ ਛੋਟਾ ਪਾਠ ਸੁਣਾਂਗੇ। ਬਹੁਤ ਸਾਰੇ ਮੁੱਦੇ ਨੇ, ਅਹਿਮ ਮੁੱਦੇ ਜਿਹੜੇ ਆਪਾਂ ਕੱਲ ਦੇ ਛੱਡੇ ਹੋਏ ਨੇ, ਸੋ ਆਪਾਂ ਕੋਸ਼ਿਸ਼ ਕਰਨੀ ਆ 40 ਮਿੰਟਾਂ ਦੇ ਵਿੱਚ ਉਹਨਾਂ ਨੂੰ ਕਰੀਏ। ਪਰ ਇੱਕ ਬਜ਼ੁਰਗਾਂ ਦੇ ਅਖਾਣ ਸਾਨੂੰ ਭੇਜਿਆ ਗੌਰਵ ਸ਼ਰਮਾ, ਉਹਨਾਂ ਨੇ ਇੱਕ ਮੁਨੱਵਰ ਰਾਣਾ ਦੀ ਈਮੇਲ ਵੀ, ਮੁਨੱਵਰ ਰਾਣਾ ਈਮੇਲ ਨਹੀਂ, ਉਹਨਾਂ ਦੀ ਕਵਿਤਾ ਵੀ, ਉਹ ਵੀ ਤੁਸੀਂ ਕੱਢ ਕੇ ਰੱਖੋ, ਰਣਜੋਤ ਸਿੰਘ ਉਹਨਾਂ ਨੇ ਭੇਜੀ ਆ, ਉਹ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ। ਪਰ ਬਜ਼ੁਰਗਾਂ ਦੇ ਅਖਾਣ ਵਿਰਸੇ ਦਾ ਮਾਣ, ਚੇਤ ਚ ਬੱਦਲ ਮਾੜਾ ਖੇਤ ਚ ਖੱਬਲ ਮਾੜਾ, ਪੁੱਤਰ ਜੱਬਲ ਮਾੜਾ ਲੱਕ ਜਮਾਂ ਤੋੜ ਦੇ, ਝੋਟਿਆਂ ਦੇ ਭੇੜ ਮਾੜਾ ਸਾਧੂਆਂ ਦਾ ਗੇੜ ਮਾੜਾ, ਵੈਲੀਆਂ ਦਾ ਨੇੜ ਮਾੜਾ ਪੱਤ ਜਮਾਂ ਰੋੜ ਦੇ, ਕੱਲਰ ਜ਼ਮੀਨ ਮਾੜੀ ਪਰੇ ਚ ਤਹੀਨ ਮਾੜੀ, ਮਿਲ ਗਏ ਪਰਿਆ ਚ ਪੰਚਾਇਤ ਵਿਚ ਤੁਹੀਨ ਮਾੜੀ, ਪਤਨੀ ਸ਼ੌਕੀਨ ਮਾੜੀ, ਕੰਮ ਜਮਾਂ ਛੋੜਦੀ, ਪੈਸੇ ਦੇ ਸ਼ਰਾਬ ਮਾੜਾ, ਪੈਸੇ ਦਾ ਸ਼ਬਾਬ ਮਾੜਾ, ਸੇਠ ਦਾ ਹਿਸਾਬ ਮਾੜਾ, ਝੂਠ ਦਾ ਨਕਾਬ ਮਾੜਾ, ਯਕੀਨ ਜਮਾਂ ਤੋੜ ਦੇ, ਚੋਰ ਲਈ ਹਨੇਰ ਚੰਗਾ, ਸੈਰ ਲਈ ਸਵੇਰ ਚੰਗਾ, ਯੁੱਧ ਲਈ ਦਲੇਰ ਚੰਗਾ, ਵੈਰੀ ਮੂੰਹ ਫੋੜ ਦੇ, ਵੱਡੇ ਨਾਲ ਚੌੜ ਮਾੜੀ, ਗੱਲਾਂ ਚ ਗਪੌੜ ਮਾੜੀ, ਨੰਗੇ ਪੈਰ ਦੌੜ ਮਾੜੀ, ਚੁੱਭ ਜਾਂਦੇ ਰੋਡ ਜੇ, ਪਾਣੀ ਚ ਮਧਾਣੀ ਮਾੜੀ, ਮੱਤ ਜੇ ਨਿਆਣੀ ਮਾੜੀ, ਝਿੜਕੀ ਧਿਆਣੀ ਮਾੜੀ, ਦਿਲ ਲਵੇ ਤੋੜ ਜੇ, ਸੂਏ ਨਾਲ ਤੂਆ ਭੈੜਾ, ਤਾਸ਼ ਨਾਲੋਂ ਜੂਆ ਭੈੜਾ, ਸਕੇ ਨਾਲੋਂ ਦੂਆ ਭੈੜਾ, ਪੈਰਾਂ ਵਿਚ ਰੋਲ ਦੇ, ਬੱਚੇ ਦਾ ਰਿਹਾੜ ਮਾੜਾ, ਗਿੱਲੇ ਚ ਸਿਆੜ ਮਾੜਾ, ਯਾਰਾਂ ਚ ਦਫਾੜ ਮਾੜਾ, ਪੋਤੜੇ ਫਰੋਲ ਦੇ, ਚੇਲੇ ਦੀ ਕਲਮ ਮਾੜੀ, ਲਾਤੀ ਸ਼ਰਮ ਮਾੜੀ, ਨਿੰਦਿਆ ਧਰਮ ਮਾੜੀ, ਬੰਦੇ ਤਾਂ ਹੀ ਰੋਲ ਦੇ। ਸੋ ਬਹੁਤ ਸੋਹਣਾ ਸੀਗਾ, ਮੈਨੂੰ ਲੱਗਿਆ
ਬਾਬੂ ਰਾਜਵਾਲੀ ਹੋਰਾਂ ਦਾ ਜੀ ਲਿਖਿਆ ਹੈ।
ਹਾਂਜੀ,
ਬਾਬੂ ਰਾਜਵਾਲੀ ਹੋਰਾਂ ਦਾ ਛੰਦ ਹੈ।
ਅੱਛਾ,
ਤੇ ਉਹਨਾਂ ਦੀ ਜੇ ਤੁਸੀਂ ਬਾਬੂ ਜੀ ਦੀਆਂ ਪੜੋਗੇ ਉਹਨਾਂ ਦੇ ਪਿੰਡਾਂ ਬਾਰੇ ਹੋਰ ਬਾਰੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਪਿੱਛੇ ਜੇ ਨਾ ਮਹੀਨਾ ਕੁ ਪਹਿਲਾਂ ਬਾਬੂ ਰਾਜਵਾਲੀ ਦੀ ਇੱਕ ਮੈਂ ਵੀਡੀਓ ਸ਼ੇਅਰ ਕੀਤੀ ਸੀ, ਵੀਡੀਓ ਤਾਂ ਸੀ ਘੰਟੇ ਦੀ, ਤੇ ਇੰਨਾ ਸਬਰ ਅੱਜ ਕੱਲ ਕਿਸੇ ਕੋਲ ਹੈ ਨੀ ਦੇਖਣ ਦਾ ਘੰਟੇ ਦਾ, ਪਰ ਉਹ ਮੈਂ ਰਿਕਮੈਂਡ ਕਰਦਾ ਪੁਰਜੋਰ ਜਿਹਨੂੰ ਕਹਿੰਦੇ ਨੀ ਰਿਕਮੈਂਡੇਸ਼ਨ, ਵੀ ਹਰ ਬੰਦੇ ਨੂੰ ਜੇ ਕੋਈ ਤੁਸੀਂ ਪੰਜਾਬੀ ਕਲਚਰ ਬਾਰੇ, ਸ਼ਬਦ ਮੱਦੀ ਬਾਰੇ ਜਾਂ ਬਾਬੂ ਜੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਆ। ਉਹ ਵੀਡੀਓ ਉਹਨਾਂ ਦੇ ਬੇਟੇ ਨਾਲ ਇੱਕ ਇੰਟਰਵਿਊ ਆ ਸਿੱਧ ਪੱਧਰੀ ਜੀ, ਉਹ ਪਾਕਿਸਤਾਨ ਦਾ ਪਿੰਡ ਆਸਟ੍ਰੇਲੀਆ ਜੀ ਅਸਲ ਚ, ਤੇ ਉਹ ਉਸ ਢੰਗ ਨਾਲ ਫਰਮਾਇਆ ਹੋਇਆ ਉਹਦੇ ਘਰ ਜਾ ਕੇ ਬਾਬੂ ਜੀ ਦੇ। ਤੇ ਪਰ ਮੈਂ ਦੱਸਦਾ ਜੀ ਬਾਬੂ ਰਾਜਵਾਲੀ ਬਾਰੇ ਥੋੜਾ ਜਿਹਾ ਸਾਹੋ ਕੇ ਪਿੰਡ ਜਿਹੜਾ ਕਿ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ, ਇਸ ਟਾਈਮ ਮੋਗੇ ਦੇ ਲਾਗੇ ਆ, ਤੇ ਉਸ ਪਿੰਡ ਦੇ ਵਿੱਚੋਂ ਬਾਬੂ ਰਾਜਵਾਲੀ ਇੱਕ ਬਾਬੂ ਦੇ ਤੌਰ ਤੇ, ਬਾਬੂ ਉਹਨਾਂ ਨੂੰ ਤਾਂ ਕਿਹਾ ਜਾਂਦਾ ਸਿੱਧੂ ਸਾਹਿਬ, ਵੀ ਉਹਨਾਂ ਇੱਕ ਜਦੋਂ ਉਹਨਾਂ ਨੂੰ ਉਸ ਟਾਈਮ ਚ ਪੜਾ ਕੇ ਤੇ ਓਵਰਸੀਅਰ ਬਣ ਗਏ, ਉਹ ਜੇਈ ਬਣ ਗਏ। ਉਹ ਉਸ ਟਾਈਮ ਚ ਕਹਿੰਦੇ ਨਾ ਉਹਨਾਂ ਦਾ ਬਾਪ ਜਦੋਂ ਉਹਨਾਂ ਨੂੰ ਸਕੂਲ ਛੱਡ ਕੇ ਆਉਂਦਾ ਹੁੰਦਾ ਸੀ ਤੇ ਇੱਕ ਕੱਚਾ ਨਾਲਾ ਸੀ ਜਿਹਦੇ ਬਿਜਲੀ ਲੰਘਣਾ ਪੈਂਦਾ ਸੀਗਾ, ਤੇ ਉਹਦਾ ਬਾਪ ਦੀ ਡਿਊਟੀ ਉਹ ਨਾਲੇ ਤੱਕ ਉਹਨੂੰ ਨਾਲਾ ਟਪਾ ਕੇ ਆਉਣ ਦੀ ਹੁੰਦੀ ਸੀ ਕਿਉਂਕਿ ਬੱਚਾ ਟੱਪ ਨੀ ਸਕਦਾ ਸੀ, ਤੇ ਉਹ ਆਪਦੇ ਗਧਾਣਿਆਂ ਤੇ ਪਾ ਕੇ ਕੱਪੜੇ ਲਾ ਕੇ ਤੇ ਉਹਨੂੰ ਰਾਜਬਲੀ ਨੂੰ ਦੂਜੇ ਪਾਸੇ ਛੱਡ ਦਿੰਦਾ। ਤਾਂ ਉਥੋਂ ਕਿਸੇ ਨੇ ਤਾਨਾ ਮਾਰਿਆ ਕਿ ਤੂੰ ਯਾਰ ਕਿਹੜਾ ਇਹਨੂੰ ਤੂੰ ਬਾਬੂ ਲਾ ਲੇਗਾ ਜਿਹੜਾ ਇੰਨੀ ਠੰਡ ਚ ਪਾਲੇ ਚ ਕੱਪੜੇ ਲਾ ਕੇ ਇਹਨੂੰ ਟਪਾਈ ਜਾਂਦਾ। ਤਾਂ ਉਸ ਦਿਨ ਤੋਂ ਜਿਹੜੀ ਇੱਕ ਬਾਬੂ ਸ਼ਬਦ ਉਹਨਾਂ ਦੇ ਨਾਲ ਜੁੜ ਗਿਆ ਤੇ ਬਾਬੂ ਰਾਜਵਾਲੀ ਕਹਿਣ ਲੱਗ ਗਏ, ਤੇ ਵਾਕਈ ਓਵਰਸੀਅਰ ਬਣ ਗਏ। ਓਵਰਸੀਅਰ ਬਣ ਕੇ ਉਹ ਨਹਿਰੀ ਕੋਠੀਆਂ ਚ ਰਹੇ, ਬਹੁਤ ਸਾਰੀਆਂ ਨਹਿਰੀ ਕੋਠੀਆਂ ਦੇ ਵਿੱਚ ਉਹਨਾਂ ਦਾ ਉਤਾਰਾ ਰਿਹਾ। ਉਸ ਟਾਈਮ ਚ ਬਹੁਤ ਪੜ੍ਹੇ ਲਿਖੇ ਅਫਸਰ ਸਨ, ਤੇ ਪਰ ਜਿਵੇਂ ਜਿਵੇਂ ਉਹ ਘੁੰਮੇ ਉਵੇਂ ਉਵੇਂ ਉਹਨਾਂ ਨੇ ਦੁਨੀਆਂ ਦੀ ਸੱਚਾਈ ਲਿਖੀ, ਤੇ ਇੱਕ ਛੰਦ ਬੰਦੀ ਬਾਬੂ ਜੀ ਕਰ, ਬਾਬੂ 64 ਕਲਾ ਛੰਦ, 36 ਕਲਾ ਛੰਦ, ਜਿਹੜੇ ਛੰਦ ਬੰਦੀ ਦਾ ਆਜ਼ਾਦ ਕੀਤਾ, 72 ਕਲਾ ਛੰਦ ਦਾ ਟੋਟਲ ਛੰਦ ਦੀ ਜਿਹੜੀ ਆਜ਼ਾਦ ਕੀਤੇ ਉਹਨਾਂ ਨੇ ਬਾਬੂ ਜੀ ਨੇ, ਤੇ ਉਹ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਲਿਖਤਾਂ ਤੁਹਾਨੂੰ ਬਹੁਤ ਮਿਲ ਜਾਣੀਆਂ, ਆਨਲਾਈਨ ਬਹੁਤ ਮਿਲ ਜਾਣੀਆਂ, ਜੀਵਨ ਉਹਨਾਂ ਦੇ ਬਾਰੇ ਤੁਹਾਨੂੰ ਡਾਕੂਮੈਂਟਰੀ ਦੇਖਤੀ ਦੱਸੀ ਆ, ਜ਼ਰੂਰ ਦੇਖਣੀ ਬਣਦੀ ਆ, ਤੇ ਤੁਹਾਨੂੰ ਇੱਕ ਪਤਾ ਲੱਗੂ ਕਿਵੇਂ ਵੰਡ ਦੀ ਪੀੜ ਉਹਨਾਂ ਨੇ ਝੱਲੀ, ਕਿੰਨਾ ਉਹਨਾਂ ਦਾ ਇੱਥੇ ਮੋਹ ਰਿਹਾ ਬਾਅਦ ਚ ਵੀ ਪਿੰਡ ਪ੍ਰਤੀ, ਸਾਰੀਆਂ ਗੱਲਾਂ ਉਸ ਦੇ ਵਿੱਚ ਆ। ਤੇ ਮੈਂ ਬਹੁਤ ਬਾਬੂ ਰਾਜਵਾਲੀ ਨੂੰ ਪ੍ਰਣਾਮ ਕਰਦਾ,
ਸੋਰੀ ਮਾਫ਼ ਜਾਣਾ, ਏਦਾਂ ਕਰੋ ਲਿੰਕ ਮੈਨੂੰ ਮਾੜਾ ਜਿਹਾ ਭੇਜੋ ਇੱਧਰ, ਤੇ ਆਪਾਂ ਆਪਣੇ ਬਲੌਗ ਤੇ ਸ਼ੇਅਰ ਕਰਦੇ ਆ, ਸਾਰੇ ਉੱਥੇ ਉਹ ਵੀਡੀਓ ਦੇਖ ਲੈਣਗੇ। ਤੇ ਮਿੰਟੂ ਜੀ ਏਦਾਂ ਕਰਦੇ ਆਪਾਂ ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਨਾ ਛੋਟਾ ਹੀ ਗੀਤ ਸੁਣਾਂਗੇ, ਛੋਟੇ ਬਹੁਤਾ ਨਹੀਂ ਸੁਣਿਆ ਕਿਉਂਕਿ ਫਰਮਾਇਸ਼ ਸਾਨੂੰ ਮੈਨੀਟੋਬਾ ਤੋਂ ਆਈ ਹੋਇਆ ਅਮਰੀਕਾ ਤੋਂ, ਤੇ ਸੋਰੀ ਕੈਨੇਡਾ ਤੋਂ, ਤੇ ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਬੜੇ ਅਹਿਮ ਮੁੱਦੇ ਡਿਸਕਸ ਕਰਨੇ ਆ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਜੁੜੇ ਰਹੋ, ਚਾਹ ਦਾ ਕੱਪ ਧਰ ਲਓ ਹੋਰ, ਕਿਉਂਕਿ ਉਧਰੋਂ ਗੁੜ ਵੀ ਤੱਤਾ ਆਉਣ ਵਾਲਾ ਬ੍ਰਿਸਬੇਨ ਤੋਂ, ਸੁਣਦੇ ਆ ਬਾਬੂ ਮਾਨ ਨੂੰ।
ਕਸੂਰ ਜੋਗੀਆ, ਕਿਸ ਕਿਸੇ ਦਾ ਵਸਦਾ ਨੇੜੇ ਨੇੜੇ ਕਿਸੇ ਦਾ ਵਸਦਾ ਦੂਰ ਜੋ ਗਿਆ ਕਿਸੇ ਦਾ ਸਾਈ ਵਸੇ ਨਕੋਤਰ ਕਿਸੇ ਦਾ ਵਸੇ ਕਸੂਰ ਜੋ ਗਿਆ ਕਿਸੇ ਦਾ ਵਸਦਾ ਨੇੜੇ ਨੇੜੇ ਕਿਸੇ ਦਾ ਵਸਦਾ ਦੂਰ ਜੋ ਗਿਆ ਬਾਬਾ ਨਾਨਕ ਸਾਚ ਵਸਦਾ ਕਸੂਰ ਜੋ ਗਿਆ ਕੋਈ ਮੰਗਦਾ ਸਾਈਂ ਕੋਲੋਂ ਦੌਲਤ ਕੋਠੀਆਂ ਕਾਰਾਂ ਮੈਂ ਮੰਗਦਾ ਬਾਬੇ ਕੋਲੋਂ ਗੁਰਦਰਬੇ ਜੋੜੇ ਚਾੜਾਂ ਮੰਗਦਾ ਸਾਈ ਕੋਲੋਂ ਦੌਲਤ ਕੋਠੀਆਂ ਕਾਰਾਂ ਮੈਂ ਮੰਗਦਾ ਬਾਬੇ ਕੋਲੋਂ ਗੁਰਦਰਬੇ ਜੋੜੇ ਚਾੜਾਂ ਸ਼ਬਦ ਗੁਰੂ ਨਾਲ ਲੱਗੀ ਸੁਰਤੀ ਸ਼ਬਦ ਗੁਰੂ ਨਾਲ ਲੱਗੀ ਸੁਰਤੀ ਏਡਾ ਬੜਾ ਗਰੂਰ ਜੋਗੀਆਂ
ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
0433-555-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadere jankari li visit karo www.plfs.com.au.
Yaad rakhyo number 0433-552-127.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ ਸਵਾਗਤ ਹੈ। ਦਿਨ ਐਤਵਾਰ 23 ਜੁਲਾਈ 2017, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਸੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਜਿਹੜੇ ਜੁੜ ਰਹੇ ਨੇ ਜੀ ਆਇਆਂ ਨੂੰ। ਸੋ ਮਿੰਟੂ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ, ਜਿਹੜੇ ਮੁੱਦੇ ਸਾਡੇ ਪੈਂਡਿੰਗ ਪਏ ਨੇ। ਸੋ ਪਹਿਲਾਂ ਕਵਿਤਾ ਤੋਂ ਸ਼ੁਰੂ ਕਰੀਏ, ਬੜੀ ਸੋਹਣੀ ਕਵਿਤਾ ਮੁਨੱਵਰ ਰਾਣਾ ਦੀ ਭੇਜੀ ਸੀਗੀ, ਮੁਨੱਵਰ ਰਾਣਾ ਬਰਨੀ। ਹਾਂਜੀ
ਲਾਰੂ ਬਾਰੇ ਜਿਹੜੀਆਂ ਗੱਲਾਂ ਹੋਈਆਂ ਸੀ, ਉਹਨਾਂ ਦੇ ਉੱਤੇ ਕਰਾਟੇ ਚੋਟ ਉਹਨਾਂ ਦੇ ਕਾਫੀ ਨੇੜੇ ਜਿਹੜੀ ਭੁਗਤੀ ਦਿਖਾਈ ਦੇ ਰਹੀ ਹੈ ਕਵਿਤਾ ਮੈਨੂੰ। ਤੇ ਮੁਨੱਵਰ ਰਾਣਾ ਇੱਕ ਸ਼ਾਇਰ ਜੀ, ਬਹੁਤ ਖੂਬਸੂਰਤ ਉਹਨਾਂ ਦੀ ਸ਼ਾਇਰ ਆ, ਤੇ ਉਹਦੇ ਵਿੱਚ ਉਹਨੇ ਲਿਖੇ ਕਹਿੰਦੇ ਸਿਆਸੀ ਆਦਮੀ ਦੀ ਸ਼ਕਲ ਤੋਂ ਪਿਆਰੀ ਨਿਕਲਦੀ ਹੈ ਮਗਰ ਸਭ ਗੁਪਤ ਦੀ।
ਤੁਹਾਡੀ ਆਵਾਜ਼ ਥੋੜੀ ਜਿਹੀ ਡਿਸਟਰਬ ਹੋ ਗਈ ਹੈ, ਤੇ ਤੁਸੀਂ ਥੋੜਾ ਜਿਹਾ ਹਾਂਜੀ ਇਹਨੂੰ ਕਲੀਅਰ
ਜੀ। ਮੈਂ ਕੋਸ਼ਿਸ਼ ਕਰਦਾ ਦਰ ਤੋਂ, ਮੈਂ ਕਹਿ ਰਿਹਾ ਸੀ ਵੀ ਜਿਹੜੀਆਂ ਸਿਆਸੀ ਗੱਲਾਂ ਬਾਤਾਂ ਆਪਾਂ ਕਰ ਰਹੇ ਸੀ ਨਾ, ਉਹਨਾਂ ਦੇ ਕਾਫੀ ਨੇੜੇ ਆ ਇਹ ਕਵਿਤਾ, ਤੇ ਲੱਗਦਾ ਕਿਤੇ ਨਾ ਕਿਤੇ ਉਹੀ ਗੱਲਾਂ ਨੂੰ ਮੁਨੱਵਰ ਰਾਣਾ ਇੱਕ ਬੜੇ ਖੂਬਸੂਰਤ ਸ਼ਾਇਰ ਜੀ ਤੇ ਉਹ ਐਕਸਪਲੇਨ ਕਰ ਰਹੇ ਆ। ਕਹਿੰਦੇ ਸਿਆਸੀ ਆਦਮੀ ਕੀ ਸ਼ਕਲ ਤੋਂ ਪਿਆਰੀ ਨਿਕਲਤੀ ਹੈ ਮਗਰ ਜਬ ਗੁਫ਼ਤਗੂ ਕਰਤਾ ਹੈ ਤੋ ਚਿੰਗਾਰੀ ਨਿਕਲਤੀ ਹੈ, ਲਬੋਂ ਪਰ ਮੁਸਕਰਾਹਟ ਦਿਲ ਮੇ ਬੇਜਾਰੀ ਨਿਕਲਤੀ ਹੈ, ਬੜੇ ਲੋਗੋਂ ਮੇ ਹੀ ਅਕਸਰ ਜੇ ਬਿਮਾਰੀ ਨਿਕਲਤੀ ਹੈ, ਮੁਹੱਬਤ ਕੋ ਜਬਰਦਸਤੀ ਤੋ ਲਾਦਾ ਜਾ ਨਹੀਂ ਸਕਤਾ, ਕਹੀਂ ਖਿੜਕੀ ਸੇ ਮੇਰੀ ਜਾਨ ਅਲਮਾਰੀ ਨਿਕਲਤੀ ਹੈ, ਯਹੀ ਯਹੀ ਘਰ ਥਾ ਯਹਾਂ ਮਿਲ ਜੁਲ ਕੇ ਸਭ ਇੱਕ ਸਾਥ ਖਾਤੇ ਥੇ, ਯਹੀ ਘਰ ਹੈ ਅਲੱਗ ਭਾਈ ਕੀ ਇਫ਼ਤਿਆਰੀ ਨਿਕਲਤੀ ਹੈ, ਕਲਮ ਸੋਨੇ ਕਾ ਰੱਖਣੇ ਮੇ ਬੁਰਾਈ ਕੁਛ ਨਹੀਂ, ਲੇਕਿਨ ਕੋਈ ਤਹਿਰੀਰ ਵੀ ਨਿਕਲੇ ਤੋ ਦਰਬਾਰੀ ਨਿਕਲਤੀ ਹੈ, ਜੁਵਾ ਖੁਲਤੇ ਹੀ ਫੌਰਨ ਜੇ ਕਬੀਲਾ ਟੁੱਟ ਜਾਏਗਾ, ਅਗਰ ਖਾਮੋਸ਼ ਰਹਿਤਾ ਹੂੰ ਤੋ ਸਰਦਾਰੀ ਨਿਕਲਤੀ ਹੈ, ਤਬੀਅਤ ਜਿਸ ਪੇ ਆਈ ਥੀ ਵੋ ਜ਼ਾਲਮ ਬੇਵਫਾ ਨਿਕਲਾ, ਪਸੰਦ ਆਤੀ ਹੈ ਜੋ ਵੀ ਚੀਜ਼ ਬਹੁਤ ਬਜ਼ਾਰੀ ਨਿਕਲਤੀ ਹੈ। ਬਹੁਤ ਖੂਬਸੂਰਤ ਜਿਹੜੀ ਚੋਟ ਲਾ ਗਏ ਜੀ, ਪੱਤਰਕਾਰਾਂ ਤੇ ਵੀ ਲਾ ਗਏ ਨਾ, ਕਹਿੰਦੇ ਕਲਮ ਸਿਆਉਣੇ ਦੀ ਰੱਖਣ ਚ ਕੋਈ ਬੁਰਾਈ ਨੀ, ਪਰ ਜਦੋਂ ਤਰੀਰ ਲਿਖਦੇ ਹੋ ਉਦੋਂ ਤਾਂ ਦਰਬਾਰੀ ਗੱਲਾਂ ਹੀ ਨਿਕਲਦੀਆਂ ਨਾ
ਜੀ। ਬਿਲਕੁਲ ਬਿਲਕੁਲ। ਮਹਿੰਦਰ ਸਿੰਘ ਹਾਂਸੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਡਿਸਕਸ਼ਨ ਹੈ ਜੀ। ਤੇ ਸਮਾਰਟ ਥਿੰਕਿੰਗ ਜਸ ਰਾਹੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਿੱਘਾ ਸਵਾਗਤ ਹੈ ਜੀ। ਠੰਡ ਬਹੁਤ ਹੈ ਸਿਡਨੀ ਦੇ ਵਿਚ। ਤੇ ਜਗਿੰਦਰ ਸਿੰਘ ਸੋਈ ਵੀ ਅੱਜ ਦੀ ਨਿਊਜ਼ ਸਾਂਝੀ ਕਰ ਰਹੇ ਨੇ, ਜਿਹੜੇ ਕਿ ਉਹ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਨੂੰ ਪਾਰਟੀ ਦਾ ਇੰਜਣ ਦਸਿਆ ਤੇ ਕਿਹਾ ਕਿ ਮੈਂ ਡੱਬਾ ਬਣ ਕੇ ਉਧਰ ਹੀ ਜਾਵਾਂਗਾ ਜਿੱਧਰ ਭਗਵੰਤ ਮਾਨ ਕਹੇਗਾ। ਸੋ ਭਗਵੰਤ ਮਾਨ ਨੇ ਆਪ ਪਾਇਆ ਆ। ਤੇ ਅਮਰੀਕ ਸਿੰਘ ਫਲੋਰਾ ਕਹਿ ਰਹੇ ਨੇ ਗੁੱਡ ਆਨ ਯੂ ਮਿੰਟੂ ਜੀ, ਮਾਨ ਨੋ ਵੇਅਰ ਸੀਐਮ ਜੋਬ। ਤੇ ਨਵੀਂ ਹੁਣਾ ਨੇ ਵੀ, ਨਵੀਂ ਵਿਨੀਪੈਗ ਤੋਂ, ਉਹ ਬੜੀ ਦੇਰ ਬਾਅਦ ਆਏ ਹੋ ਤੁਸੀਂ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਬਹੁਤ ਇੰਟਰਸਟਿੰਗ ਫੋਟੋ ਪਾਈ ਹੈ। ਮੋਦੀ ਨੇ, ਮੋਦੀ ਬਿਆਨ ਦੇ ਰਿਹਾ, ਮੈਂ ਸਾਰੀ ਦੁਨੀਆਂ ਘੁੰਮ ਲਈ ਤੇ ਨੀਚੇ ਬਿੰਨੂ ਢਿੱਲੋਂ ਉਹਦੀ ਫੋਟੋ ਪਾਈ ਹੋਈ, ਕਹਿੰਦੇ ਸਹੁਰੇ ਗਿਆ ਕਦੇ। ਤੇ ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਮੇਰਾ ਖਿਆਲ ਅਮਰੀਕਾ ਤੋਂ ਹੈ, ਤੇ ਕਹਿੰਦੇ ਅੱਜ 100 ਡਿਗਰੀ ਫਾਰਨਹੀਟ ਟੈਂਪਰੇਚਰ ਆਏਗਾ, ਜਿਹੜਾ ਕਿ ਤਕਰੀਬਨ 36-37 ਦੇ ਲਾਗੇ ਹੁੰਦਾ ਡਿਗਰੀ ਦੇ। ਤੇ ਇਧਰ ਗੁਰਿੰਦਰ ਸਿੰਘ ਹਾਂਜੀ, ਉਨ੍ਹਾਂ ਨੇ ਵੀ ਐਪ ਦੇ ਰਾਹੀਂ ਮੈਸੇਜ ਭੇਜਿਆ। ਗੁਰਸ਼ਰਨ ਸਿੰਘ ਹੁਣੇ ਵੀ ਬ੍ਰਿਸਬਨ ਤੋਂ ਸਾਂਝ ਪਾ ਰਹੇ ਨੇ, ਕਵਿਤਾ ਦੀ ਲਿੰਕ ਭੇਜ ਰਹੇ ਨੇ। ਤੇ ਜਸਪ੍ਰੀਤ ਭਾਜੀ ਵੀ ਸਾਡੇ ਨਾਲ ਜੁੜੇ ਨੇ, ਤੇ ਉਨ੍ਹਾਂ ਨੇ ਨਵਾਂ ਕਹਿੰਦੇ ਕਮਿਊਨੀਕੇਸ਼ਨ ਡਾਇਰੈਕਟਰ ਅਪੁਆਇੰਟ ਕੀਤਾ ਹੈ, ਜਿਹੜਾ ਕਿ ਹੈਜ ਫੰਡ ਮੈਨੇਜਰ ਰਿਹਾ ਹੈ। ਤੇ ਇਸ ਦੀ ਥੋੜੀ ਜਾਣਕਾਰੀ ਵੱਧ ਦੇਵਾਂਗੇ। ਪਰ ਮਿੰਟੂ ਜੀ, ਵੀਡੀਓ ਜਿਹੜਾ ਤੁਸੀਂ ਕਹਿ ਰਹੇ ਸੀ ਨਾ, ਉਹ ਮੈਂ ਨਾ ਲਾਈਵ ਬਲੌਗ ਤੇ ਸ਼ੇਅਰ ਕਰਤਾ ਹੈ, ਤੇ ਤੁਸੀਂ ਡਾਇਰੈਕਟਲੀ ਇਹ ਤੇ ਦੇਖ
ਸਕਦੇ
ਬਾਬੂ ਰਾਜੇਵਾਲੀ ਦਾ ਨਾ, ਇਹ ਲਾਈਵ ਤੁਸੀਂ, ਲਾਈਵ ਨੀ ਮਤਲਬ ਤੁਸੀਂ ਇਹ ਤੋਂ ਬਾਅਦ ਦੇਖ ਸਕਦੇ ਹੋ ਸਾਡੇ ਲਾਈਵ ਬਲੌਗ ਦੇ ਉੱਤੇ। ਸੋ ਲਿੰਕ ਸਾਰਾ ਉੱਤੇ ਤੁਸੀਂ ਵੀਡੀਓ ਪੇਜ ਦੇ ਉੱਤੇ ਹੀ ਦੇਖ ਸਕਦੇ ਹੋ, ਯੂਟਿਊਬ ਦੇ ਵਿੱਚ ਜਾ ਕੇ ਵੀ ਦੇਖ ਸਕਦੇ ਹੋ। ਸੋ harmanradio.com/liveblog ਜਾਂ ਐਂਡਰਾਇਡ ਐਪ ਦੇ ਵਿੱਚ ਖੱਬੇ ਪਾਸੇ ਮੈਨਿਊ ਆਈਟਮ ਖੋਲ ਕੇ ਸਟੂਡੀਓ ਐਕਟੀਵਿਟੀ ਦੇ ਵਿੱਚ ਸਾਰੇ ਜਿਹੜੇ ਫੋਟੋਆਂ ਲਾਈਵ ਐਵਰੀਥਿੰਗ ਤੁਸੀਂ ਉਹ ਚ ਦੇਖ ਸਕਦੇ ਹੋ। ਤੇ ਸਾਡੇ ਨਾਲ ਨਾ ਦਲਵੀਰ ਹਲਵਾਰਵੀ ਜੀ ਵੀ ਜੁੜੇ ਸੀ, ਉਨ੍ਹਾਂ ਨੇ ਵੀ ਕੁਛ ਲਿਖਿਆ ਸੀ ਤੇ ਉਹ ਵੀ ਸ਼ੇਅਰ ਕਰਨਾ ਬਣਦਾ, ਤੇ ਉਹ ਤੋਂ ਬਾਅਦ 2 ਮੁੱਦੇ ਹੋਰ ਨੇ।
ਜੀ ਜੀ ਬਿਲਕੁਲ, ਦਲਵੀਰ ਹੋਰਾਂ ਨੇ ਬਲੈਕ ਪ੍ਰਿੰਸ ਮੂਵੀ ਦੇ ਮਾਮਲੇ ਚ ਨਾ ਕੱਲ ਪਰਸੋਂ ਦੇ ਤਾਨੇ ਮੇਣੇ ਬੜੇ ਵੱਜ ਰਹੇ ਆ। ਆਮ ਹੀ ਫੇਸਬੁੱਕ ਦੇ ਉੱਤੇ ਸਾਡੇ ਲੋਕ ਲੱਗੇ ਹੁੰਦੇ ਇੱਕ ਦੂਜੇ ਨੂੰ ਵੀ, ਹੁਣ ਕਿਉਂ ਨੀ ਬੋਲਦਾ, ਫਲਾਨਾ ਨੀ ਬੋਲਦਾ, ਧਮਕਾ ਨੀ ਬੋਲਦਾ। ਦੇਖੋ ਪਹਿਲੀ ਗੱਲ ਤਾਂ ਮੇਰਾ ਇਹ ਮੰਨਣਾ ਵੀ ਤੁਸੀਂ ਕਿਸੇ ਨੂੰ ਤਾਨਾ ਮਿਹਣਾ ਮਾਰ ਕੇ ਜਾਂ ਕਿਸੇ ਨੂੰ ਧੱਕੇ ਨਾਲ ਬੁਲਾ ਕੇ ਕੀ ਖੱਟ ਲਓਗੇ, ਕੀ ਨਿਕਲੂਗਾ। ਮੈਂ ਤਾਂ ਇਨ੍ਹਾਂ ਪੋਸਟਾਂ ਦੇ ਹੱਕ ਚ ਹੀ ਨਹੀਂ ਹੈਗਾ ਜਿਹੜੀਆਂ ਇਹ ਗੱਲਾਂ ਕਰਨੀਆਂ। ਹਰ ਬੰਦੇ ਦੀ ਆਜ਼ਾਦੀ ਆ, ਹਰ ਬੰਦੇ ਦੀ ਆਪਦੀ ਸੋਚ ਆ, ਹਰ ਬੰਦੇ ਦੀ ਆਪਦੀ ਮਰਜ਼ੀ ਆ, ਉਹਨੇ ਕਿਹਦੇ ਮਾਮਲੇ ਚ ਬੋਲਣਾ, ਕਿਹਦੇ ਮਾਮਲੇ ਚ ਲਿਖਣਾ। ਮੈਂ ਅੱਜ ਫੇਸਬੁੱਕ ਤੇ ਇੱਕ ਇਹ ਵੱਡੀ ਲੜਾਈ ਦੇਖੀ ਆ ਜਿਹੜੀ ਕਿ ਇਸ ਗੱਲ ਦੇ ਉੱਤੇ ਆ ਵੀ ਹੁਣ ਫਲਾਨਾ ਕਿਉਂ ਨੀ ਬੋਲਿਆ, ਆਪਦਾ ਕੋਈ ਸੰਸਾ ਨੀ ਤੁਹਾਨੂੰ, ਕਿਸੇ ਨੂੰ ਕੋਈ ਸੰਸਾ ਨੀ। ਦੇਖੋ ਤੁਹਾਨੂੰ ਕੋਈ ਚੀਜ਼ ਚੰਗੀ ਲੱਗੀ, ਤੁਸੀਂ ਕਿਸੇ ਚੀਜ਼ ਦਾ ਸਹਿਯੋਗ ਦੇਣਾ ਚਾਹੁੰਦੇ ਹੋ, ਜੀ ਸੱਦ ਕੇ ਦਿਓ, ਪਰ ਤੁਸੀਂ ਕਿਸੇ ਤੋਂ ਡਾਂਗ ਨਾਲ ਥੋੜਾ ਕੁਛ ਗੱਲਾਂ ਕਰਾ ਸਕਦੇ ਹੋ ਜਾਂ ਲਿਖਵਾ ਸਕਦੇ ਹੋ ਜਾਂ ਕੁਛ ਵੀ ਕਰਾ ਸਕਦੇ ਹੋ, ਜਾਂ ਹੋ ਸਕਦਾ ਅਗਲੇ ਦੀ ਪਤਾ ਨੀ ਕਿੱਡੀ ਕੁ ਵੱਡੀ ਮਜਬੂਰੀ ਹੋਵੇ, ਦੂਰਲੇ ਦੀ ਕਿੱਡੀ ਕੁ ਵੱਡੀ ਮਜਬੂਰੀ ਹੋਵੇ, ਉਹ ਕਿੱਥੇ ਜੇ ਕਿਹੋ ਜਿਹੇ ਮਾਹੌਲ ਚ ਹੋਵੇ। ਪਿਛਲੇ ਦਿਨ ਇਹ ਜਿਹਾ ਇੱਕ ਵਾਕਿਆ ਸਾਡੇ ਲੋਕਲ ਵੀ ਹੋ ਕੇ ਹਟਿਆ ਵੀ ਬੰਦਾ ਹਾਸਪਿਟਲ ਚ ਜੂਝ ਰਿਹਾ ਤੇ ਪਰ ਉਹ ਉਸ ਨਾਲ ਉਹਨੂੰ ਕਿਹਾ ਜਾ ਰਿਹਾ ਵੀ ਉਹ ਲਿਖ ਕਿਉਂ ਨੀ ਰਿਹਾ, ਤਾਂ ਉਹ ਬਾਅਦ ਚ ਜਦੋਂ ਗੱਲ ਪਤਾ ਲੱਗਿਆ ਤਾਂ ਸ਼ਰਮਸਾਰ ਹੋਣਾ ਪਿਆ ਇਸ ਗੱਲ ਤੋਂ। ਹੈਂ, ਤਾਂ ਇਹ ਗੱਲਾਂ ਸਾਨੂੰ ਸੋਚ ਕੇ ਹੀ ਕਰਨੀਆਂ ਚਾਹੀਦੀਆਂ, ਸੋਚ ਤੋਲ ਕੇ ਬੋਲਣਾ ਚਾਹੀਦਾ। ਕਿਸੇ ਮਾਮਲੇ ਚ ਕਿਸੇ ਤੋਂ ਅਸੀਂ ਧੱਕੇ ਨਾਲ ਉਹਦੇ ਵਿਊ ਲਿਖਾਣੇ ਜਾਂ ਉਹਦਾ ਸਾਥ ਦੇਣਾ ਜਾਂ ਉਹਦੇ ਤੋਂ ਵੋਟ ਪਵਾਉਣੀ ਇਹ ਜਾਇਜ਼ ਨਹੀਂ ਹੈ। ਜੇ ਤੁਹਾਨੂੰ ਬਲੈਕ ਪ੍ਰਿੰਸ ਮੂਵੀ ਆ, ਬਲੈਕ ਪ੍ਰਿੰਸ ਮੂਵੀ ਦੇ ਮਾਮਲੇ ਦੇ ਵਿੱਚ ਜਿਹਨੇ ਵੀ ਦੇਖ ਲਈ, ਜਿਹਨੂੰ ਚੰਗੀ ਲੱਗੀ, ਜੇ ਉਹਨੂੰ ਲੱਗਿਆ ਵੀ ਮੈਂ ਲੋਕਾਂ ਤੱਕ ਪਹੁੰਚਾ ਗੱਲ, ਤਾਂ ਉਹਨੂੰ ਪਹੁੰਚਾਉਣੀ ਚਾਹੀਦੀ ਹੈ। ਜਿਹਨੂੰ ਨਹੀਂ ਲੱਗਿਆ ਜਾਂ ਜਿਹੜੇ ਬੰਦੇ ਲਈ ਲਾਈਟਲੀ ਇੱਕ ਮੂਵੀ ਦੇ ਤੌਰ ਤੇ ਲਈ ਇੱਕ ਇੰਟਰਟੇਨ ਕੀਤਾ ਨਹੀਂ ਲੱਗੀ, ਤਾਂ ਉਹਦੀ ਮਰਜ਼ੀ ਆ, ਉਹਨੂੰ ਤੁਸੀਂ ਧੱਕੇ ਨਾਲ ਕਿਵੇਂ ਕਹੋਗੇ ਵੀ ਤੂੰ 10 ਬੰਦਿਆਂ ਨੂੰ ਹੋਰ ਕਹਿ ਵੀ ਭਾਈ ਇਹਨੂੰ ਦੇਖੋ।
ਮੁੱਦਾ ਜਿਹੜਾ ਉਛਾਲਿਆ ਜਾ ਰਿਹਾ, ਮੁੱਦਾ ਜਿਹੜਾ ਹੈਗਾ, ਜਿਹੜਾ ਦਲਵੀਰ ਹਲਵਾਰ ਵੀ ਹੁਣੀ ਸਾਡੇ ਨਾਲ ਸਾਂਝ ਪਾਈ ਆ, ਧਿਆਨ ਦਵਾਇਆ, ਉਹ ਇਹ ਹੈ ਕਿ ਸਰਤਾਜ ਦੀ ਇਸ ਫਿਲਮ ਨੂੰ ਬਾਕੀ ਸਿੰਗਰ ਕਿਉਂ ਨੀ ਪ੍ਰਮੋਟ ਕਰ ਰਹੇ, ਕਿਉਂ ਨੀ ਉਹ ਆਪਣੇ ਪੇਜ ਦੇ ਉੱਤੇ ਕਹਿ ਰਹੇ ਲੈ ਵੀ ਵਧੀਆ ਵਧੀਆ।
ਸਰਤਾਜ ਕਿੱਦੇ ਦਿਲਜੀਤ ਦੋਸਾਂਝ ਦੀ ਫਿਲਮ ਪਾਉਂਦਾ,
ਮੈਂ ਵੀ ਇਹੀ ਕਹਿਣਾ ਚਾਹੁੰਦਾ ਸੀ ਕਿ ਉਹ ਆਪ ਕਿੰਨਾ ਕੁ ਦੂਜਿਆਂ ਦੀਆਂ ਕਰਦਾ ਆ, ਉਹ ਇਹ ਵੀ ਇੱਕ ਗੱਲ ਹੈ ਨਾ।
ਦੇਖੋ ਇਹ ਨਾ ਮੇਰੇ ਕੋਲੇ ਬਹੁਤ ਸਾਰੇ ਸੱਜਣ ਮਿੱਤਰ ਗਾਣਾ ਭੇਜ ਦਿੰਦੇ ਆ ਮੈਨੂੰ, ਕਹਿਣਗੇ ਵੀ ਆਹ ਗਾਣਾ ਸ਼ੇਅਰ ਕਰ ਦਿਓ ਜੀ ਬਾਈ ਜੀ। ਤੇ ਪਹਿਲੀ ਗੱਲ ਤਾਂ ਦੇਖੋ ਆਪਾਂ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਗਾਣਾ ਸ਼ੇਅਰ ਹੀ ਨੀ ਕਰਦੇ, ਵੀ ਚਲੋ ਰੇਡੀਓ ਤੇ ਅਖਬਾਰ ਦੇ ਪੇਜ ਤੇ ਅਸੀਂ ਕਰ ਸਕਦੇ ਹਾਂ, ਇੱਕ ਉਹ ਪਲੇਟਫਾਰਮ ਆ ਸਾਡਾ ਜਿਹੜਾ ਲੋਕਾਂ ਲਈ ਬਣਾਇਆ ਹੋਇਆ, ਪਰ ਅਸੀਂ ਪਰਸਨਲ ਆਪਦੀ ਜਿਹੜੀ ਉਸ ਦੇ ਉੱਤੇ ਨਹੀਂ ਕਰਦੇ, ਸਾਡੀ ਮਰਜ਼ੀ ਹੈ ਜੇ ਅਸੀਂ ਸਾਡੇ ਸਾਨੂੰ ਚੰਗਾ ਲੱਗੂ ਦਿਲੋਂ। ਮੈਨੂੰ ਕੁਝ ਗਾਣੇ ਬੜੇ ਚੰਗੇ ਲੱਗਦੇ ਆ, ਜੇ ਹੁਣ ਬਾਈ ਹਰਿੰਦਰ ਸੰਧੂ ਦਾ ਗਾਣਾ ਮੈਨੂੰ ਪਾਣੀ ਬਹੁਤ ਵਧੀਆ ਲੱਗਿਆ, ਮੈਂ ਇੱਕ ਮਿੰਟ ਚ ਮੈਨੂੰ ਕੋਈ ਬਾਈ ਨੇ ਫੋਨ ਤਾਂ ਨੀ ਕੀਤਾ, ਉਹਨੇ ਬਾਅਦ ਚ ਮੈਨੂੰ ਮੈਸੇਜ ਕੀਤਾ ਵੀ ਸ਼ਾਬਾਸ਼ ਭਾਈ ਤੁਸੀਂ ਰੇਡੀਓ ਤੇ ਵੀ ਗੱਲ ਕੀਤੀ, ਉੱਥੇ ਮੈਨੂੰ ਚੰਗਾ ਲੱਗਿਆ, ਮੈਂ ਸ਼ੇਅਰ ਕਰਤਾ, ਠੀਕ ਹੈ ਨਾ। ਪਰ ਕਈ ਦੋਸਤ ਕਹਿੰਦੇ ਆ ਵੀ ਤੂੰ ਗਾਣਾ ਨੀ ਸ਼ੇਅਰ ਕਰਦਾ ਮੈਨੂੰ ਕਹਿੰਦੇ, ਪਰ ਮੈਂ ਹੈਰਾਨ ਆ ਵੀ ਮੈਂ ਉਹਨਾਂ ਨੂੰ ਕਹਾਂ ਵੀ ਤੁਸੀਂ, ਮੈਂ ਤਾਂ ਰੋਜ਼ ਹੀ ਰੇਡੀਓ ਤੇ ਆਉਣਾ, ਰੋਜ਼ ਹੀ ਮੇਰੇ ਪ੍ਰੋਗਰਾਮ ਹੁੰਦੇ ਆ, ਰੋਜ਼ ਮੇਰਾ ਪਿੰਡ ਆਸਟ੍ਰੇਲੀਆ ਵੀ ਆਉਂਦਾ, ਤੁਸੀਂ ਮੈਨੂੰ ਦੱਸੋ ਤੁਸੀਂ ਕਿੱਦੇ ਸ਼ੇਅਰ ਕੀਤਾ, ਤੁਸੀਂ ਮੈਨੂੰ ਇੱਕ ਇੱਕ ਸਬੂਤ ਦਿਓ ਵੀ ਤੁਸੀਂ ਕਿੱਦੇ ਸ਼ੇਅਰ ਕੀਤਾ ਮੇਰਾ ਪਿੰਡ ਆਸਟ੍ਰੇਲੀਆ ਜਾਂ ਮੇਰਾ ਕੋਈ ਵੀ। ਮੇਰੇ ਲਈ ਤਾਂ ਉਹੀ ਰੱਬ ਆ, ਤੁਹਾਡੇ ਲਈ ਮੰਨ ਲਓ ਤੁਸੀਂ ਵੱਡੇ ਸਟਾਰ ਆ, ਤੁਹਾਡਾ ਗਾਣਾ ਬਹੁਤ ਕੁਛ ਆਊਗਾ, ਤੇ ਪਰ ਮੇਰੇ ਲਈ ਤਾਂ ਮੇਰਾ ਉਹੀ, ਮੈਂ ਸਭ ਤੋਂ ਕੁਛ ਆ, ਮੇਰੇ ਮੇਰੀ ਜਿੰਦ ਜਾਨ, ਮੇਰਾ ਮੇਰਾ ਟੀ ਜਿਹੜੀ ਜਿੰਨੀ ਕੁ ਮੇਰੀ ਔਕਾਤ ਆ ਤੇ ਉਹ ਮੇਰੀ ਟੋਪ ਆ ਵਧਾਓ। ਸੋ ਇਸ ਕਰਕੇ ਨਾ ਸਾਨੂੰ ਇਹ ਚੀਜ਼ਾਂ ਇੱਕ ਤਾਂ ਨਾ ਬਾਹਰ ਨਿਕਲਣਾ ਚਾਹੀਦਾ, ਤੁਸੀਂ ਆਪਦੇ ਵਿਚਾਰ ਆਪਦੇ ਬਿਆਨ ਜੋ ਤੁਹਾਨੂੰ ਚੰਗੇ ਲੱਗਦੇ ਆ ਉਹ ਲਿਖੋ ਦਿਓ। ਹੁਣ ਮੇਰੀ ਪਰਸਨਲ ਦੇਖ ਲਓ, ਮੈਨੂੰ ਪਰਸਨਲ ਆ ਫਿਲਮ ਦੇ ਮਾਮਲੇ ਚ ਦੇਖੋ, ਮੈਂ ਪਿਛਲੇ ਡੇਢ ਦੋ ਸਾਲ ਤੋਂ ਇਸ ਫਿਲਮ ਬਾਰੇ ਮੇਰੀ ਚਰਚਾ ਪ੍ਰੋਡਿਊਸਰ ਨਾਲ ਵੀ ਹੁੰਦੀ ਆ ਰਹੀ ਆ, ਮੇਰੀ ਡਾਇਰੈਕਟਰ ਨਾਲ ਵੀ ਗੱਲ ਹੁੰਦੀ ਆ ਰਹੀ ਆ। ਰਾਤ ਮੈਨੂੰ ਫਿਲਮ ਦੇ ਡਾਇਰੈਕਟਰ ਦਾ ਫਿਰ ਮੈਸੇਜ ਆਇਆ ਵੀ ਕੀ ਤੁਸੀਂ ਫਿਲਮ ਦੇਖ ਲਈ, ਜੇ ਨਹੀਂ ਦੇਖੀ ਤਾਂ ਪਲੀਜ਼ ਬੇਨਤੀ ਆ ਜਾ ਕੇ ਦੇਖ ਕੇ ਆਓ, ਉਹਨਾਂ ਦੀ ਮੈਨੂੰ ਰਿਕੁਐਸਟ ਆਈ ਆ। ਪਰ ਮੈਂ ਪਿੱਛੇ ਜੇ ਤਿੰਨ ਚਾਰ ਦਿਨ ਪਹਿਲਾਂ ਮਿਸ ਕਰ ਗਿਆ ਵੀ ਮੈਨੂੰ ਚਾਰ ਦਿਨ ਪਹਿਲਾਂ ਦਿਨੇ ਪੰਜ ਛੇ ਵਾਰੀ ਪ੍ਰੋਡਿਊਸਰ ਦਾ ਫੋਨ ਆਇਆ, ਸਰਤਾਜ ਦੇ ਪੀਏ ਦਾ ਫੋਨ ਆਇਆ ਵੀ ਭਾਈ ਇਸ ਟਾਈਮ ਇੱਕ ਘੰਟਾ ਸਰਤਾਜ ਤੁਹਾਡੇ ਨਾਲ ਰੇਡੀਓ ਤੇ ਗੱਲ ਕਰ ਸਕਦੇ ਆ, ਗੱਲ ਕਰ ਲਓ, ਰਿਕਾਰਡਿੰਗ ਕਰ ਲਓ। ਪਰ ਮੇਰੀ ਮਜਬੂਰੀ ਇਹ ਸੀ ਵੀ ਮੈਂ ਇਹੋ ਜਿਹੇ ਥਾਂ ਤੇ ਸੀ ਵੀ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਮੈਨੂੰ ਕਿਸ ਰਿਗਾਰਡਿੰਗ ਫੋਨ ਕਰ ਰਹੇ ਆ, ਕਿਉਂਕਿ ਮੈਂ ਆਪਦੇ ਬਿਜ਼ੀ ਸੀ। ਮੈਂ ਕਿਹਾ ਮੈਂ ਸ਼ਾਮ ਨੂੰ ਜਾ ਕੇ ਗੱਲ ਕਰ ਲੂੰਗਾ। ਜਦੋਂ ਮੈਂ ਸ਼ਾਮ ਨੂੰ ਜਾ ਕੇ ਕਾਲ ਕੀਤੀ, ਉਹ ਕਹਿੰਦੇ ਜੀ ਵੀ ਸਰਤਾਜ ਹੋਰਾਂ ਕੋਲੇ ਟਾਈਮ ਸੀ ਤੇ ਉਹ ਬਲੈਕ ਪ੍ਰਿੰਸ ਦੇ ਮਾਮਲੇ ਚ ਰੇਡੀਓ ਇੰਟਰਵਿਊ ਰਿਕਾਰਡ ਕਰਾਉਣਾ ਚਾਹੁੰਦੇ ਸੀ, ਤੇ ਮੈਨੂੰ ਲੱਗਿਆ ਵੀ ਮੈਂ ਮਿਸ ਕਰ ਗਿਆ। ਮੈਨੂੰ ਬਹੁਤ ਵਧੀਆ ਚਾਂਸ ਸੀਗਾ, ਕਰਨੀ ਚਾਹੀਦੀ ਸੀਗੀ, ਤੇ ਮੈਂ ਮਿਸ ਕਰ ਗਿਆ ਸਿਰਫ ਆਪਦੀ ਬਿਜ਼ਨਸ ਕਰਕੇ। ਪਰ ਜੇ ਹੁਣ ਕਰ ਗਿਆ ਤਾਂ ਕਰ ਗਿਆ, ਹੁਣ ਕੋਈ ਉਹਦਾ ਹੱਲ ਨੀ। ਹੁਣ ਜਿਹੜੀ ਮੈਨੂੰ ਜੇ ਕੋਈ ਕਵੇ ਤੂੰ ਪੋਸਟ ਨੀ ਪਾਈ ਬਲੈਕ ਪ੍ਰਿੰਸ ਦੇ ਮਾਮਲੇ ਚ, ਯਾਰ ਮੈਂ ਆਪਦਾ ਆਪਦੇ ਮੈਨੇਜ ਕਰ ਰਿਹਾ ਵੀ ਮੈਂ ਕਦੋਂ ਦੇਖਣ ਜਾਊਂਗਾ, ਕਦੋਂ ਮੈਂ ਦੇਖ ਕੇ ਆਊਂਗਾ, ਫਿਰ ਮੈਨੂੰ ਉਹ ਚ ਕੀ ਮਹਿਸੂਸ ਹੋਇਆ ਤੇ ਫਿਰ ਮੈਂ ਕੀ ਲਿਖੂੰਗਾ। ਮੈਂ ਕੱਲ ਵੀ ਮੈਨੂੰ ਗਰੇਵਾਲ ਕਮਲਜੀਤ ਗਰੇਵਾਲ ਹੋਰਾਂ ਦਾ ਬਾਈ ਦਾ ਫੋਨ ਆਇਆ, ਕਹਿੰਦੇ ਬਾਈ ਐਡਲੇਡ ਆਏ ਹੋਏ ਆ, ਚੱਲ ਮੂਵੀ ਦੇਖਣ ਚੱਲੀਏ। ਮੈਂ ਕੱਲ ਰੁਝੇਵੇਂ ਸੀ, ਨਹੀਂ ਜਾ ਸਕਿਆ ਉਹਨਾਂ ਨਾਲ, ਪਰ ਦਵਿੰਦਰ ਦਾ ਫੋਨ ਆਇਆ ਕੱਲ ਬਾਈ ਫਿਲਮ ਦੇਖਣ ਚੱਲਣਾ। ਮੈਂ ਕਿਹਾ ਕੋਈ ਨੀ, ਵੀ ਮੰਡੇ ਨੂੰ ਚੱਲਾਂਗੇ ਆਪਾਂ, ਤੇ ਉਹ ਹੁਣ ਮੈਂ ਪਲਾਨ ਕਰ ਰਹੇ ਆ ਜਦੋਂ ਕੋਈ ਵੀ ਬੰਦਾ ਦੇਖੂਗਾ ਉਹ ਲਿਖ ਵੀ ਦੇਊਗਾ। ਪਰ ਇਹ ਨਾ ਇੱਕ ਇੱਕ ਵੱਖਰਾ ਹੀ ਚਲਾ ਰੱਖਿਆ, ਇੱਕ ਚੀਜ਼ ਇੱਕ ਦੂਜੇ ਨੂੰ ਛੋਟਾ ਦਿਖਾਉਣ ਦਾ ਵੀ ਫਲਾਨੇ ਨੇ ਫਲਾਨੇ ਦੀ ਸਪੋਰਟ ਨੀ ਕਰੀ, ਧਮਕੇ ਨੇ ਧਮਕੇ ਦੀ ਨੀ ਕੀਤੀ। ਯਾਰ ਹਰ ਬੰਦਾ ਆਜ਼ਾਦ ਆ, ਹਰ ਬੰਦੇ ਦੀ ਮਰਜ਼ੀ ਆ, ਕੋਈ ਕਰੇ ਨਾ ਕਰੇ। ਦੂਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਚੀਜ਼ ਚ ਦਮ ਆ ਨਾ, ਜਿਹੜੀ ਚੀਜ਼ ਚ ਦਮ ਆ ਉਹਨੂੰ ਉਹਨੂੰ ਕਾਸੇ ਚੀਜ਼ ਉਹਨੂੰ ਕੋਈ ਲੋੜ ਨੀ ਵੀ ਗੁਰਦਾਸ ਮਾਨ ਉਹਨੂੰ ਸ਼ੇਅਰ ਕਰੂਗਾ ਤਾਂ ਹੀ ਚੱਲੂਗੀ, ਜਾਂ ਉਹਨੂੰ ਦਲੇਰ ਮਹਿੰਦੀ ਸ਼ੇਅਰ ਕਰੂਗਾ ਤਾਂ ਹੀ ਚੱਲੂਗੀ। ਤੁਸੀਂ ਆ ਪਿੱਛੇ ਜੇ ਉਸ ਮੁੰਡਾ ਸੱਜਣ ਅਦੀਬ ਨੇ ਗਾਣਾ ਗਾਇਆ, ਇੱਕ ਅਨਨੋਨ ਬੰਦੇ ਦੀ ਕਵਿਤਾ ਸੀ ਜਿਹਨੂੰ ਉਹਨੇ ਗਾਣੇ ਦੇ ਰੂਪ ਚ ਗਾਇਆ, ਠੀਕ ਹੈ ਨਾ
ਜੀ,
ਇਹ ਇਸ਼ਕੇ ਦੇ ਲੇਖੇ ਲਾ ਕੇ ਜੋ ਵੀ ਜੋ ਹੈਗਾ ਉਹ। ਹੁਣ ਉਹ ਉਸ ਨੂੰ ਤੁਸੀਂ ਦੱਸੋ ਕਿਹੜੇ ਸੁਪਰ ਸਟਾਰ ਨੇ ਸ਼ੇਅਰ ਕੀਤਾ, ਕਿਹੜੇ ਉਹਨੂੰ ਬੰਦੇ ਨੇ ਅਪਰੋਚ ਕੀਤਾ, ਪਰ ਉਹ ਅੱਜ ਹਰ ਬੰਦੇ ਦੀ ਜਵਾਨ ਤੇ ਆ ਤੇ ਉਹ ਲੋਕ ਗੀਤ ਬਣ ਗਿਆ। ਤੇ ਸੱਜਣ ਅਦੀਬ ਦੇ ਮਾਮਲੇ ਚ ਕੱਲ ਹੀ ਮਨਪ੍ਰੀਤ ਨਾਲ ਗੱਲ ਚੱਲੀ ਜਾਂਦੀ ਸੀ ਮੇਰੀ, ਉਹ ਆਦੇ ਵੀ ਮਨਪ੍ਰੀਤ ਦਾ ਵੀ ਸੱਜਣ ਅਦੀਬ ਵੀ ਪਛਤਾ ਰਿਹਾ ਉਹ ਗਾਣਾ ਗਾ ਕੇ,
ਕਿਉਂ,
ਕਿਉਂਕਿ ਉਹਨੇ ਪਹਿਲਾਂ ਗਾਣਾ ਹੀ ਟੀਸੀ ਦਾ ਗਾਤਾ ਤੇ ਹੁਣ ਉਹਨੂੰ ਉਹ ਚੀਜ਼ ਗਾ ਹੀ ਨਹੀਂ ਸਕਦਾ, ਨਾ ਉਹ ਚੀਜ਼ ਮਿਲ ਹੀ ਨਹੀਂ ਸਕਦੀ, ਉਹ ਸਾਰੀ ਉਮਰ ਬਸ ਉਹ ਆਪਦੀ ਕਬਰ ਪੱਟ ਲਈ ਉਹਨੇ ਉਹ ਗਾਣਾ ਗਾ ਕੇ।
ਸਰਤਾਜ ਨਾਲ ਵੀ ਇਹੀ ਪ੍ਰੋਬਲਮ, ਸਰਤਾਜ ਨਾਲ ਵੀ ਇਹੀ ਪ੍ਰੋਬਲਮ ਆਈ ਸੀਗੀ ਕਿ ਟੌਪ ਦੇ ਪਹਿਲਾਂ ਹੀ ਗਾ ਕੇ ਬਾਅਦ ਦੇ ਵਿੱਚੋਂ ਫਿਰ ਔਖਾ ਹੋ ਗਿਆ ਉਹ, ਹਨਾ ਵਿਚਾਰਾ।
ਹਾਂ ਉਹਨੇ ਬੜੀ ਬੜੀ ਔਖੀ ਨਾਲ ਉਹਨੇ ਕਮ ਬੈਕ ਕੀਤਾ ਸਰਤਾਜ ਨੇ, ਪਰ ਸਰਤਾਜ ਕੋਲੇ ਚਲੋ ਇੱਕ ਵੱਖਰਾ, ਉਹਦੇ ਕੋਲੇ ਆਪਦਾ ਟੈਲੈਂਟ ਆ ਲਿਖਣ ਦਾ, ਤੇ ਇਸ ਕਰਕੇ ਉਹ ਇੱਕ ਵੱਖਰੀ ਚੀਜ਼ ਆ ਸਰਤਾਜ ਦੀ। ਸਰਤਾਜ ਨੇ ਤਾਂ ਜਿਹੜੀ ਇੱਕ ਹੋਰ ਬੜੀ ਵਧੀਆ ਮੈਨੂੰ ਗੱਲ ਚੱਲ ਰਹੀ ਸੀ ਵੀ ਜਿਹੜੀ ਛੰਦਬੰਦੀ ਦੇ ਵਿੱਚ ਵੀ ਇੱਕ ਨਵੀਂ ਕਲਾ, ਜਿਵੇਂ ਬੱਤਰ ਕਲਾ ਬਾਬੂ ਰਾਜਬਲੀ ਦੀ ਕਲਾ ਸੀ, ਤਾਂ ਇੱਕ ਹੋਰ ਨਵੀਂ ਛੰਦਬੰਦੀ ਆਜ਼ਾਦ ਕੀਤੀ ਆ। ਹੁਣ ਮੈਂ ਉਹਦੇ ਬਾਰੇ ਹਜੇ ਪੜ੍ਹਨਾ ਲਿਖਣਾ ਧਿਆਨ ਮਾਰਨਾ ਉਹਦੇ ਤੇ, ਪਰ ਮੈਨੂੰ ਕੱਲ ਪਰਸੋਂ ਪਤਾ ਲੱਗਿਆ ਵੀ ਉਹਨੇ ਖੁਦ ਆਜ਼ਾਦ ਕੀਤੀ ਆ ਉਹ, ਤੇ ਉਹ ਕਾਫੀ ਔਖਾ ਕੰਮ ਹੁੰਦਾ ਏਦਾਂ ਆਜ਼ਾਦ ਕਰਨਾ, ਕਿਸੇ ਨਵੀਂ ਕਲਾ ਨੂੰ ਆਜ਼ਾਦ ਕਰਨਾ ਇਹ ਬਹੁਤ ਬਹੁਤਾ ਸੁਖਾਲਾ ਨੀ ਹੈ। ਸਰਤਾਜ ਮੈਨੂੰ ਕਿਸੇ ਸੱਜਣ ਮਿੱਤਰ ਨੇ ਕਿਹਾ, ਕਹਿੰਦੇ ਸਰਤਾਜ ਨੇ ਯਾਰ ਸਰਦਾਰ ਚੀਜ਼ਾਂ ਦਾ ਕਮਾਲ ਕਰ ਰੱਖੀ ਆ, ਇੱਕ ਤਾਂ ਜਿਹੜੀ ਉਹਨੇ ਜਿਹੜੀ ਵੋਕੈਬਲਰੀ ਆ ਪੰਜਾਬੀ ਦੀ, ਭਾਵੇਂ ਸਾਡੇ ਮੇਰੇ ਵੀ ਸਾਹਮਣੇ ਮਹਾਨ ਕੋਸ਼ ਪਏ ਆ ਤੇ ਮੈਂ ਵੀ ਦਿਨ ਚ ਖੋਲਦਾ 10 ਵਾਰੀ, ਪਰ ਮੇਰੇ ਤੋਂ ਵੋਕੈਬਲਰੀ ਨਹੀਂ ਆਪਦੇ ਕਿਤੇ ਦਿੱਤੀ ਜਾ ਰਹੀ ਜਾਂ ਉਹ ਲਿਖੀ ਜਾ ਰਹੀ ਜਿਹੜੀ ਸਰਤਾਜ ਨੇ ਸਿੰਪਲ ਵੋਕੈਬਲਰੀ ਨੂੰ ਗਾਣੇ ਉਹ ਮੈਂ ਕਿਹਾ ਯਾਰ ਮੈਨੂੰ ਪਿੱਛੇ ਜੇ ਨਾ ਬਹੁਤ ਟੈਨਸ਼ਨ ਰਹੀ ਸੀ, ਕਹਿੰਦਾ ਕਿਸ ਚੀਜ਼ ਦੀ ਟੈਨਸ਼ਨ? ਮੈਂ ਕਿਹਾ ਜਦੋਂ ਸਰਤਾਜ ਦੀ ਸ਼ੁਰੂਆਤ ਦੌਰ ਸੀ ਤੇ ਮੈਂ ਵੀ ਉਹਨੂੰ ਸੁਣ ਕੇ ਦੇਖ ਕੇ ਮਿਲ ਕੇ ਬੜਾ ਭਾਵੁਕ ਹੋ ਗਿਆ ਤੇ ਮੈਂ ਉਹਨੂੰ ਉਹਦੇ ਤੇ ਇੱਕ ਆਰਟੀਕਲ ਲਿਖਤਾ ਤੇ ਉਹ ਆਰਟੀਕਲ ਦਾ ਮੈਂ ਟਾਈਟਲ ਵੀ ਬੜਾ ਖਤਰਨਾਕ ਜਿਹਾ ਦੇਤਾ ਵੀ ਕੀ ਸਤਿੰਦਰ ਸਰਤਾਜ ਬੰਦਾ, ਟਾਈਟਲ ਦੇਤਾ ਮੈਂ ਇਹ। ਤੇ ਮੈਨੂੰ ਉਸ ਆਰਟੀਕਲ ਤੋਂ ਬਾਅਦ ਜਦੋਂ ਸਰਤਾਜ ਦਾ ਦੌਰ ਥੋੜਾ ਜਿਹਾ ਟੇਢਾ ਚੱਲ ਪਿਆ ਉਹਦੇ ਤੇ ਬਲੇਮ ਜੇ ਲਾ ਕੇ ਹੋਰ ਹੋਇਆ ਤੇ ਮੈਨੂੰ ਸ਼ਰਮ ਜੀ ਮਹਿਸੂਸ ਹੋਣ ਲੱਗ ਗਈ ਵੀ ਮੈਂ ਉਸ ਬੰਦੇ ਨੂੰ ਐਡਾ ਰੁਤਬਾ ਦੇਤਾ ਤੇ ਉਹ ਇਸ ਰੁਤਬੇ ਦੇ ਕਾਬਲ ਨਹੀਂ ਸੀ। ਮੈਂ ਕਿਹਾ ਯਾਰ ਮੈਨੂੰ ਤਾਂ ਹੁਣ ਮਾੜਾ ਜਿਹਾ ਸਕੂਨ ਮਿਲਿਆ ਵੀ ਮੈਂ ਠੀਕ ਹੀ ਸੀਗਾ, ਵੀ ਮੈਂ ਤਾਂ ਉਹ ਸਰਤਾਜ ਦੇ ਵੱਡੇ ਬਣਨ ਤੇ ਜਾਂ ਉਹਦੇ ਨੀ ਖੁਸ਼ ਹੋਇਆ, ਮੈਂ ਤਾਂ ਆਪਦੀ ਇੱਜ਼ਤ ਬਚਣ ਤੇ ਖੁਸ਼ ਹਾਂ ਵੀ ਹਾਂ ਮੈਂ ਆਰਟੀਕਲ ਲਿਖਿਆ, ਉਹ ਡਿਜ਼ਰਵ ਕਰਦਾ ਸੀ ਬੰਦਾ ਉਸ ਚੀਜ਼ ਨੂੰ।
ਜੀ ਬਿਲਕੁਲ। ਔਰ ਦੇਖੋ ਜਿਹੜੇ ਬਾਕੀ ਸਿੰਗਰ ਦੀ ਗੱਲ ਕਰੀਏ ਤੇ ਇੱਕ ਗੱਲ ਤਾਂ ਚਲੋ ਮੰਨਣੀ ਪਊਗੀ ਕਿ ਥੋੜਾ ਜਿਹਾ ਥਿੜਕਿਆ ਵੀ ਸੀ ਸਰਤਾਜ ਆਪਣੇ ਪੈਂਡੇ ਤੋਂ, ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਦੋ ਤਿੰਨ ਲਾਈਟ ਜਿਹੇ ਉਹਨੇ ਮਤਲਬ ਗੀਤ ਬਾਕੀ ਸਿੰਗਰਾਂ ਦੇ ਮੁਕਾਬਲੇ ਤਾਂ ਵਧੀਆ ਸੀ, ਪਰ ਜਿਹੜਾ ਉਹਦਾ ਸਟੈਂਡਰਡ ਸੀਗਾ ਨਾ ਉਹਦੇ ਹਿਸਾਬ ਨਾਲ ਉਹ ਸੈੱਟ ਨਹੀਂ ਸੀ, ਪਰ ਹੁਣ ਜਿਹੜਾ ਇਹ ਬੈਂਚਮਾਰਕ ਬਣਾਇਆ ਇਹ ਫਿਲਮ ਦੇ ਜ਼ਰੀਏ ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ। ਜ਼ਰੂਰ ਦੇਖੋ, ਇਹ ਇੱਦਾਂ ਨਹੀਂ ਹੈਗੀ ਵੀ ਫਿਲਮ ਹੁਣੇ ਹੀ ਚੱਲੇਗੀ, ਇਹ ਤੁਸੀਂ ਦੇਖ ਲਿਓ ਆਉਣ ਵਾਲੇ 5-6 ਸਾਲ ਚੱਲਦੀ ਰਹੇਗੀ ਫਿਲਮ, ਇਹ ਘਰਾਂ ਚ ਚੱਲੇਗੀ, ਹਰ ਪੇਰੈਂਟ ਜਿਹੜਾ ਆ ਉਹ ਜ਼ਰੂਰ ਦਿਖਾਏਗਾ ਆਪਣੇ ਬੱਚਿਆਂ ਨੂੰ, ਇਹ ਚੱਲਦੀ ਰਹੇਗੀ, ਇਹ ਕਲੈਕਸ਼ਨ ਬਣੇਗੀ ਇਹ ਫਿਲਮ। ਸੋ ਇਸ ਦੇ ਨਤੀਜੇ ਲੌਂਗ ਟਰਮ ਹੈ। ਤੇ ਹੁਣ ਜਿਹੜੀ ਦੂਸਰੀ ਗੱਲ ਹੈ, ਜਿਹੜਾ ਮੈਨੂੰ ਇਹ ਪਤਾ ਲੱਗਾ ਸੀ ਕਿ ਤਰਸੇਮ ਜੱਸੜ ਨੇ ਤੇ ਨਿਮਰਤ ਖਹਿਰਾ ਨੇ ਸ਼ੇਅਰ ਕੀਤੇ ਆ, ਸਿਰਫ ਦੋ ਸਿੰਗਰ ਨੇ ਜਿਨ੍ਹਾਂ ਨੇ ਇਹਦੀ ਮਤਲਬ ਤਾਰੀਫ਼ ਕੀਤੀ ਆ, ਪਰ ਮਿੰਟੂ ਜੀ ਫੇਰ ਵੀ ਕਿਤੇ ਨਾ ਕਿਤੇ ਨੈਤਿਕ ਫਰਜ਼ ਤਾਂ ਬਣਦਾ ਵੀ ਕੋਈ ਆਪਣਾ ਬੰਦਾ ਇੱਕ ਫੀਲਡ ਦੇ ਵਿੱਚੋਂ ਕੋਈ ਮੱਲ ਮਾਰਦਾ ਹੈ। ਹੁਣ ਸਪੋਰਟਸਮੈਨਸ਼ਿਪ ਦੇਖ ਲਓ, ਕੋਈ ਸਪੋਰਟਸ ਵਾਲੇ ਆ, ਖਿਲਾੜੀ ਆ, ਇੱਕ ਦੂਜੇ ਨੂੰ ਉਹ ਵਧਾਈ ਦਿੰਦੇ ਨੇ ਵੀ ਲੈ ਵੀ ਤੈਂ ਰਿਕਾਰਡ ਤੋੜਿਆ, ਤੈਂ ਕੋਈ ਨਵੀਂ ਗੱਲ ਕੀਤੀ ਆ, ਵਧੀਆ ਕੀਤਾ, ਉਹ ਇੱਕ ਦੂਜੇ ਨੂੰ ਵਧਾਈ ਦਿੰਦੇ ਨਜ਼ਰ ਆਉਂਦੇ ਨੇ। ਪੋਲੀਟੀਸ਼ੀਅਨ ਵੀ ਇੱਕ ਦੂਜੇ ਨੂੰ ਜਿੱਤਣ ਹਾਰਨ ਤੋਂ ਬਾਅਦ ਵਧਾਈਆਂ ਦਿੰਦੇ ਨੇ, ਹਾਰਨ ਤੋਂ ਬਾਅਦ ਵੀ ਉਹਨੂੰ ਕੌਂਗ੍ਰੈਚੁਲੇਟ ਕਰਦੇ ਨੇ, ਪੋਸਟ ਪਾਉਂਦੇ ਨੇ ਵੈਲ ਡਨ ਫਲਾਨਾ ਧਿਮਕੜਾ। ਮਤਲਬ ਕਿਤੇ ਨੈਤਿਕਤਾ ਲੋਕਾਂ ਨੂੰ ਜਿਹੜੇ ਉਹ ਸਿੰਗਰ ਸਿਖਾਉਂਦੇ, ਜਿਹੜਾ ਇੱਕ ਫਰਜ਼ ਬਣਦਾ ਉਹਨਾਂ ਸਿਖਾਉਣਾ,
ਦੇਖੋ
ਉਹ ਕਿਤੇ ਦਿਖਾਈ ਨਹੀਂ ਦੇ ਰਹੀ।
ਚਾਹੀਦੀ ਆ, ਬਿਲਕੁਲ ਚਾਹੀਦੀ ਆ, ਸਭ ਕੁਝ ਚਾਹੀਦਾ, ਪਰ ਲੋਕ ਇਹ ਚੀਜ਼ਾਂ ਨਾ ਸਾਰੇ ਨੀ ਹੁੰਦੇ ਇਮੇਜ, ਕਿਤੇ ਖਿਡਾਰੀਆਂ ਦੀ ਵੀ ਗੱਲ ਕਰਦੇ ਜਾਂ ਹੋਰਾਂ ਦੀ ਵੀ ਗੱਲ ਕਰਦੇ, ਉਹਨਾਂ ਚ ਵੀ ਲਿਮਿਟਡ ਬੰਦੇ ਹੁੰਦੇ ਆ। ਤੁਸੀਂ ਦੇਖੋਗੇ ਕਦੇ ਵੀ ਨਾ ਬਰਿੰਦਰ ਸਹਿਬਾਗ ਦੀ ਇੱਕ ਕੁਆਲਿਟੀ ਰਹੀ ਆ, ਉਹ ਬੰਦੇ ਨੇ ਹਰ ਥਾਂ ਤੇ ਬੋਲਿਆ। ਤੁਸੀਂ ਉਹਦੇ ਟਵੀਟ ਪੜਿਆ ਕਰੋ, ਉਹਨੇ ਜਿੱਥੇ ਵੀ ਕਿਤੇ ਕੋਈ ਵੀ ਕਾਰਵਾਈ ਹੋਈ ਕਿਸੇ ਵੀ ਰੂਪ ਦੀ, ਉਹਦੇ ਚ ਉਹ ਬੋਲਿਆ, ਉਹਨੇ ਆਪਦਾ ਬਣਦਾ ਸਹਿਯੋਗ ਬੋਲ ਕੇ ਪਾਇਆ, ਕਿਉਂਕਿ ਉਹ ਇੱਕ ਬਹੁਤ ਛੋਟੇ ਘਰ ਚ ਉੱਠ ਕੇ ਕਾਟੇ ਦੀ ਚੱਕੀ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ। ਤਾਂ ਉਹ ਕੱਲ ਵੀ ਦੇਖੋ ਉਹਨੇ ਲਿਖ ਰੱਖਿਆ, ਕਹਿੰਦਾ ਵੀ ਕੁੜੀਆਂ ਦੀ ਟੀਮ ਦੀ ਮੱਲ ਨੂੰ ਦੇਖ ਕੇ ਹੋਏ ਨਾ, ਕੁੜੀਆਂ ਨੂੰ IPL ਦਾ ਤੋਹਫਾ ਦੇਣਾ ਚਾਹੀਦਾ, ਹੁਣ ਕੁੜੀਆਂ ਦਾ IPL ਸ਼ੁਰੂ ਕਰਨਾ ਚਾਹੀਦਾ। ਸੋ ਉਹ ਇਹਦੇ ਲੋਕਾਂ ਦੀਆਂ ਗੱਲਾਂ ਬੋਲੀਆਂ ਦੂਰ ਤੱਕ ਜਾਂਦੀਆਂ ਤੇ ਇਹਦਾ ਅਸਰ ਹੁੰਦਾ। ਸੋ ਜੇ ਸਾਰੇ ਸਿੰਗਰ ਜਾਂ ਸਾਰੇ ਲੋਕ ਇਸ ਫਿਲਮ ਨੂੰ ਪ੍ਰਮੋਟ ਕਰਦੇ ਤਾਂ ਉਹਦਾ ਛੇਤੀ ਥੋੜੀ ਜਿਹੀ ਹਾਈਪ ਬਣ ਜਾਂਦੀ, ਪਰ ਮੈਨੂੰ ਪਤਾ ਵੀ ਇਹ ਫਿਲਮ ਇੱਕ ਇਤਿਹਾਸਿਕ ਦਸਤਾਵੇਜ਼ ਆ, ਇਹ ਇੱਕੇਦਮ ਹਿੱਟ ਕਰਨ ਵਾਲੀ ਚੀਜ਼ ਨਹੀਂ, ਉਹ ਜਿਵੇਂ ਤੁਸੀਂ ਕਿਹਾ ਲੌਂਗ ਟਰਮ ਵਾਲੀਆਂ ਚੀਜ਼ਾਂ, ਬਸ ਜਮਾ ਹੀ ਜੇ ਕਹੀਏ ਨਾ ਸਰਲ ਭਾਸ਼ਾ ਜਿਹਦਾ ਪੇਂਡੂ ਆਸਟ੍ਰੇਲੀਆ ਹੌਲੀ ਹੌਲੀ ਚੱਲੂਗਾ,
ਅਸੀਂ ਆਪਣੇ ਸੱਪ ਵਿੱਚ ਛੱਡਣਾ ਹੀ ਛੱਡਣਾ ਤੁਹਾਡੇ। ਕੱਲ ਮੈਂ ਗੀਤ ਲਾਇਆ ਸੀਗਾ, ਇਹ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਸੱਪਾਂ ਦਾ, ਉਹ ਦਲਜੀਤ ਨੇ ਗਾਇਆ ਸੀ ਨਾ।
ਮਨਪ੍ਰੀਤ ਜਦੋਂ ਉਦਾਸ ਹੋ ਜਾਂਦਾ ਨਾ ਬਾਈ, ਕਹਿੰਦਾ ਯਾਰ ਆਪਾਂ ਇੰਨਾ ਮਿਹਨਤ ਕਰਦੇ, ਇੰਨਾ ਕੰਮ ਕਰਦੇ ਆ ਤੇ ਲਾਈਕ ਆਉਂਦੇ ਆ 2,000-3,000 ਲੋਕਾਂ ਦੇ, ਕਹਿੰਦਾ ਟੁੱਚੇ ਤੇ ਲੱਖ ਆ ਜਾਂਦੇ ਆ। ਫਿਰ ਮੈਂ ਉਹਨੂੰ ਦਿਲਾਸਾ ਦਿੰਦਾ ਹੁੰਦਾ, ਯਾਰ ਪੇਂਡੂ ਆਸਟ੍ਰੇਲੀਆ ਇਹ ਤਾਂ ਘਿਓ ਵਾਲਾ ਕੰਮ ਆ, ਬਹੁਤ ਸਦੀਆਂ ਤੱਕ ਅਸਰ ਦਿੰਦਾ ਰਹੂਗਾ, ਤੂੰ ਟੈਨਸ਼ਨ ਨਾ ਮਨ।
ਦਲਜੀਤ ਨੇ ਗੀਤ ਗਾਇਆ ਸੀ, ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ, ਤੇ ਕੱਲ ਹੈਪੀ ਮਨੀਲੇ ਦਾ ਗੀਤ ਲਾਇਆ ਸੀ, ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਸ਼ੋਰੂਮ ਸੱਪਾਂ ਦਾ, ਤੇ ਉਹ ਤੁਹਾਡਾ ਵਾਲ ਵੀ ਉਹੀ ਹੈ। ਹੁਣ SBS ਵਾਲੇ ਪ੍ਰੀਤਿੰਦਰ ਕਹਿੰਦਾ ਬਾਈ ਤੁਹਾਡਾ ਅਸੀਂ ਜਿਹੜਾ ਪਿੰਡੂ ਆਸਟ੍ਰੇਲੀਆ ਦਾ ਕਾਪੀ ਕਰ ਲਈਏ, ਉਹ ਮੈਂ ਕਿਹਾ ਲੈ ਲਓ ਯਾਰ, ਇੱਥੇ ਕਿਹੜੇ ਮਤਲਬ ਬਹੁਤ ਅਸੀਂ ਸੱਪ ਕੱਢੀ ਜਾਂਦੇ ਹਾਂ ਵੀ ਠੀਕ ਹੈ, ਅਸੀਂ ਆਪਣਾ ਫਰਜ਼ ਨਿਭਾਈ ਜਾਂਦੇ, ਸਾਨੂੰ ਕੋਈ ਇੱਛਾ ਨਹੀਂ ਹੈਗੀ। ਕਹਿੰਦਾ ਠੀਕ ਹੈ ਜੀ, ਉਹਨੇ ਚਲੋ ਉਹ ਪੇਂਡੂ ਆਸਟ੍ਰੇਲੀਆ ਦੇ ਹੁਣ 4 ਐਪੀਸੋਡ ਇੱਥੇ ਬੁਲਗੁਲ ਕੇ ਤੇ ਆ ਰਹੇ ਨੇ, ਇੱਕ ਸਾਡਾ ਆ ਗਿਆ ਤੇ 3 ਹੋਰ ਆਉਣੇ ਆ, ਤੇ ਮੇਰਾ ਫਿਰ ਦਿਲ ਕੀਤਾ, ਮੈਂ ਕਿਹਾ ਯਾਰ ਇਹ ਤਾਂ ਉਹੀ ਗੱਲ ਹੋ ਗਈ ਹੈ ਨਾ, SBS ਵਾਲੇ ਲੁੱਟ ਕੇ ਲੈ ਗਏ ਸਾਡਾ ਕੰਮ ਸੀ ਪੇਂਡੂ ਆਸਟ੍ਰੇਲੀਆ ਦਾ ਮਾੜਾ ਮੋਟਾ। ਤੁਸੀਂ ਅਖੀਰ ਨੂੰ ਗੱਲ ਆਪਣੇ ਤੇ ਲਿਆਣੀ ਹੁੰਦੀ ਹੈ, ਪਤਾ ਨੀ ਕੀ ਗੱਲ, ਹਰੇਕ ਮੁੱਦਾ ਸਾਡੇ ਤੇ ਢੁੱਕ ਜਾਂਦਾ। ਖੈਰ
ਦੇਖੋ ਦੇਖੋ ਅੱਜ ਕੱਲ ਜਿਹੜਾ ਸੈਲਫ ਪ੍ਰਮੋਸ਼ਨ ਦਾ ਜਮਾਨਾ ਰਹਿ ਗਿਆ, ਕੋਈ ਤੁਹਾਡੇ ਲਈ ਕੁਛ ਨੀ ਕਰਦਾ, ਆਪਦੀ ਪ੍ਰਮੋਸ਼ਨ ਆਪ ਵਿੰਗੇ ਟਿੰਗੇ ਤੁਹਾਡੇ ਨਾਲ ਕਰ ਲਿਆ ਕਰੋ, ਬਸ ਦੈਟਸ ਇਟ। ਹੋਰ ਮੈਂ ਤਾਂ ਦੇਖ ਲਿਆ ਕੋਈ ਨੀ ਤੁਹਾਡੀ ਕਰਦਾ, ਕੋਈ ਨੀ ਮੇਰਾ ਤਾਂ ਕੋਈ ਨੀ ਸ਼ੇਅਰ ਕਰਦਾ, ਮੈਂ ਕੁਛ ਲਿਖੀ ਜਾਵਾਂ।
ਠੀਕ ਹੈ, ਚਲੋ ਵਧੀਆ ਗੱਲ ਹੈ, ਦੇਖੋ ਠੀਕ ਹੈ, ਦੈਟਸ ਫਾਈਨ। ਤੇ ਇੱਧਰ ਅਮਰੀਕ ਸਿੰਘ ਫਲੋਰਾ ਹੁਣੀ ਵੀ ਭਾਜੀ ਮੈਸੇਜ ਭੇਜ ਰਹੇ ਨੇ, ਬ੍ਰੇਕ ਤੋਂ ਬਾਅਦ ਕਰਾਂਗੇ। ਮਨਦੀਪ ਸਿੰਘ ਰੰਧਾਵਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਅੱਜ ਫਸਟ ਟਾਈਮ ਲਾਈਵ ਸੁਣ ਰਹੇ, ਬਹੁਤ ਵਧੀਆ ਲੱਗ ਰਿਹਾ ਜੀ। ਰੰਧਾਵਾ ਸਾਹਿਬ ਕੀ ਗੱਲ, ਮੈਨੂੰ ਲੱਗਦਾ ਹਾਂ ਪੋਡਕਾਸਟ ਤੇ ਸੁਣਦੇ ਨੇ, ਠੀਕ ਹੈ ਜੀ। ਤੇ ਗੁਰਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਭਾਜੀ, ਆ ਦੇਖੋ ਕੀ ਕਹਿ ਰਹੇ ਨੇ ਗੁਰਦੀਪ ਸਿੰਘ, ਕਹਿੰਦੇ ਕਿ ਭਾਜੀ ਚੱਕਰ ਪੈ ਗਿਆ ਮਿੰਟੂ ਜੀ, ਹੁਣ ਤਾਂ ਸਾਡੇ ਚ ਵੀ ਚੱਕਰ ਪੈ ਗਿਆ ਮਿੰਟੂ ਜੀ, ਹੁਣ ਸਾਡੇ ਚ ਵੀ ਬੋਲਣ ਲੱਗ ਪਏ ਆ, ਕਹਿੰਦੇ ਇੰਸਟਾਲ ਕਰ ਲਿਆ ਮਿੰਟੂ ਜੀ, ਕਹਿੰਦੇ ਸਾਡੇ ਅੰਦਰ ਇੰਸਟਾਲ ਹੋ ਗਏ ਆ ਤੇ ਉਹ ਸਾਡੇ ਚ ਬੋਲਣ ਲੱਗ ਪਏ, ਕਹਿੰਦੇ ਰੇਡੀਓ ਤੇ ਭਾਜੀ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਕਹਿੰਦੇ ਕਿਤੇ ਗੱਲ ਕਰਨ ਲੱਗੇ ਸਿੰਘ ਫਸਾ ਲਈਦੇ ਐਵੇਂ।
ਫਿਰ ਮੂਹਰਲਾ ਬੋਲਦਾ ਉਹ, ਤੂੰ ਨੀ ਬੋਲਦੀ ਤੂੰ ਨੀ ਬੋਲਦੀ।
ਮੈਂ ਇੱਥੇ ਤੁਹਾਨੂੰ ਗੱਲ ਸੁਣਾਉਣਾ ਇੱਕ ਬੜੀ ਸ਼ੁਕਲ ਦੀ ਗੱਲ ਹੈ, ਤੇ ਮੈਂ ਅੱਗੇ ਵੀ ਸ਼ਾਇਦ ਸੁਣਾਈ ਸੀ, ਮੈਂ ਤੇ ਚਰਨਾਵਤ ਭਾਜੀ ਬੈਠੇ ਸੀ ਉਹਨਾਂ ਦੇ ਘਰੇ ਤੇ ਸਾਡੇ ਨਾਲ ਡਾਕਟਰ ਸੰਤੋਖ ਸਿੰਘ ਹੋਣੀ ਸੀਗੇ ਤੇ ਅਸੀਂ ਸਾਡੀ ਗੱਲਬਾਤ ਚੱਲ ਰਹੀ ਸੀ ਤੇ ਆਪਾਂ ਪਿਛਲੇ ਸਾਲ ਜਾਂ ਕੈਨੇਡਾ ਤੋਂ ਆਏ ਸੀ ਨਾ, ਉੱਥੋਂ ਆ ਕੇ ਮੈਂ ਸਰਦਾਰ ਪਾਲ ਸਿੰਘ ਪੁਰੇਵਾਲ ਦੀਆਂ ਗੱਲਾਂ ਸੁਣਾ ਰਿਹਾ ਸੀ ਤੇ ਅਸੀਂ ਤਿੰਨੇ ਜਣੇ ਨਾ ਗੱਲ ਕਰ ਰਹੇ ਤਾਂ ਗੱਲ ਚੱਲ ਰਹੀ ਸੀਗੀ ਧਰਤੀ ਕਿੱਦਾਂ ਘੁੰਮਦੀ ਆ, ਮਤਲਬ ਕਿੰਨੇ ਪਾਸਿਆਂ ਨੂੰ ਘੁੰਮਦੀ ਆ, ਤੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਮੈਂ ਕਿਹਾ ਇੱਕ ਤਾਂ ਅਸੀਂ ਦੇਖਦੇ ਹਾਂ ਵੀ ਧਰਤੀ ਆਪਣੇ ਆਪ ਘੁੰਮਦੀ ਆ, ਜਿਹੜੇ ਦਿਨ ਰਾਤ ਹੁੰਦਾ ਇੱਕ ਸੀਜ਼ਨ ਦੇ ਹਿਸਾਬ ਨਾਲ ਘੁੰਮਦੀ ਆ, ਇੱਕ ਸੂਰਜ ਦੇ ਦੁਆਲੇ ਘੁੰਮਦੀ ਆ ਹਨਾ, ਤੇ ਮੈਂ ਕਿਹਾ ਇੱਕ ਚੌਥੀ ਪੰਜਵੀਂ ਟੈਪ ਵੀ ਘੁੰਮਦੀ ਆ, ਤੇ ਉਹ ਇੰਨੇ ਹਜੇ ਗੱਲ ਸ਼ੁਰੂ ਹੋਣ ਲੱਗੀ ਸੀ ਜਾਨੂੰ ਭਾਬੀ ਜੀ ਰੋਟੀ ਲੈ ਕੇ ਆ ਗਏ ਭਾਜੀ ਲਈ ਨਾਲ ਦਵਾਈਆਂ, ਤੇ ਉਹ ਆਪਸ ਦੇ ਵਿਚ ਚਲੋ ਦਵਾਈਆਂ ਦਾ ਲੈਣ ਦੇਣ ਸ਼ੁਰੂ ਹੋ ਗਿਆ ਗੱਲਾਂ ਬਾਤਾਂ, ਤੇ ਅਸੀਂ ਗੱਲਾਂ ਕਰਦੇ ਰਹੇ ਤੇ ਗੱਲਾਂ ਕਰਦੇ ਕਰਦੇ ਭਾਜੀ ਕਹਿੰਦੇ ਪੌਜ਼ ਰੁਕੋ 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 ਰੁਕੋ, ਅਸੀਂ ਕੀ ਗੱਲ ਹੋਈ ਬਈ, ਅਸੀਂ ਗੱਲਾਂ ਹੀ ਆ ਨੋਰਮਲ ਹੀ ਆ, ਇਹ ਚ ਕਿਹੜੀ ਆ ਜੋਗ੍ਰਾਫੀ ਚ ਆਮ ਪੜ੍ਹਦੇ ਆ ਗੱਲਾਂ, ਉਹ ਨਹੀਂ 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 ਨਹੀਂ, ਕਹਿੰਦੇ ਜਾਂ ਤਾਂ ਇੱਦਾਂ ਕਰੋ ਇਹ ਗੱਲ ਬੰਦ ਕਰ ਦਿਓ, ਜਾਂ ਫਿਰ ਉੱਥੋਂ ਹੀ ਸ਼ੁਰੂ ਕਰੋ ਜਿੱਥੋਂ ਰੋਟੀ ਲੈਣ ਵੇਲੇ ਗੱਲ ਹੋਈ ਸੀਗੀ। ਮੈਂ ਕਿਹਾ ਕੀ ਗੱਲ, ਕਹਿੰਦਾ ਮੈਂ ਅੱਧ ਪਚੰਦੀ ਕਿਸੇ ਨੂੰ ਸੁਣਾ ਦੇਣੀ ਆ ਫਿਰ ਮੈਂ ਜੁੱਤੀਆਂ ਖਾ ਲੈਣੀਆਂ, ਕਹਿੰਦੇ ਪੂਰੀ ਦੁਬਾਰਾ ਤੇ ਗੱਲ ਸੁਣਾਓ, ਕਹਿੰਦਾ ਫਿਰ ਮੈਂ ਬਾਹਰ ਫਿਰ ਸੁਣਾਉਣੀ ਆ ਵੀ ਲੋਕਾਂ ਨੂੰ। ਸੋ ਏਦਾਂ ਹੈ ਵੀ ਗੁਰਦੀਪ ਸਿੰਘ ਜੀ ਜਰਾ ਪੂਰੀ ਗੱਲ ਸੁਣ ਲਿਆ ਕਰੋ, ਵੀ ਇੰਦਾ ਐਂਡ ਹੁਣ ਤੁਸੀਂ ਨਿਚੋੜ ਕੱਢੇ ਲਿਆ। ਤੇ ਪਿੰਦਰ ਕਿਸ਼ਨਪੁਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇੱਕ ਨਾ ਈਮੇਲ ਆਈ ਆ ਮਿੰਟੂ ਜੀ, ਇਹਦੇ ਬਾਰੇ ਨਾ ਆਪਾਂ ਥੋੜੀ ਜਿਹੀ ਗੱਲਬਾਤ ਵੀ ਚਲੋ ਕਰੇ ਲੈਣੇ ਆ। ਮਨਦੀਪ ਕੌਰ, ਅੱਛਾ ਠੀਕ ਹੈ, ਮਨਦੀਪ ਕੌਰ ਹੁਣਾਂ ਨੇ ਨਾ ਈਮੇਲ ਭੇਜੀ ਆ ਤੇ ਕਹਿੰਦੇ ਗੁੱਡ ਮਾਰਨਿੰਗ ਭਾਜੀ, ਵੀ ਵਾਂਟ ਟੂ ਡਿਸਾਈਡ ਅ ਨੇਮ ਫਾਰ ਬੇਬੀ ਐਜ਼ ਵੀ ਵਾਂਟ ਅ ਮਾਡਰਨ ਸਿੱਖ ਨੇਮ ਫਾਰ ਬੋਏ, ਸੋ ਪਲੀਜ਼ ਸੁਜੈਸਟ। ਤੇ ਕਹਿੰਦੇ ਅਸੀਂ ਸੋਚ ਰਹੇ ਆ ਪਰ ਅਸੀਂ ਹਜੇ ਮਤਲਬ ਪੂਰਾ ਨੀ ਬਣਾ, ਜੇ ਲੜਕੀ ਹੋਈ ਤਾਂ ਨਾਮ ਉਹਦਾ ਗੁਰਬਾਣੀ ਰੱਖਾਂਗੇ, ਜੇ ਲੜਕਾ ਹੋਇਆ ਤਾਂ ਮੱਗਰ ਸਿੰਘ ਰੱਖਾਂਗੇ। ਦੇਖੋ ਮੱਗਰ ਸਿੰਘ ਦੀ ਕੋਈ ਪ੍ਰੋਬਲਮ ਨਹੀਂ, ਤੁਸੀਂ ਰੱਖ ਸਕਦੇ ਆ, ਪਰ ਮੈਂ ਗੁਰਬਾਣੀ ਦੇ ਹੱਕ ਦੇ ਵਿਚ ਨਹੀਂ ਹੈਗਾ, ਇਹ ਮੇਰੀ ਆਪਣੀ ਪਰਸਨਲ ਰਾਏ ਮੈਂ ਪਹਿਲਾਂ ਹੀ ਦੱਸ ਦਿੰਦਾ। ਹੁਣ ਮਿੰਟੋ ਜੀ ਤੁਸੀਂ ਦੱਸੋ।
ਬਿਲਕੁਲ ਬਿਲਕੁਲ, ਲੌਂਗ ਟਰਮ ਸੋਚੋ ਜੀ, ਬਹੁਤ ਸਾਰੇ ਇਹੋ ਜਿਹੇ ਮਾਹੌਲ ਹੁੰਦੇ ਆ ਜਦੋਂ ਨਾਂ ਲੈਣ ਵੇਲੇ ਵੱਖੋ ਵੱਖਰੇ ਲਹਿਜੇ ਹੁੰਦੇ ਆ, ਵੱਖਰੋ ਵੱਖਰਾ ਮਾਹੌਲ ਹੁੰਦਾ, ਵੱਖਰੋ ਵੱਖਰੀ ਸੋਚ ਹੁੰਦੀ ਆ, ਤਾਂ ਉਹ ਕਿਤੇ ਨਾ ਕਿਤੇ ਕੰਫਰਟੇਬਲ ਨਹੀਂ ਰਹਿੰਦਾ ਇਹੋ ਜਿਹਾ ਨਾਂ। ਸੋ ਬੇਨਤੀ ਆ ਤੁਸੀਂ ਨਾਮ ਆ ਜਿਹੜਾ ਉਹ ਨਾਂ ਹੀ ਰੱਖੋ, ਗੁਰਬਾਣੀ ਆ ਜਿਹੜਾ ਗੁਰਬਾਣੀ ਦਾ ਰੁਤਬਾ ਇੱਕੋ ਹੀ ਥਾਂ ਤੇ ਰਹਿਣਾ ਚਾਹੀਦਾ, ਇੱਕ ਥਾਂ ਤੇ ਕੇਂਦਰਿਤ ਰਹਿਣਾ ਚਾਹੀਦਾ, ਤਾਂ ਹੀ ਜ਼ਿਆਦੇ ਆ ਗੁਰਬਾਣੀ। ਜਾਂ ਮੈਂ ਬਹੁਤ ਸਾਰੇ ਦੇਖਿਆ ਵੀ ਵਾਹਿਗੁਰੂ ਪਾਲ ਸਿੰਘ ਏਦਾਂ ਵੀ ਨਾਂ ਰੱਖਦੇ ਆ, ਉਹਦਾ ਕਾਰਨ ਤਾਂ ਇਹ ਹੁੰਦਾ ਕਹਿਣ, ਜਦੋਂ ਉਹਨਾਂ ਨੂੰ ਪਰਿਵਾਰ ਨੂੰ ਪੁੱਛਦੇ ਆ ਤਾਂ ਉਹਦੇ ਵੀ ਸਾਡੇ ਚੇਤੇ ਰਹਿੰਦੀ ਹੈ ਗੱਲ, ਇੰਨੇ ਨਾਲ ਚੇਤੇ ਰਹਿੰਦੀ ਆ। ਪਰ ਤੁਸੀਂ ਹੁਣ ਦੇਖੋ ਵੀ ਜੇ ਤੁਸੀਂ ਉਸ ਬੱਚੇ ਨੂੰ ਲੜਨਾ ਹੋਵੇ, ਉਸ ਬੰਦੇ ਨੂੰ ਝਿੜਕਣਾ ਹੋਵੇ, ਜਾਂ ਉਸ ਬੰਦੇ ਨੂੰ ਨਾਂ ਲੈ ਕੇ ਝਿੜਕਣਾ ਹੋਵੇ, ਤਾਂ ਤੁਸੀਂ ਕਿਵੇਂ ਝਿੜਕੋਗੇ, ਕਿਹੜੇ ਢੰਗ ਨਾਲ ਕੀ ਕਹੋਗੇ? ਸੋ ਬਹੁਤ ਸਾਰੇ ਇਹੋ ਜਿਹੇ ਕੰਮ ਵੀ ਹੁੰਦੇ ਆ ਜਿਹੜੇ ਥਾਂ ਤੇ ਬੱਚਿਆਂ ਨੇ ਆਪਦੀ ਜਵਾਨੀ ਵੇਲੇ ਜਾਣਾ ਆਉਣਾ ਮਿਲਣਾ ਬੈਠਣਾ ਦੇਖਣਾ ਹੱਸਣਾ ਖੇਡਣਾ, ਤਾਂ ਉੱਥੇ ਵੀ ਇਹ ਨਾਂ ਕਿਤੇ ਨਾ ਕਿਤੇ ਉਹਨਾਂ ਦੇ ਆੜੇ ਆਉਂਦਾ। ਸੋ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਨਾਂ ਤਾਂ ਜਿਹੜਾ ਨਾਂ ਦੇ ਰੂਪ ਚ ਹੀ ਹੋਣਾ ਚਾਹੀਦਾ, ਜਿਹੜਾ ਪੁਰਾਣੇ ਨਾਂ ਨੂੰ ਦੁਬਾਰਾ ਰਿਪੀਟ ਕਰਨਾ ਲੈ ਕੇ ਆਉਣਾ, ਜਾਂ ਜਿਹਨੂੰ ਅਸੀਂ ਮਜ਼ਾਕ ਦਾ ਪਾਤਰ ਮੰਨਦੇ ਸੀ ਵੀ ਤਾਂ ਮੱਘਰ ਜੱਗਰ ਸਿੰਘ ਹੋ ਰਿਹਾ, ਤੇ ਉਹ ਨਾਂ ਰੱਖਣਾ, ਉਹ ਅੱਜ ਕੱਲ ਇੱਕ ਟ੍ਰੈਂਡ ਬਣਦਾ ਜਾ ਰਿਹਾ ਤੇ ਚੰਗਾ ਵੀ ਲੱਗਦਾ, ਕੋਈ ਏਡੀ ਗੱਲ ਨਹੀਂ ਹੈ। ਉਹ ਉਹਨਾਂ ਨਾਵਾਂ ਨੂੰ ਤੁਸੀਂ ਪੁਰਾਣੇ ਨਾਵਾਂ ਨੂੰ ਤੁਸੀਂ ਲਿਆ ਸਕਦੇ ਹੋ
ਜੀ। ਬੇਟੇ ਦਾ ਨਾਮ ਮੈਨੂੰ ਬੜਾ ਪਸੰਦ ਆ ਜੀ, ਇੱਕ ਸ਼ਹਿਬਾਜ਼ ਸਿੰਘ ਵੀ ਰੱਖ ਸਕਦੇ ਆ, ਹੁਣ ਗੁਰਪ੍ਰੀਤ ਗਿੱਲ ਹੋਣੀ ਸ਼ਹਿਬਾਜ਼ ਸਿੰਘ ਰੱਖਿਆ ਸੀ ਤੇ ਮੈਂ ਉਹਨਾਂ ਨੂੰ ਵੈਸੇ ਬੇਨਤੀ ਕੀਤੀ ਸੀ, ਉਹਨਾਂ ਨੇ ਮੈਨੂੰ ਪੁੱਛਿਆ ਸੀ, ਮੈਂ ਕਿਹਾ ਯਾਰ ਮੈਨੂੰ ਬੜਾ ਚੰਗਾ ਲੱਗਦਾ, ਕਹਿੰਦਾ ਭਾਜੀ ਮੇਰੀ ਵੀ ਇਹੀ ਸੋਚ ਆ, ਮੈਂ ਕਿਹਾ ਚੱਲ ਫੇਰ ਆਪਾਂ ਦੋਵਾਂ ਦੀ ਰਲ ਗਈ ਤੇ ਦੇਖ ਲਾ ਹੁਣ ਜੇ ਟਰਾਈ ਕਰਕੇ ਜੇ ਘਰੇ ਮੰਨਦੇ ਆ, ਮੰਨ ਗਏ ਫਿਰ ਉਦਾਂ। ਤੇ ਉਹਨਾਂ ਨੇ ਸ਼ਹਿਬਾਜ਼ ਸਿੰਘ ਰੱਖ ਲਿਆ, ਬਾਜ ਸਿੰਘ ਵੀ ਬੜਾ ਬਹੁਤ ਮਤਲਬ ਪੁਰਾਤਨ ਨਾਮ ਵੀ ਆ ਤੇ ਬਾਜ ਸਿੰਘ ਬੜਾ ਮਤਲਬ ਸ਼ੇਰ ਸਿੰਘ, ਬਾਜ ਸਿੰਘ, ਮਤਲਬ ਇਹ ਬਹੁਤ ਪੋਜ਼ਿਟਿਵ ਤੇ ਅਗਰੈਸਿਵ ਨਾਮ ਹੈ। ਤੇ ਇੱਕ ਨਾਮ ਮਿੰਟੂ ਜੀ, ਜੇ ਮਨਦੀਪ ਕੌਰ ਹੁਣੀ ਇਹ ਉਹੀ ਨੇ ਜਿਹੜੀ ਮੈਂ ਸੋਚ ਰਿਹਾ, ਤਾਂ ਮੈਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ ਸਹੁਰੇ ਸਾਈਡ ਹੈ ਨਾ, ਜੇ ਉਹੀ ਮਨਦੀਪ ਕੌਰ ਹੈ ਤਾਂ ਇਹਨਾਂ ਦੇ ਸਹੁਰੇ ਸਾਈਡ ਪੜਦਾਦਿਆਂ ਚ ਇਹਨਾਂ ਦੇ ਇੱਕ ਅਰਜਨ ਸਿੰਘ ਹੋਏ ਆ ਜੀ, ਅਰਜਨ ਸਿੰਘ ਵੀ ਨਾਮ ਰੱਖਿਆ ਜਾ ਸਕਦਾ। ਅੱਜ ਕੱਲ ਇਹ ਵੀ ਟ੍ਰੈਂਡ ਹੈਗਾ ਆ ਕਿ ਤੁਸੀਂ ਆਪਣੇ ਜਿਹੜੇ ਘਰ ਦੇ ਨਾਮ ਹੈ, ਦਾਦਿਆਂ ਪੜਦਾਦਿਆਂ ਦੇ ਗਾਂ ਹੋਰ,
ਉਹਨਾਂ ਨੂੰ ਪੰਜਵੀਂ ਪੀੜੀ ਮੁੜ ਕੇ,
ਚੌਥੀ ਪੰਜਵੀਂ ਪੀੜੀ ਮੁੜ ਕੇ ਫੇਰ ਤੁਸੀਂ ਲੈ ਕੇ ਆ ਸਕਦੇ। ਆਉਣ ਲੱਗ ਪਏ, ਪਹਿਲਾਂ ਨਹੀਂ ਸੀ ਇੱਦਾਂ ਲੈ ਕੇ ਆਉਂਦੇ ਹੁੰਦੇ, ਪਰ ਹੁਣ ਜਿਹੜੇ ਆ ਮੈਂ ਬਹੁਤ ਪਰਿਵਾਰ ਇੱਦਾਂ ਦੇਖਦਾ ਕਿ ਉਹ ਆਪਣੇ ਤੀਜੀ ਚੌਥੀ ਪੰਜਵੀਂ ਪੀੜੀ ਦੇ ਨਾਮ ਜਿਹੜੇ ਮੁੜ ਸੁਰਜੀਤ ਰੱਖਣ ਦੇ ਲਈ, ਉਨ੍ਹਾਂ ਨੂੰ ਕਨੈਕਟ ਕਰਨ ਦੇ ਲਈ, ਹਾਂ ਵੀ ਇਹ ਮੇਰਾ ਨਾਮ ਤਾਂ ਰੱਖਿਆ ਕਿਉਂਕਿ ਮੇਰੇ ਪੜਦਾਦੇ ਦਾ ਨਾਮ ਇਹ ਸੀਗਾ ਜਾਂ ਉਹਦੇ ਦਾਦੇ ਦਾ ਨਾਮ ਇਹ ਸੀ। ਸੋ ਉਹ ਇੱਕ ਤਰ੍ਹਾਂ ਨਾਲ ਤੁਹਾਡੀ ਫੈਮਿਲੀ ਲਾਈਨੇਜ ਨੂੰ ਵੀ ਕੰਟੀਨਿਊ ਰੱਖਦੀ ਆ, ਤੁਹਾਨੂੰ ਨਕਸ਼ੇ ਨਹੀਂ ਬਣਾ ਕੇ ਦੇਣੇ ਪੈਂਦੇ। ਤਾਂ ਇਹ ਵੀ ਆਪਾਂ ਮਤਲਬ ਇਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪਿਛਲੀਆਂ ਚਾਰ ਪੰਜ ਪੀੜੀਆਂ 'ਚ ਨਿਗਾਹ ਮਾਰ ਸਕਦੇ ਹੋ, ਉਨ੍ਹਾਂ 'ਚੋਂ ਕੋਈ ਨਾਮ ਚੂਜ਼ ਕਰ ਸਕਦੇ ਹੋ। ਪਰ ਲੜਕੀ ਦਾ ਨਾਮ ਜੀ ਤੁਸੀਂ ਦੇਖੋ, ਕੋਈ ਸੁਜੈਸਟ ਕਰ ਸਕਦੇ ਹੋ ਜੀ ਮਿੰਟੂ ਜੀ?
ਦੇਖੋ ਮੇਰਾ ਮੰਨਣਾ ਹੈ ਕਈ ਵਾਰੀ ਨਾ ਨਾਂ ਦੇ ਮਾਮਲੇ ਦੇ ਵਿੱਚ ਪਰਿਵਾਰ ਹੀ ਵਧੀਆ ਫੈਸਲੇ ਲਵੇ ਤਾਂ ਜ਼ਿਆਦਾ ਬਿਹਤਰ ਹੁੰਦਾ, ਤੇ ਇੱਕ ਦੂਜੇ ਦੇ ਤੰਦੀ ਹੋ ਕੇ ਤੁਸੀਂ ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ, ਬਹੁਤ ਸਾਰੇ ਤੁਸੀਂ ਜਦੋਂ ਲੱਭਣ ਲੱਗ ਜਾਓ ਨਾ ਕਿਸੇ ਵੀ ਚੀਜ਼ ਨੂੰ ਤੇ ਬੜੇ ਸੁਖਾਲਾ ਲੱਭ ਜਾਂਦੇ ਆ। ਪਰ ਮੈਂ ਕਿ ਨਾਵਾਂ ਦੇ ਮਾਮਲੇ ਚ ਓਨਾ ਵਧੀਆ ਨਹੀਂ ਹਾਂ, ਮੇਰੇ ਕੋਲ ਕਈ ਵਾਰੀ ਪੁੱਛ ਲੈਂਦੇ ਮੁੰਡੇ ਦਾ ਨਾਂ ਦਾ, ਮੇਰੇ ਕੋਲ ਇੱਕ ਨਾਮ ਮੈਨੂੰ ਵਧੀਆ ਲੱਗਦਾ ਸੀਗਾ ਮੁੰਡੇ ਦਾ ਨਾਂ ਆਪਣੇ ਸੀ ਮਿੱਤਰ ਪਿਆਰਾ ਦਾ ਅੱਬਲ ਸਿੰਘ, ਉਹਦਾ ਮੈਨੂੰ ਤਾਂ ਵਧੀਆ ਲੱਗਿਆ ਵੀ ਇੱਕ ਤਾਂ ਉਹ ABC ਦੇ ਮਾਮਲੇ ਚ ਸਭ ਤੋਂ ਟੋਪ ਤੇ ਲੱਭ ਜਾਂਦਾ ਸੀ, ਤੇ ਦੂਜਾ ਮੈਨੂੰ ਨਾਂ ਵੀ ਵਧੀਆ ਲੱਗਿਆ ਵੀ ਅੱਬਲ ਆ, ਅੱਬਲ ਦਰਜਾ ਜਾ ਕਹਿੰਦੇ ਆਪਾਂ ਬਹੁਤ ਇੱਕ ਨੰਬਰ ਵਨ ਆ ਕਹਿ ਸਕਦੇ ਆ। ਤਾਂ ਮੈਂ ਤਾਂ ਉਹੀ ਅਗਲੇ ਨੂੰ ਦੱਸ ਦਿੰਦਾ ਹੁੰਦਾ ਹਰੇਕ ਨੂੰ, ਤੇ ਪਰ ਹਜੇ ਤੱਕ ਰੱਖਿਆ ਕਿਸੇ ਨੇ ਨੀ, ਮੇਰਾ ਮੰਨੇ ਲੱਗਿਆ ਕੋਈ ਨੀ, ਆਕੇ ਕੋਈ ਨੀ ਲੱਗਿਆ,
ਆਕੇ ਕੋਈ ਨੀ ਲੱਗਿਆ, ਸਕੀਮਾਂ ਨਾਲ ਤਾਂ ਭੁੱਜੇ ਪਏ ਆ ਜੇ ਕਿਸੇ ਨੇ ਮੰਨੀ ਹੋਵੇ ਤਾਂ। ਤੇ ਵੈਸੇ ਏਕਮ ਕੌਰ ਵੀ ਬਹੁਤ ਵਧੀਆ ਨਾਮ ਹੈ, ਏਕਮ ਕੌਰ, ਏਕਮ, ਇਹ ਦੋਨੋ ਹੀ ਨਾਮ ਹੈ, ਮੁੰਡੇ ਦਾ ਵੀ ਰੱਖ ਸਕਦੇ ਹੋ, ਏਕਮ ਸਿੰਘ ਵੀ ਰੱਖ ਸਕਦੇ ਹੋ, ਏਕਮ ਕੌਰ ਵੀ ਰੱਖ ਸਕਦੇ ਹੋ, ਸੋ ਇਹ ਮਤਲਬ ਯੂਨੀਵਰਸਲ ਨਾਮ ਹੈ ਤੇ ਇੱਦਾਂ ਵੀ ਰੱਖ ਸਕਦੇ ਹੋ। ਖੈਰ ਪਹਿਲਾਂ ਤਾਂ ਮਤਲਬ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹਿਣੀ ਚਾਹੀਦੀ, ਆਖਿਰ ਚ ਕਹਿ ਰਹੇ ਹਾਂ ਕਿ ਗੁੱਡ ਔਨ ਯੂ, ਮੁਬਾਰਕਾਂ ਤੁਹਾਨੂੰ, ਹਨਾ, ਤੁਸੀਂ ਬੇਬੀ ਐਕਸਪੈਕਟ ਕਰ ਰਹੇ ਹੋ ਤੇ ਤੰਦਰੁਸਤ ਰਹੋ। ਪਰ ਇੱਕ ਗੱਲ ਨਾਲ ਦੀ ਨਾਲ ਨਾ, ਰਣਜੋਤ ਸਿੰਘ ਉਹਨਾਂ ਨੇ ਮੈਸੇਜ ਭੇਜ ਦਿੱਤਾ, ਹਰਨੀਤ ਕੌਰ ਸੁਜੈਸਟ ਕਰੋ ਜੀ, ਕਹਿੰਦੇ ਇਨ੍ਹਾਂ ਨੇ ਹਰਨੀਤ ਕੌਰ ਕਿਹਾ ਆ, ਤੇ ਈਮੇਲਸ ਵੀ ਸਾਨੂੰ ਆ ਰਹੀਆਂ, ਚਲੋ ਆਪਾਂ ਉਹ ਈਮੇਲਸ ਵੀ ਦੇਖ ਲੈਂਦੇ ਆ। ਤੇ ਮੈਸੇਜ ਉਹਨਾਂ ਦੇ ਵਿੱਚ ਨਾਮ ਹੈ, ਬੋਏ ਦਾ ਨਾਮ ਰੱਖਣਾ ਤਾਂ ਹਰੀ ਸਿੰਘ ਰੱਖ ਸਕਦੇ ਹੋ ਜੀ, ਗੁਰਪਿੰਦਰ ਗਿੱਲ ਉਹਨਾਂ ਨੇ ਮੈਸੇਜ ਭੇਜਿਆ, ਹਰੀ ਸਿੰਘ ਜਿੱਦਾਂ ਹਰੀ ਸਿੰਘ ਨਲੂਆ ਸੀ, ਸੋ ਇਹ ਵੀ ਇੱਕ ਹੈਗਾ। ਤੇ ਮਿੰਟੂ ਜੀ ਇੱਕ ਨਾ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਕਿ ਪ੍ਰੈਗਨੈਂਸੀ ਦੇ ਮਾਮਲੇ ਦੇ ਵਿੱਚ, ਕਿ ਇਹ ਬਹੁਤ ਹੀ ਪਵਿੱਤਰ ਟਾਈਮ ਹੈ, ਪਵਿੱਤਰ ਇਹ ਅਵਸਥਾ ਹੁੰਦੀ ਆ ਜ਼ਿੰਦਗੀ ਦੇ ਵਿੱਚ ਮਨੁੱਖ ਦੇ, ਔਰਤ ਦੇ ਲਈ ਵੀ, ਬੰਦੇ ਲਈ ਵੀ ਤੇ ਪਰਿਵਾਰ ਦੇ ਲਈ ਵੀ। ਸੋ ਇਸ ਦੌਰਾਨ ਜਿਹੜੀ ਮਾਤਾ ਦੀ ਮਨੋਦਸ਼ਾ ਆ, ਮਾਤਾ ਦਾ ਜਿਹੜਾ ਇਨਵਾਇਰਮੈਂਟ ਹੈ ਮਦਰ ਦਾ, ਉਹ ਬਹੁਤ ਅਹਿਮੀਅਤ ਰੱਖਦਾ, ਬਹੁਤ ਮਾਇਨੇ ਰੱਖਦਾ ਆ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਗਰ ਘਰੇ ਇਹੋ ਜਿਹੀ ਖੁਸ਼ੀ ਆਉਣ ਵਾਲੀ ਹੈ ਤਾਂ ਜਿਹੜਾ ਘਰ ਦਾ ਮਾਹੌਲ ਹੈ ਉਹ ਬਿਲਕੁਲ ਵਧੀਆ ਰੱਖੀਏ, ਸਟ੍ਰੈਸ ਫਰੀ ਰੱਖੀਏ, ਔਰ ਜ਼ਿਆਦਾਤਰ ਅਸੀਂ ਕੰਮ ਵੱਲ ਨੂੰ ਧਿਆਨ ਦਈਏ ਤੇ ਅਧਿਆਤਮਕ ਵੱਲ ਨੂੰ ਧਿਆਨ ਦਈਏ, ਗੁਰਬਾਣੀ ਵੱਲ ਨੂੰ ਜਾਂ ਪਾਠ ਪੂਜਾ ਵੱਲ ਨੂੰ ਧਿਆਨ ਦਈਏ, ਕਿਉਂਕਿ ਇਹ ਮਾਹੌਲ ਜਿਹੜਾ ਆ ਬੱਚੇ ਦੀ ਜੀਵਨ ਨੂੰ ਬੜਾ ਇਨਫਲੂਐਂਸ ਕਰੇਗਾ।
ਸਿਰਜਣਾ ਦਾ ਟਾਈਮ ਹੁੰਦਾ ਬੱਚੇ ਦੀ, ਸਿਰਜਣਾ ਦਾ ਟਾਈਮ,
ਉਹਦੀ ਕ੍ਰੀਏਸ਼ਨ ਹੋ ਰਹੀ ਹੁੰਦੀ ਆ ਗਰਭ ਦੇ ਵਿੱਚ, ਮਤਲਬ ਕਰਤਾ ਜਿਹੜਾ ਆ ਉਹ ਰਚਨਾ ਕਰ ਰਿਹਾ ਹੁੰਦਾ, ਹੀ ਇਜ਼ ਕ੍ਰੀਏਟਿੰਗ ਅ ਬੀਇੰਗ ਫਾਰ ਯੂ, ਹਨਾ, ਇੱਕ ਇੱਕ ਜੀਵ ਦਾ ਉਹ ਨੂੰ ਬਣਾ ਰਿਹਾ ਹੁੰਦਾ। ਤੇ ਅਗਰ ਅਸੀਂ ਬਾਹਰ ਊਲ ਜਲੂਲ ਟੀਵੀ ਉੱਚੀ ਉੱਚੀ ਕਰਕੇ ਲਾਏ ਹੋਏ ਨੇ, ਅਸੀਂ ਗਲਤ ਮਟੀਰੀਅਲ ਦੇਖ ਰਹੇ ਹਾਂ, ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਤੇ ਉਹ ਸਾਡੇ ਅੰਦਰ ਉਹੀ ਪ੍ਰਗਟ ਹੋ ਰਿਹਾ ਤੇ ਉਹ ਬਹੁਤ ਅਸਰ ਪਾਉਂਦਾ ਆ, ਇਹ ਸਾਇੰਟੀਫਿਕਲੀ ਪ੍ਰੂਵਨ ਹੈ। ਸੋ ਇੱਥੇ ਨਾ ਮੈਂ ਇੱਕ, ਚਲੋ ਹੋਰ ਗੱਲ ਇਹਦੇ ਨਾਲ ਦੀ ਕਰ ਦਿੰਦੇ ਹਾਂ ਕਿ ਜਿਊਜ਼ ਦਾ ਇੱਕ ਆਰਟੀਕਲ ਮੈਨੂੰ ਭੇਜਿਆ ਸੀ ਜਸਵੰਤ ਜ਼ਫਰ ਉਹਨਾਂ ਨੇ, ਕਹਿੰਦੇ ਕਿ ਜਦੋਂ ਨਾ ਇੱਕ ਜਿਊ ਕਲਚਰ ਦੇ ਵਿੱਚ ਮਾਤਾ ਗਰਭ ਧਾਰਨ ਕਰਦੀ ਹੈ ਤਾਂ ਘਰ ਦੇ ਉਦੋਂ ਤੋਂ ਹੀ ਉਹ ਮਾਤਾ ਜਿਹੜੀ ਆ ਸਾਇੰਸ ਦੀਆਂ ਕਿਤਾਬਾਂ ਪੜ੍ਹਦੀ ਆ, ਮੈਥੇਮੈਟਿਕ ਦੀ ਕਿਤਾਬ ਆਪਣੇ ਕੋਲ ਰੱਖਦੀ ਆ, ਆਪਣੀ ਜਿਹੜੀ ਅੰਜੀਲ ਆ ਉਹ ਆਪਣੇ ਕੋਲ ਰੱਖਦੀ ਆ। ਸੋ ਉਹਦਾ ਜਿਹੜਾ ਮਾਹੌਲ ਹੈ ਟੋਟਲੀ ਇੱਦਾਂ ਦਾ ਹੋ ਜਾਂਦਾ, ਤੇ ਏਦਾਂ ਦੇ ਮਾਹੌਲ ਦੇ ਵਿਚ ਉਹ ਕੰਮ ਵੀ ਕਰਦੀ ਆ। ਬਹੁਤ ਸਾਰੀਆਂ ਤੁਸੀਂ ਦੇਖਿਆ ਹੁਣ ਅੱਜ ਕੱਲ ਔਰਤਾਂ ਜਿਹੜੀਆਂ ਨੇ ਜਿੱਦਾਂ ਹੀ ਉਹ ਗਰਭਵਤੀ ਹੁੰਦੀਆਂ ਕੰਮ ਛੱਡ ਦਿੰਦੀਆਂ, ਬਸ ਘਰ ਬਹਿ ਜਾਂਦੀਆਂ, ਬਹਾਨੇ ਮਾਰਨ ਲੱਗ ਜਾਂਦੀਆਂ, ਨਹੀਂ ਉਹਨਾਂ ਨੂੰ ਬਹਾਨਾ ਮਿਲ ਜਾਂਦਾ। ਕੰਮ ਬਿਲਕੁਲ ਨਹੀਂ ਛੱਡਣਾ ਚਾਹੀਦਾ ਟਿਲ ਦਾ ਲਾਸਟ ਮਿੰਟ। ਜੇ ਤੁਸੀਂ ਕੰਮ ਛੱਡ ਦਿੱਤਾ ਤੇ ਤੁਹਾਡਾ ਬੱਚਾ ਜਿਹੜਾ ਨਾ ਸਾਰੀ ਉਮਰ ਆਲਸੀ ਰਹੇਗਾ। ਸੋ ਇਸ ਕਰਕੇ ਇਹ ਜਿਹੜੇ ਨੁਕਤੇ ਨੇ, ਕਿਤੇ ਲੰਬਾ ਪ੍ਰੋਗਰਾਮ ਕਰਾਂਗੇ ਇਸ ਦੇ ਪੁਰਾਣੀਆਂ ਇਤਿਹਾਸਕ ਜਿਹੜੀਆਂ ਉਦਾਹਰਣਾਂ ਵੀ ਦੇਵਾਂਗੇ। ਮਨਦੀਪ ਹੁਣਾਂ ਨੇ ਵੀ ਨਾਮ ਸੁਜੈਸਟ ਕੀਤਾ ਆ, ਕਹਿੰਦੇ ਕੁਸ਼ਮਨ ਕੌਰ ਤੁਸੀਂ ਰੱਖ ਸਕਦੇ ਹੋ, ਇਹ ਵੀ ਨਾਮ ਵਧੀਆ। ਤਨਵੀਰ ਕੌਰ ਤੇ ਤਨਵੀਰ ਸਿੰਘ ਵੀ ਰੱਖ ਸਕਦੇ ਹੋ, ਗਗਨਦੀਪ ਹੁਣਾਂ ਨੇ ਕਿਹਾ ਆ। ਤੇ ਲਵਜੀਤ ਹੁਣਾਂ ਨੇ ਕਿਹਾ ਹੈ ਕਿ ਸਹਿਜ ਕੌਰ ਜੇ ਲੜਕੀ ਹੈ ਤੇ ਹਰਸ਼ਾਨ ਸਿੰਘ ਜੇ ਲੜਕਾ ਆ। ਸੋ ਮਲਕੀਤ ਹੁਣਾਂ ਨੇ ਤਾਂ ਸਿਰਾ ਹੀ ਕਰਤਾ, ਕਹਿੰਦੇ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਨਾ, ਜੇ ਮੁੰਡਾ ਹੋਇਆ ਤਾਂ ਪੁਰਸ ਸਿੰਘ ਰੱਖਿਓ ਨਾਮ ਜੀ ਆਪਣੇ ਮੁੰਡੇ ਦਾ, ਪੁਰਸ। ਹਾਂਜੀ, ਸੋ ਉਹਨਾਂ ਨੇ ਵੀ ਬੜਾ ਵਧੀਆ ਨਾਮ ਰੱਖਿਆ। ਹਾਂਜੀ,
ਇਧਰ ਵੀ ਮੇਰੇ ਕੋਲ ਦੋ ਸੁਨੇਹੇ ਆਏ ਆ ਜੀ। ਇੱਕ ਤਾਂ ਮੈਨੀ ਸਿੰਘ ਹੋਰਾਂ ਨੇ ਸੁਨੇਹਾ ਦਿੱਤਾ ਸੀ ਮੈਨੂੰ, ਯਾਦ ਆ ਗਿਆ ਤੁਹਾਡੀ ਆਪਾਂ ਜਿਹੜੀ ਹੁਣ ਚਰਚਾ ਕੀਤੀ ਆ ਬੱਚੇ ਦੇ ਜਨਮ ਬਾਰੇ, ਉਹਨਾਂ ਨੇ ਸਪੈਸ਼ਲ ਕਿਹਾ ਸੀ ਵੀ ਅਸੀਂ ਚਾਹੁੰਦੇ ਆ ਵੀ ਅਸੀਂ ਨਾ ਰੇਡੀਓ ਤੇ ਟਾਕ ਕਰੀਏ। ਉਹਨਾਂ ਉਹ ਐਜ ਏ ਸਟੂਡੈਂਟ ਆਏ ਸੀ, ਸਟੂਡੈਂਟ ਆ ਕੇ ਉਹਨਾਂ ਨੇ ਇੱਥੇ ਫੈਮਿਲੀ ਪਲਾਨ ਦਾ ਸੋਚਿਆ ਤੇ ਆਪਣੀ ਫੈਮਿਲੀ ਪਲਾਨਿੰਗ ਸ਼ੁਰੂ ਕੀਤੀ, ਤੇ ਉਹਦੇ ਚ ਉਹਨਾਂ ਨੇ ਜੋ ਉਸ ਟਾਈਮ ਦੇ ਵਿੱਚ ਦਿੱਕਤਾਂ ਆਈਆਂ ਤੇ ਜੋ ਫਾਇਦੇ ਹੋਏ, ਕਿਵੇਂ ਇੰਸ਼ੋਰੈਂਸ ਨੇ ਸਭ ਕੁਝ ਕਵਰ ਕੀਤਾ, ਉਹ ਕਹਿੰਦੇ ਵੀ ਬਹੁਤ ਜ਼ਰੂਰੀ ਐਕਸਪੀਰੀਅੰਸ ਆ। ਜਿਹੜੇ ਸਾਡੇ ਉਹ ਲੋਕ ਲੇਟ ਹੋ ਜਾਂਦੇ ਆ ਫੈਮਿਲੀ ਪਲਾਨ ਕਰਨ ਲਈ ਇੱਕ ਸਟੂਡੈਂਟ ਲਾਈਫ ਹੋਣ ਕਾਰਨ, ਤੇ ਪਰ ਕਹਿੰਦੇ ਵੀ ਅਸੀਂ ਉਸ ਚੋਂ ਗੁਜਰੇ ਆ ਤੇ ਸਾਨੂੰ ਲੱਗਦਾ ਵੀ ਕੁਛ ਵੀ ਗੱਲ ਨੀ, ਸਾਨੂੰ ਉਸ ਢੰਗ ਨਾਲ ਬਹੁਤ ਫਾਇਦੇ ਆ। ਤੇ ਉਹ ਆਪਾਂ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦਾ ਅਮਰਦੀਪ ਹੋਰਾਂ ਦੇ ਪ੍ਰੋਗਰਾਮ ਚ ਉਹਨਾਂ ਨੂੰ ਲੈ ਕੇ ਆਵਾਂਗੇ, ਮੈਨੀ ਸਿੰਘ ਔਰ ਉਹਨਾਂ ਦੀ ਵਾਈਫ ਨੂੰ, ਤਾਂ ਕਿ ਜਿਹੜੀ ਉਹ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਸਕਣ। ਦੂਜਾ, ਬਹੁਤ ਸਾਰੇ ਇਧਰ ਮੈਨੂੰ ਸੁਨੇਹੇ ਆ ਰਿਹਾ, ਕਹਿੰਦੇ ਬਾਬੂ ਰਾਜਵਾਲੀ ਦੀ ਕਿਤਾਬ ਕਿੱਥੋਂ ਮਿਲੂ? ਦੇਖੋ, ਆਨਲਾਈਨ ਉਹਨਾਂ ਦੀ ਸ਼ਾਇਰੀ ਬਹੁਤ ਮਿਲ ਜਾਂਦੀ ਆ, ਤੁਸੀਂ ਆਨਲਾਈਨ ਵੀ ਉਹਨਾਂ ਦੀ ਸ਼ਾਇਰੀ ਪੜ੍ਹ ਸਕਦੇ ਹੋ। PDF ਵੀ ਸ਼ਾਇਦ ਉਹਨਾਂ ਦੀਆਂ ਕਿਤਾਬਾਂ ਤੁਸੀਂ ਲੱਭੋਗੇ ਤਾਂ ਮਿਲ ਜਾਣਗੀਆਂ। ਤੇ ਜੇ ਮੈਂ ਹੁਣ ਮੇਰੇ ਕੋਲੇ ਨਾ ਕਿਤਾਬ ਐਕਚੁਅਲੀ ਕੋਲੇ ਨੀ, ਪਰ ਮੈਂ ਫੇਰ ਵੀ ਤੁਹਾਨੂੰ ਜਿੰਨਾ ਕੁ ਮੇਰੇ ਇੱਕ ਅੱਧਾ ਚੇਤੇ ਆ ਉਹ ਮੈਨੂੰ ਸੁਣਨ ਨੂੰ ਕਹਿੰਦੇ ਸ਼ਾਇਰੀ ਉਹਨਾਂ ਦੀ ਕੀ ਛੰਦ ਕਲਾ ਕੀ ਸੀ। ਛੰਦ ਕਲਾ ਨੂੰ ਤੁਸੀਂ, ਮੈਂ ਏਦਾਂ ਨੀ ਐਕਸਪਲੇਨ ਕਰ ਸਕਦਾ ਜੀ, ਉਹ ਥੋੜੀ ਜਿਹੀ ਗਹਿਰੀ ਆ। ਉਹ ਚ ਅੱਡੋ ਅੱਡ ਹੁੰਦਾ ਸੀ ਵੀ 6 ਗੱਲਾਂ 4 ਗੱਲਾਂ ਕਿਵੇਂ ਕਿਵੇਂ ਉਹਨਾਂ ਨੂੰ ਜੋੜਨੀਆਂ, ਕਿੰਨੇ ਕਿੰਨੇ ਮੁੱਦੇ ਲਿਜਾਣੇ ਆ। ਸੋ ਉਹਦੇ ਚ ਜਿਵੇਂ ਹੁਣ ਕਈ ਵਾਰੀ ਨਾ ਚਾਰ ਚੀਜ਼ਾਂ ਨੂੰ ਪੈਰਲਰ ਚਲਾਉਣਾ, ਚਾਰ ਚੀਜ਼ਾਂ ਬਾਰੇ ਦੱਸਣਾ, ਤਾਂ ਉਹਨੂੰ ਉਵੇਂ ਚ ਇੱਕ ਗੱਲ ਕਹਿੰਦੇ ਸੀਗੇ, 6 ਕਲਾ 4 ਕਲਾ ਛੰਦ ਇੱਦਾਂ ਹੁੰਦਾ ਸੀ। ਤਾਂ ਉਹਦੇ ਚ ਮੈਂ ਇੱਕ ਤੁਹਾਨੂੰ ਨਮੂਨੇ ਦੇ ਤੌਰ ਤੇ ਥੋੜਾ ਦੱਸ ਦਿੰਦਾ ਜੀ। ਕਹਿੰਦਾ ਸੁਰਮੇ ਦੇ ਹਾਨੀ ਸੁਰਮੇ ਦੀ ਹਾਨੀ ਹੋ ਜੇ, ਹੋਛਾ ਜੇ ਗਿਆਨੀ ਹੋ ਜੇ, ਆਗੂ ਜੇ ਜਨਾਨੀ ਹੋਵੇ ਉਹ ਨਾ ਝੁੱਗੀ ਵੱਸਦੀ, ਘਰ ਕਮਜ਼ੋਰ ਹੋ ਜੇ ਪੁੱਤਰ ਲੰਡੌਰ ਹੋ ਜੇ, ਜੇ ਸਿਆਣੂ ਚੋਰ ਹੋ ਜੇ ਤਾਂ ਪੁਲਿਸ ਰੋਜ ਧੱਸਦੀ, ਮੌਤ ਜੇ ਵਿਆਹ ਚ ਹੋ ਜੇ, ਮੀਂਹ ਝੜੀ ਗਾਹ ਚ ਹੋ ਜੇ, ਜੋ ਜਵਾਕ ਜੇ ਜਵਾਕ ਰਾਹ ਚ ਹੋ ਜੇ, ਦੁੱਖਾਂ ਚ ਜਾਣ ਫਸਦੀ, ਸੱਪ ਜੇ ਅਸੀਲ ਹੋ ਜੇ, ਖਾਰਜ ਅਪੀਲ ਹੋ ਜੇ, ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ। ਸੋ ਇਹ ਜੀ ਇੱਕ ਕਲਾ, ਛੰਦ ਕਲਾ ਦੀ ਹੈ, ਬਹੁਤ ਸਾਰਾ ਤੁਸੀਂ ਪੜ੍ਹ ਸਕਦੇ ਹੋ ਆਨਲਾਈਨ ਜਾ ਕੇ।
ਗੁਰਿੰਦਰ ਸਿੰਘ USA ਤੋਂ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਬੁਆਏ ਦਾ ਨਾਮ ਬਿੱਕਰ ਸਿੰਘ ਤੇ ਰਤਨ ਸਿੰਘ ਰੱਖ ਸਕਦੇ ਹੋ, ਗਰਲ ਦਾ ਨਾਮ ਸਿਮਰਨ ਰੱਖ ਸਕਦੇ ਹੋ। ਹਾਂਜੀ, ਬਹੁਤ ਸਾਰੇ ਸੁਨੇਹੇ ਆ ਰਹੇ ਨੇ ਤੇ ਅਸੀਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੇ ਆ, ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸੁਨੇਹੇ ਭੇਜੇ ਆ ਤੇ ਆਪਣੀਆਂ ਸਾਂਝਾਂ ਪਾਈਆਂ ਨੇ। ਤੇ ਹਰਵਿੰਦਰ ਸਿੰਘ ਸੀਵੀਆ ਵੀ ਪ੍ਰੋਗਰਾਮ ਚ ਆ ਗਏ ਨੇ। ਮਿੰਟੂ ਜੀ, ਇੱਕ ਨਾ ਸਵੇਰੇ ਸਾਜ ਰਹੀ, ਹੋਰ ਬਹੁਤ ਸਾਰੇ ਸੱਜਣਾ ਮਾਫੀ ਚਾਹੁੰਦੇ ਆ ਜੀ, ਮਤਲਬ ਨਿਧਾਨ ਸਿੰਘ ਵਿਨੀਪੈਗ ਤੋਂ ਕਹਿ ਰਹੇ ਨੇ ਕਿ ਨਵੀ ਕਹਿ ਰਹੇ ਨੇ ਨਿਧਾਨ ਸਿੰਘ ਰੱਖ ਲਓ ਜੀ, ਬਹੁਤ ਸੋਹਣਾ ਨਾਮ ਹੈ। ਗੁਰਦੀਪ ਕਹਿ ਰਹੇ ਨੇ ਨਿਰਵੈਰ ਸਿੰਘ ਵੀ ਰੱਖਿਆ ਜਾ ਸਕਦਾ। ਕਮਲਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਨੀਰ ਕੌਰ ਰਣਜੋਤ ਸਿੰਘ ਸੁਜੈਸਟ ਕਰ ਰਹੇ ਨੇ। ਸੋ ਸਾਰਿਆਂ ਸਰੋਤਿਆਂ ਦਾ ਸਵਾਗਤ ਹੈ। ਤੇ ਇੱਕ ਨਾ ਸਵੇਰੇ ਜਿਹੜਾ ਮੈਸੇਜ ਆਇਆ ਸੀ ਉਹ ਆਪਾਂ ਜ਼ਰੂਰ ਪੜ੍ਹਨਾ। ਮੈਸੇਜ ਇਹ ਸੀਗਾ ਕਿ ਮਨਿੰਦਰ ਕੌਰ ਐਡਲੇਟ ਤੋਂ, ਤੇ ਕਹਿੰਦੇ ਮੇਰਾ ਇੱਕ ਸਵਾਲ ਹੈ ਕਿ ਅੰਮ੍ਰਿਤ ਛੱਕ ਕੇ ਕੋਈ ਵੀ ਪਰਸਨ ਕਿਸੇ ਮੈਰਿਜ ਜਾਂ ਕਿਸੇ ਪਾਰਟੀ ਤੇ DJ ਤੇ ਨੱਚ ਸਕਦਾ ਜੀ? ਮਿੰਟੂ ਜੀ,
ਦੇਖੋ ਇਹ ਤਾਂ ਉਂਝ ਹੀ ਅਖਲਾਕੀ ਫਰਜ਼ ਆ। ਪਹਿਲਾਂ ਤਾਂ ਅੰਮ੍ਰਿਤ ਦੀ ਦਾਤ ਅਜੇ ਕਿਸੇ ਤੇ ਹੋ ਗਈ ਆ ਤਾਂ ਮੈਨੂੰ ਲੱਗਦਾ ਇਹ ਸਵਾਲ ਹੀ ਖਤਮ ਹੋ ਜਾਂਦਾ, ਕਿਉਂਕਿ ਉਹਦਾ ਇੱਕ ਵੱਖਰਾ ਹੀ ਰਾਹ ਬਣ ਜਾਂਦਾ। ਇੱਕ ਰਾਹ ਹੁੰਦੇ ਆ, ਉਹ ਰਾਹ ਹੀ ਬਦਲ ਜਾਂਦਾ ਇੱਕੇਦਮ ਹੀ। ਉਹਨੂੰ ਇਹ ਨੀ ਹੁੰਦਾ ਵੀ ਉਹ ਖੁਸ਼ੀਆਂ ਚ ਹਿੱਸੇ ਨੀ ਲੈਂਦਾ, ਖੁਸ਼ੀਆਂ ਖੇੜਿਆਂ ਚ ਜਾਂਦਾ ਨੀ ਜਾਂਦਾ, ਖੁਸ਼ੀਆਂ ਖੇੜਿਆਂ ਚ ਵੀ ਜਾਂਦਾ, ਖੁਸ਼ੀਆਂ ਜਾਣਾ ਪੈਂਦਾ ਦੁਨੀਆਦਾਰੀ ਦੇ ਵਿੱਚ। ਪਰ ਕੁਝ ਨਾ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਅੰਡਰਸਟੂਡ ਹੀ ਹੁੰਦੀਆਂ, ਉਹ ਤਾਂ ਸੋਚ ਵੀ ਨੀ ਜਾਣੀ ਚਾਹੀਦੀ। ਸੋ ਵੀ ਉਹ ਜਾ ਕੇ ਆਰਕੈਸਟਰਾ ਚ ਜਾਂ ਨੱਚੇ ਜਾਂ ਸਟੇਜਾਂ ਤੇ ਚੜੇ ਜਾਂ ਉੱਥੇ ਮੂਹਰੇ ਭੰਗੜੇ ਪਾਵੇ ਜਾਂ ਗਾਣਿਆਂ ਤੇ ਨੱਚੇ, ਉਹ ਤਾਂ ਇੱਕ ਅੰਮ੍ਰਿਤ ਧਾਰਨ ਕਰਨ ਵੇਲੇ ਹੀ ਮੈਨੂੰ ਲੱਗਦਾ ਉਹ ਚੀਜ਼ ਵੇਵ ਹੋ ਜਾਂਦੀ, ਉਹਦੀ ਲੋੜ ਹੀ ਨੀ ਪੈਂਦੀ, ਸਵਾਲ ਹੀ ਨੀ ਖੜਾ ਹੁੰਦਾ। ਪਰ ਗੱਲ ਇਹ ਆ ਜਾਂਦੀ ਹੈ ਵੀ ਕਈ ਵਾਰੀ ਨਾ ਜ਼ਿਆਦਾ ਕੱਟੜਤਾ ਲੈ ਕੇ ਆਉਣੀ, ਵੀ ਉਹਨਾਂ ਨੇ ਇੰਨਾ ਕੁ ਜ਼ਿਆਦਾ ਕਰ ਦੇਣਾ ਵੀ ਉਹ ਵੀ ਮਾੜੀ ਆ, ਵੀ ਤੁਸੀਂ ਕੋਈ ਹੋਰ ਥਾਂ ਹੀ ਨੀ ਲੈਣਾ ਕਿਸੇ ਕਿਸਮ ਦਾ। ਪਰ ਦੁਨੀਆਦਾਰੀ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਨਾਰਮਲ ਹੁੰਦੀਆਂ, ਨਾਰਮਲ ਜਿਹਨਾਂ ਨੂੰ ਬੜਾ ਈਜ਼ੀਲੀ ਕੋਈ ਬੱਚੇ ਨੂੰ ਵੀ ਕਹੀਏ ਤਾਂ ਉਹ ਵੀ ਕਹੂਗਾ ਵੀ ਹਾਂ ਜੀ ਭਾਈ ਤੁਸੀਂ ਅੰਮ੍ਰਿਤ ਛੱਕ ਕੇ ਪੂਰੇ ਰੂਪ ਸਰੂਪ ਚ ਆ ਕੇ ਚੰਗੇ ਨੀ ਲੱਗਦੇ ਇਹੋ ਜੇ ਥਾਂ ਤੇ ਉੱਤੇ ਨੱਚਦੇ ਗਾਉਂਦੇ। ਸੋ ਬਾਕੀ ਤਾਂ ਦੇਖੋ ਜੀ ਹਰ ਬੰਦੇ ਦੀ ਆਪਦੀ ਸੋਝੀ ਆਪਦੀ ਸੋਚ ਆ।
ਮਿੰਟੂ ਜੀ ਦੇਖੋ ਇਹਦੇ ਤਾਂ ਨੁਕਤਾ ਜਿਹੜਾ ਬੜਾ ਫੜਨ ਦੀ ਗੱਲ ਇਹ ਹੈ ਕਿ ਅਸਲ ਦੇ ਵਿਚ ਹੋ ਕੀ ਰਿਹਾ ਅੱਜ, ਅੱਜ ਇਹ ਹੋ ਰਿਹਾ ਕਿ ਅਸੀਂ ਪਹਿਲੀ ਪੌੜੀ ਤੇ ਚੜਨ ਤੋਂ ਅਸੀਂ ਬਾਣੀ ਬਾਅਦ ਦੇ ਵਿਚੋਂ ਅਖਤਿਆਰ ਕਰਦੇ ਆ ਤੇ ਬਾਣਾ ਪਹਿਲਾਂ ਕਰ ਬਹਿੰਦੇ ਆ, ਇਹ ਪ੍ਰੋਬਲਮ ਹੈ ਅਸਲ ਦੇ ਵਿਚ। ਤੇ ਹੋਣਾ ਇਹ ਚਾਹੀਦਾ ਆ ਸਿੱਖ ਸਿਧਾਂਤਾਂ ਦੇ ਮੁਤਾਬਕ, ਜੇ ਆਪਾਂ ਇਤਿਹਾਸ ਵੀ ਦੇਖੀਏ ਤਾਂ 300 ਸਾਲ ਪਹਿਲਾਂ ਗੁਰਬਾਣੀ ਦੇ ਨਾਲ ਸਾਨੂੰ ਅੰਦਰੋਂ ਧੋਤਾ ਗਿਆ ਕੌਮ ਨੂੰ, ਫੇਰ ਗੁਰੂ ਦਸਵੇਂ ਪਾਤਸ਼ਾਹ ਨੇ ਸਾਨੂੰ ਬਾਣਾ ਬਖਸ਼ਿਆ, ਪਹਿਲਾਂ ਕਲੀਨ ਕੀਤਾ ਅੰਦਰੋਂ ਫੇਰ ਬਾਣਾ ਬਖਸ਼ਿਆ। ਇਹੀ ਪ੍ਰੋਸੈਸ ਜਿਹੜਾ ਆ ਆਮ ਬੰਦੇ ਦੀ ਜ਼ਿੰਦਗੀ ਦੇ ਵਿਚ ਹੋਣਾ ਚਾਹੀਦਾ ਕਿ ਪਹਿਲਾਂ ਆਪਣੇ ਆਪ ਨੂੰ ਸਿਧਾਂਤਾਂ ਦੇ ਨਾਲ ਜੋੜਿਆ ਜਾਵੇ, ਆਪਣੇ ਮਨ ਦੇ ਅੰਦਰ ਸਹਿਜ ਲਿਆਇਆ ਜਾਵੇ, ਅੰਦਰੋਂ ਅੰਮ੍ਰਿਤ ਪਹਿਲਾਂ ਪੀਤਾ ਜਾਵੇ ਜਿਹੜਾ ਨਾਮ ਦਾ ਅੰਮ੍ਰਿਤ ਹੈ, ਉਹ ਤੋਂ ਬਾਅਦ ਫੇਰ ਖੰਡੇ ਦੀ ਪਾਹੁਲ ਜਿਹੜੀ ਆ ਉਹ ਅੰਮ੍ਰਿਤ ਲੱਗੇਗੀ, ਨਹੀਂ ਤਾਂ ਉਹ ਪਤਾਸਿਆਂ ਵਾਲਾ ਪਾਣੀ ਲੱਗੇਗਾ, ਫਿਰ ਉਹ ਚੋਂ ਅੰਮ੍ਰਿਤ ਦਾ ਝਾਕ ਨਹੀਂ ਆਏਗੀ। ਸੋ ਇਸ ਕਰਕੇ ਫੇਰ ਤੁਹਾਡਾ ਨੱਚਣ ਨੂੰ ਵੀ ਨਹੀਂ ਦਿਲ ਕਰੇਗਾ ਕੁੱਦਣ, ਕਿਉਂਕਿ ਇਹ ਤਾਂ ਮਨ ਦੇ ਚਾਓ ਹੈ, ਇਹ ਤਾਂ ਮਨ ਦੇ ਚਾਓ ਜਿਹੜੇ ਤੁਹਾਡੇ ਆ ਉਹ ਤੁਹਾਡੇ ਸ਼ਾਂਤ ਹੋ ਜਾਣਗੇ, ਫੇਰ ਤੁਸੀਂ ਗੁਰੂ ਰੂਪ ਉਹਦੀ ਮੂਰਤ ਬਣ ਜਾਓਗੇ, ਬਾਣੀ ਤੇ ਬਾਣਾ ਦੋਨੋਂ ਇਕੱਠੇ ਕੰਮ ਕਰਨਗੇ। ਅਸਲ ਸਮੱਸਿਆ ਉਹ ਆਉਂਦੀ ਆ ਕਿ ਜਦੋਂ ਅਸੀਂ ਰੈਡੀ ਨਹੀਂ ਨਾ ਹੁੰਦੇ, ਫੇਰ ਅਸੀਂ ਕਿਸੇ ਦੇ ਇਨਫਲੂਐਂਸ ਚ ਆ ਗਏ, ਧੱਕੇ ਦੇ ਨਾਲ ਅਸੀਂ ਉਹ ਬਾਣਾ ਪਹਿਨ ਬੈਠਦੇ ਆ ਜਿਹੜਾ ਕਿ ਬਹੁਤ ਹੀ ਪਵਿੱਤਰ ਤੇ ਪਾਵਨ ਹੈ, ਉਹਦਾ ਬੜਾ ਇਤਿਹਾਸ ਹੈ। ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਜਿਹੜਾ ਵੀ ਕੋਈ ਅੰਮ੍ਰਿਤਧਾਰੀ ਸਿੰਘ ਹੋਵੇ ਉਸ ਨੂੰ ਏਦਾਂ ਡੀਜਿਆਂ ਦੇ ਵਿਚ ਜਾ ਕੇ ਨੱਚਣਾ ਕੁੱਦਣਾ ਨਹੀਂ ਚਾਹੀਦਾ। ਪਰ ਕੱਲ ਇਕ ਸਵਾਲ ਆਇਆ ਸੀ ਕਿ ਸਿੰਘ ਸੱਜ ਕੇ ਤੁਸੀਂ ਹੱਸ ਸਕਦੇ ਆ, ਤੁਸੀਂ ਮਜ਼ਾਕ ਕਰ ਸਕਦੇ ਆ, ਤੁਸੀਂ ਆਪਣੀ ਗ੍ਰਿਸਤੀ ਚਲਾਉਣੀ ਆ, ਤੁਸੀਂ ਆਪਣੇ ਕੰਮ ਕਰਨੇ ਆ, ਜਿਹੜੇ ਸਹਿਜ ਜਿਹੜੇ ਜਚਣ ਉਹ ਕਰਨੇ ਆ, ਹਾਸਾ ਮਜ਼ਾਕ ਵੀ ਕਰਨਾ ਆ, ਇਹ ਵੀ ਇਕ ਕੁਦਰਤੀ ਵਰਤਾਰਾ ਹੈ, ਹੋਣਾ ਚਾਹੀਦਾ ਆ। ਪਰ ਇਹ ਜਿਹੜਾ ਉਸ ਤੋਂ ਉਪਰ ਇਕ ਲੈਵਲ ਜਾਣਾ ਕਿ ਤੁਸੀਂ ਕਲੱਬਾਂ ਪੱਬਾਂ ਚ ਜਾਣਾ ਜਾਂ ਨੱਚਣਾ ਗਾਉਣਾ ਟੱਪਣਾ ਟਪੂਸੀਆਂ ਮਾਰਨੀਆਂ, ਦੈਟਸ ਨਾਟ, ਉਹ ਥੋੜਾ ਲਿਮਿਟ ਤੋਂ ਬਾਹਰ ਹੈ। ਦੂਜਾ ਸਵਾਲ ਇਹਨਾਂ ਨੇ ਕੀਤਾ ਸੀ, ਕਹਿੰਦੇ ਨੇ ਕਿ ਮੇਰੇ ਹਸਬੈਂਡ ਗੁਰੂ ਘਰ ਤੋਂ ਲੰਗਰ ਨਹੀਂ ਛਕਦੇ, ਕਹਿੰਦੇ ਸੇਵਾ ਨਹੀਂ ਕਰਦੇ ਆਪਾਂ, ਕਹਿੰਦੇ ਅਸੀਂ ਕਿਉਂਕਿ ਅਸੀਂ ਸੇਵਾ ਨਹੀਂ ਕਰਦੇ, ਕਹਿੰਦੇ ਉੱਥੇ ਜਾ ਕੇ ਮੀਨਸ ਵਿਦਆਊਟ ਸੇਵਾ ਆਪਾਂ ਲੰਗਰ ਨਹੀਂ ਛਕ ਸਕਦੇ, ਇਹ ਕੁਐਸਚਨ ਹੈ।
ਬੜਾ ਬੜਾ ਅਜੀਬ ਕੁਐਸਚਨ ਆ ਇਹ ਵੀ। ਇਹ ਮੇਰਾ ਇਹ ਮੰਨਣਾ, ਜੇ ਸਿੱਧੂ ਸਾਹਿਬ ਹੁਣ ਤੁਸੀਂ ਮੈਥੋਂ ਪੁੱਛੋ ਤਾਂ ਮੇਰਾ ਇਹ ਮੰਨਣਾ ਵੀ ਇੱਕ ਜ਼ਮੀਰ ਦੀ ਆਵਾਜ਼ ਹੁੰਦੀ ਆ ਜਿਹੜੀ ਇਸ ਚੀਜ਼ ਨੂੰ ਤੁਸੀਂ ਹਰ ਕੇਸ ਦਰ ਕੇਸ ਦੇਖਣਾ ਪਊਗਾ, ਹਰ ਇੱਕ ਲਈ ਕੋਈ ਵੀ ਇਹ ਫੈਸਲਾ ਨਹੀਂ ਹੋ ਸਕਦਾ ਵੀ ਹਰ ਇੱਕ ਲਈ ਆ, ਇਹ ਕੇਸ ਬਾਈ ਕੇਸ ਡਿਫਰੈਂਟ ਹੋਊਗਾ। ਦੂਜੀ ਜ਼ਮੀਰ ਦੀ ਆਵਾਜ਼ ਇਹ ਹੁੰਦੀ ਆ, ਜਿਵੇਂ ਮੰਨ ਲਓ ਮੈਂ ਕੱਲ ਪਰਸੋਂ ਕਿਸੇ ਨੂੰ ਕਹਿ ਕੇ ਹਟਿਆ, ਕੋਈ ਬੰਦਾ ਮੈਨੂੰ ਆਹਦਾ ਵੀ ਖੇਡਾਂ ਦਾ ਹਿਸਾਬ ਦਿਓ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਕੀ ਦਿੱਤਾ ਸੀ, ਕਹਿੰਦਾ ਮੈਂ ਕੁਛ ਵੀ ਨਹੀਂ ਦਿੱਤਾ ਸੀ ਖੇਡਣ ਲਈ। ਫਿਰ ਮੈਂ ਕਿਹਾ ਯਾਰ ਜ਼ਮੀਰ ਦੀ ਆਵਾਜ਼ ਤੇ ਜਾਂ ਅਖਲਾਕੀ ਤੌਰ ਤੇ ਤੂੰ ਹਿਸਾਬ ਮੰਗਣ ਦਾ ਹੱਕਦਾਰ ਵੀ ਨਹੀਂ ਹੈ, ਠੀਕ ਹੈ ਨਾ। ਗੱਲ ਤਾਂ ਇਹ ਆ, ਭਾਵੇਂ ਸਾਡੀ ਜ਼ਿੰਮੇਵਾਰੀ ਆ ਹਿਸਾਬ ਦੇਣਾ, ਜਦੋਂ ਅਸੀਂ ਦੁਨੀਆਂ ਨੂੰ ਦੇਣਾ ਹਿਸਾਬ ਸਾਡੀ ਜ਼ਿੰਮੇਵਾਰੀ ਹੈ, ਅਸੀਂ ਉਹ ਪਲਾਂਟ ਹੋ ਰਿਹਾ ਸਭ ਕੁਛ ਹੋ ਜਾਣਾ। ਪਰ ਇਹੀ ਚੀਜ਼ ਜਿਹੜੀ ਇਹ ਮੈਨੂੰ ਲੱਗਦਾ ਬੀਬਾ ਜੀ ਦੇ ਪਾਰਟਨਰ ਸੋਚਦੇ ਆ ਵੀ ਜੇ ਅਸੀਂ ਨਹੀਂ ਕੁਛ ਕੀਤਾ, ਅਸੀਂ ਉੱਥੇ ਆ ਕੇ ਸੇਵਾ ਨਹੀਂ ਕੀਤੀ, ਉਸ ਚ ਹਿੱਸਾ ਨਹੀਂ ਪਾਇਆ, ਤਾਂ ਸਾਡੀ ਫਰਜ਼ ਵੀ ਨਹੀਂ ਬਣਦਾ ਵੀ ਅਸੀਂ ਉੱਥੋਂ ਲੰਗਰ ਛਕੀਏ ਜਾਂ ਲੰਗਰ ਦੇ ਅਸੀਂ ਵਾਧੂ ਦਾ ਬੋਝ ਬਣੀਏ। ਇਹ ਕੋਈ ਬੁਰਾ ਨਹੀਂ ਹੈਗਾ, ਇਹਨੂੰ ਸਖਤੀ ਜਾਂ ਕੱਟੜ ਦਾ ਤੌਰ ਤੇ ਨਹੀਂ ਲੈਣਾ ਚਾਹੀਦਾ।
ਮੈਂ ਤਾਂ ਮਿੰਟੂ ਜੀ ਬਿਲਕੁਲ ਸਹਿਮਤ ਆ ਇਹਨਾਂ ਦੇ ਹਸਬੈਂਡ ਦੇ ਨਾਲ ਕਿ ਆਪ ਨੂੰ ਸੋਚਣਾ ਚਾਹੀਦਾ ਕਿ ਜਦੋਂ ਹੁਣ ਚਲੋ ਮੰਨ ਲਓ ਅਸੀਂ ਮੈਕਡੋਨਲਡ ਜਾਂਦੇ, ਸਾਨੂੰ ਭੁੱਖ ਲੱਗੀ ਆ, ਠੀਕ ਆ, ਕੀ ਸਾਨੂੰ ਉਹ ਫ੍ਰੀ ਦਿੰਦੇ ਆ? ਅਸੀਂ ਉਹਨਾਂ ਦੇ ਜਿਹੜੇ ਕੁੜੀਆਂ ਉੱਥੇ ਕੰਮ ਕਰ ਰਹੀਆਂ, ਮੁੰਡੇ ਕੰਮ ਕਰ ਰਹੇ, ਸ਼ੈਫ ਹੈ, ਬਿਜਲੀ ਲੱਗਦੀ ਸਾਰਾ, ਅਸੀਂ ਉਹਦਾ ਖਰਚਾ ਦੇਣਾ ਬਣਦਾ ਕਿ ਨਹੀਂ? ਉਹ ਬਣਦਾ ਹੀ ਹੈ ਨਾ। ਇਸ ਕਰਕੇ ਜੇ ਅਸੀਂ ਜਾਣੇ ਆ ਗੁਰੂ ਘਰ ਜਾਣੇ ਆ, ਉਥੋਂ ਦੀ ਆਪਾਂ ਕੋਈ ਸਰਵਿਸ ਯੂਜ਼ ਕਰਨੀ ਆ, ਵੈਸੇ ਮੰਗਦਾ ਕੋਈ ਨਹੀਂ ਹੈਗਾ, ਉਹ ਕਹਿੰਦੇ ਤੁਹਾਡੀ ਇੱਛਾ ਆ, ਜੇ ਕਰਨਾ ਚਾਹੁੰਦੇ ਆ ਕਰੋ, ਨਹੀਂ ਕਰਨੇ ਚਾਹੁੰਦੇ ਤਾਂ ਕੋਈ ਗੱਲ ਨਹੀਂ, ਤੇ ਤੁਹਾਡੇ ਕੋਲ ਨਹੀਂ ਵੀ ਹੈਗੇ ਤਾਂ ਡੋਂਟ ਵਰੀ ਅਬਾਊਟ ਇਟ। ਪਰ ਫੇਰ ਵੀ ਕਿਤੇ ਨਾ ਕਿਤੇ ਜੇ ਤੁਸੀਂ ਆਪ ਨਹੀਂ ਸੇਵਾ ਕਰ ਸਕਦੇ, ਤੁਹਾਡੇ ਕੋਲ ਟਾਈਮ ਥੋੜਾ ਆ, ਤਾਂ ਤੁਸੀਂ ਹੋ ਸਕਦਾ ਹੈ ਕਿ ਤੁਸੀਂ $50-100 ਗੱਲੇ ਚ ਪਾ ਦਿਓ ਤਾਂ ਕਿ ਉਹ ਰਸ਼ਤ ਪਾਣੀ ਉਹ ਲੈ ਆਣ। ਉਹ ਸੇਵਾ ਉਹ ਵੀ ਇੱਕ ਸੇਵਾ ਹੀ ਹੋ ਗਈ, ਪਰ ਜੇ ਤੁਸੀਂ ਉਹ ਵੀ ਨਹੀਂ ਪਾ ਸਕਦੇ ਤੁਹਾਡੇ ਕੋਈ ਮੰਗਦਾ ਨਹੀਂ, ਪਰ ਬਿਹਤਰ ਇਹ ਹੋਵੇਗਾ ਕਿ ਗੁਰਦੁਆਰੇ ਜਾਓ, ਆਪਣਾ ਬਣਦਾ ਜਿਹੜਾ ਗੁਰੂ ਨੂੰ ਭੇਟਾ ਕਰੋ, ਖਰਚਾ ਪਾਣੀ ਜਿਹੜਾ ਚੱਲਦਾ ਗੁਰੂ ਘਰ ਦਾ, ਤੇ ਕੋਈ ਨਾ ਕੋਈ ਕੰਮ ਦੇ ਵਿੱਚ ਹੱਥ ਵਟਾਓ, ਸੇਵਾ ਕਰੋ, ਜੋੜਿਆਂ ਦੀ ਸੇਵਾ ਕਰ ਲਓ, ਝਾੜ ਦੋ, ਕੋਈ ਚੀਜ਼ ਸਾਫ਼ ਕਰ ਦੋ, ਭਾਂਡੇ ਮਾਂਜ ਦੋ, ਕੁਛ ਕਰ ਦੋ, ਠੀਕ ਹੈ, ਇਹ ਬਣਦਾ ਆ। ਪਰ ਹੁਣ ਕੀ ਹੈ, ਇਹ ਮੈਨੂੰ ਲੱਗਦਾ ਸਾਰਿਆਂ ਨੂੰ ਇਹ ਅਪਣਾਉਣਾ ਚਾਹੀਦਾ, ਇੱਥੇ ਆਪਾਂ ਪ੍ਰੋਗਰਾਮ ਵੀ ਕਰਾਂਗੇ। ਹੁਣ ਉਲਟ ਹੋ ਰਿਹਾ ਹੈ, ਅਸਲ ਦੇ ਵਿੱਚ ਕੀ ਹੋ ਰਿਹਾ ਕਿ ਲੋਕ ਜਾਂਦੇ ਨੇ, ਜਾ ਕੇ ਖਾਂਦੇ ਵੀ ਨੇ ਪੂਰੀ ਤਰ੍ਹਾਂ ਮੈਨਿਊ ਦੀ ਤਰ੍ਹਾਂ, ਤੇ ਲੋਕੀ ਘਰਾਂ ਨੂੰ ਚੱਕ ਕੇ ਵੀ ਲੈ ਕੇ ਆਉਂਦੇ ਨੇ। ਇੱਥੋਂ ਤੱਕ ਲੰਗਰ ਦੀ ਬੇਅਦਬੀ ਹੋ ਰਹੀ ਹੈ, ਦੈਟਸ ਹਾਊ ਇਟਸ ਬੀਨ ਅਬਿਊਜ਼ਡ। ਇਹ ਸਾਰੀ ਜਿਹੜੀ ਪ੍ਰਿਵਿਲੇਜ ਹੈ, ਔਰ ਇਹ ਇੱਥੇ ਕਿਤੇ ਚਿੰਤਨ ਕਰਾਂਗੇ। ਪਰ ਭੈਣ ਜੀ ਗੱਲ ਇਹ ਹੈ ਕਿ ਜਿਹੜਾ ਤੁਹਾਡੇ ਹਸਬੈਂਡ ਨੇ ਸਟੈਂਡ ਰੱਖਦੇ ਆ ਨਾ ਆਪਣੇ ਮਨ ਦੇ ਵਿਚ, ਮੈਂ ਉਨ੍ਹਾਂ ਦੇ ਨਾਲ ਬਿਲਕੁਲ ਸਹਿਮਤ ਹਾਂ, ਬਿਲਕੁਲ ਸਹਿਮਤ ਹਾਂ, ਐਂਡ ਆਈ ਰਿਸਪੈਕਟ ਹਿਮ ਫੋਰ ਦੈਟ।
ਜੀ 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 ਜੀ, ਅਖਲਾਕੀ ਫਰਜ਼ ਆ ਜਿਹਨੂੰ ਅਸੀਂ ਸ਼ੁਰੂਆਤ ਕੀਤੀ ਸੀ। ਪਰ ਸਿੱਧੂ ਸਾਹਿਬ ਤੁਸੀਂ ਇੱਕ ਨਾ ਗੱਲ ਜਿਹੜੀ ਕੀਤੀ ਆ ਵੀ ਸੇਵਾ ਕਰੋ, ਸੇਵਾ ਚ ਹਿੱਸਾ ਪਾਓ, ਤੇ ਸੇਵਾ ਕਰਨ ਵਾਲੀਆਂ ਗੱਲਾਂ ਦੀ ਗੱਲ ਛਿੜੀ ਆ, ਜੋੜੇ ਝਾੜਨ ਦੀਆਂ ਗੱਲਾਂ ਚੜੀ ਆ, ਫਿਰ ਅਰਦਾਸ ਦੁਆ ਦੀ ਗੱਲ ਚੜੀ ਆ, ਜਾਂ ਗੱਲ ਛਿੜਦੀ ਆ ਵੀ ਗੁਰੂ ਘਰ ਜਾਣ ਦੀ ਗੱਲ, ਤਾਂ ਇੱਕ ਨਾ ਇਹਦੇ ਪਿੱਛੇ ਕੱਲ ਕੁਦਰਤੀ ਅਚਾਨਕ ਮੈਂ ਨਿਊਜ਼ ਪੇਪਰ ਛੱਡ ਰਿਹਾ ਸੀ, ਤਾਂ ਚਲੋ ਮਨਪ੍ਰੀਤ ਅਮਰੀਕਾ ਤੋਂ ਆਏ ਹੋਏ ਸੀ ਤੇ ਸੁਖਵੰਤ ਵੀ ਸੀ ਨਾਲ, ਤੇ ਉਹ ਕੱਲ ਅਸੀਂ ਜਿਹੜੇ ਸਾਡਾ ਮੀਟਿੰਗ ਪੁਆਇੰਟ ਬਣਾ ਲਿਆ ਵੀ ਚਲੋ ਇੱਕ ਗੁਰੂ ਘਰ ਚ ਆਪਾਂ ਉੱਥੇ ਇਕੱਠੇ ਹੁੰਦੇ ਆ, ਸਿੱਧੂ ਗਾਂ ਅੱਗੇ ਆਪਾਂ ਚੱਲਦੇ ਆ। ਚਲੋ ਉੱਥੇ ਗੱਲਬਾਤ ਚੱਲ ਪਈ, ਗੱਲਬਾਤ ਚੱਲਦੇ ਨੌਜਵਾਨ ਸੇਵਾ ਕਰ ਰਹੇ ਸੀ ਬਰਤਨਾਂ ਦੀ, ਤਾਂ ਉਹ ਸੇਵਾ ਕਰਦੇ ਉਹਨਾਂ ਨੇ ਮੈਨੂੰ ਗੱਲ ਸੁਣਾਈ ਸੁਖਵੰਤ ਨੇ, ਤੇ ਉਹ ਬੜੀ ਵਧੀਆ ਲੱਗੀ ਮੈਨੂੰ, ਲੱਗਿਆ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਗੱਲ। ਕਹਿੰਦੇ ਵੀ ਜਦੋਂ ਮੈਂ ਆਸਟ੍ਰੇਲੀਆ ਨੂੰ ਆਉਣਾ ਸੀ ਨਾ, ਤੇ ਉਹ ਮੋਹਾਲੀ ਰਹਿੰਦੇ ਆ ਮੋਹਾਲੀ ਦੇ ਲਾਗੇ, ਤੇ ਕਹਿੰਦੇ ਵੀ ਮੈਂ ਗੁਰਦੁਆਰਾ ਸਾਹਿਬ ਜਾ ਵੜਦਾ ਅਕਸਰ ਹੀ, ਤੇ ਕਹਿੰਦੇ ਜਦੋਂ ਮੈਂ ਗੁਰਦੁਆਰੇ ਚ ਸੇਵਾ ਕਰੀ ਜਾਂਦਾ ਸੀ ਤਾਂ ਮੇਰੇ ਨਾਲ ਹੀ ਇੱਕ ਹੋਰ ਬੰਦਾ ਖੜਾ, ਤੇ ਉਹ ਮੈਨੂੰ ਆਹਦਾ ਕਿਵੇਂ ਬਾਹਰਲੇ ਬੁਰਲੇ ਮੁਲਕ ਜਾਣਾ ਗੇ, ਮੈਂ ਕਹਿੰਦਾ ਵੀ ਅਚਾਨਕ ਜਾ ਰਹਿ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਕੀ ਗੱਲ ਦਾ ਵੀ ਅਪਲਾਈ ਗਏ। ਕਹਿੰਦਾ ਉਹ ਪਤਾ ਹੀ ਹੈ ਨਾ, ਜ਼ਿਆਦਾਤਰ ਉਹੀ ਲੋਕ ਆਉਂਦੇ ਹੁੰਦੇ ਜਿਨ੍ਹਾਂ ਨੇ ਬਾਹਰ ਬੂਰ ਜਾਣਾ ਹੁੰਦਾ, ਉਦੋਂ ਹੀ ਆਉਂਦੇ ਹੁੰਦੇ ਗੁਰਦੁਆਰੇ, ਤੇ ਫਿਰ ਕਹਿੰਦਾ ਉਦੋਂ ਬਾਅਦ ਹੋਰ ਗੱਲ ਹੋ ਜਾਂਦੀ ਆ, ਤੇ ਕਹਿੰਦਾ ਬਸ ਸਭ ਦੀ ਆਪਦੀਆਂ ਇੱਛਾਵਾਂ ਤੇ ਰੀਝਾਂ ਲੈ ਕੇ ਆਉਂਦੇ ਆ ਕਹਿੰਦਾ, ਤੇ ਮੁੜ ਕੇ ਕਹਿੰਦਾ ਵੀ ਆਪਾਂ ਤਾਂ ਆਪ ਅਰਦਾਸ ਕਰਕੇ ਆਉਣੇ ਆ, ਅਰਦਾਸ ਕਰੋ ਵਧੀਆ ਇੱਛਾਵਾਂ ਛੱਡ ਕੇ ਕਰੋ ਸਭ ਕੁਛ ਕਰੋ, ਤੇ ਕਹਿੰਦਾ ਮੈਂ ਆਖਿਆ ਵੀ ਚਲੋ ਠੀਕ ਆ ਚਲੋ ਕਰੋ ਅਰਦਾਸ, ਦੇਖਦੇ ਆ ਸੁਣਦੇ ਆ ਕੀ ਕਰਦੇ ਆ। ਤੇ ਕਹਿੰਦੇ ਫਿਰ ਕਹਿੰਦੇ ਉਸ ਸਿੰਘ ਨੇ ਅਰਦਾਸ ਕੀਤੀ ਜੀ ਵੀ ਹੇ ਦਾਤਾ ਮੈਨੂੰ ਤੁਸੀਂ ਕਹਿੰਦੇ ਦਾਤ ਬਖਸ਼ੋ ਵੀ ਮੈਂ ਸੰਗਤ ਦੇ ਜੋੜੇ ਝਾੜਾਂ, ਮੈਨੂੰ ਦਾਤ ਬਖਸ਼ੋ ਮੈਂ ਸੰਗਤ ਲਈ ਲੰਗਰ ਬਣਾਵਾਂ, ਮੈਨੂੰ ਦਾਤ ਬਖਸ਼ੋ ਮੈਂ ਸੰਗਤ ਦੀਆਂ ਸਾਫ਼ ਸਫਾਈਆਂ ਕਰਾਂ, ਮੈਨੂੰ ਦਾਤ ਬਖਸ਼ੋ ਸੰਗਤ ਦੀ ਜਿੰਨੀ ਵੀ ਸੇਵਾ ਹੋ ਸਕੇ ਮੈਂ ਦਿਲੋਂ ਮਨੋ ਤਨੋ ਕਰਾਂ, ਤੇ ਮੈਨੂੰ ਦਾਤ ਬਖਸ਼ੋ ਵੀ ਇਹ ਸੇਵਾ ਸਾਰੀ ਮੈਂ ਅਮਰੀਕਾ ਦੇ ਕਿਸੇ ਗੁਰਦੁਆਰੇ ਚ ਕਰਾਂ।
ਠੀਕ ਵਧੀਆ ਗੱਲ, ਕੱਲ ਮੈਨੂੰ ਫੋਨ ਆਇਆ ਸਾਡੇ ਜਾਣਕੀਰ ਹੈ ਸਾਡੇ, ਤੇ ਕਹਿੰਦੇ ਅਮਨ ਸਾਡਾ ਵੀਜ਼ਾ ਲੱਗ ਗਿਆ ਜੀ, ਅਸੀਂ ਉਹਨਾਂ ਦੇ ਬੇਟਾ ਇੱਥੇ ਪੜ੍ਹਦਾ, ਤੇ ਮੈਂ ਕਿਹਾ ਅੱਛਾ ਟੂਰਿਸਟ ਵੀਜ਼ਾ, ਮੈਂ ਦੱਸ ਦਵਾਂ ਜੀ ਆਨਲਾਈਨ ਸਿਸਟਮ ਚੱਲਦਾ, ਆਨਲਾਈਨ ਅਪਲਾਈ ਕੀਤਾ ਸੀ ਉਹਨਾਂ ਨੇ ਇੰਡੀਆ ਤੋਂ ਇੱਥੇ ਆਉਣ ਨੂੰ, ਤੇ ਬੇਟਾ ਉਹਨਾਂ ਦਾ ਸਟੂਡੈਂਟ ਹੈ, ਤੇ ਕਹਿੰਦੇ ਵੀਜ਼ਾ ਲੱਗ ਗਿਆ। ਮੈਂ ਕਿਹਾ ਫੇਰ ਤਾਂ ਏਦਾਂ ਕਹਿੰਦਾ, ਫੇਰ ਤਾਂ ਜਹਾਜ਼ ਚੜਾਉਣਾ ਬਣਦਾ ਹੈ ਉਹ ਗੁਰਦੁਆਰੇ ਜਿਹੜਾ ਜਲੰਧਰ ਦੇ ਕੋਲ ਹੈ। ਬੜਾ ਹਾਸਾ ਪਿਆ ਕੁਦਰਤੀ ਤੌਰ ਤੇ। ਖੈਰ ਮਨਦੀਪ ਜੀ ਸਾਡੇ ਨਾਲ ਜੁੜੇ ਨੇ, ਮਨਦੀਪ ਕੌਰ ਕਹਿੰਦੇ ਮੈਂ ਫੁੱਲ ਟਾਈਮ ਵਰਕ ਕੰਮ ਕਰ ਰਹੀ ਹਾਂ ਤੇ ਗੁਰਬਾਣੀ ਵੀ ਸੁਣਦੀ ਹਾਂ ਜਦੋਂ ਮੈਨੂੰ ਟਾਈਮ ਮਿਲਦਾ, ਤੇ ਮੈਂ ਰੀਅਲੀ ਐਪਰੀਸ਼ੀਏਟ ਕਰਦੀ ਹਾਂ ਗਾਈਡੈਂਸ ਦੇ ਲਈ, ਪ੍ਰੋਗਰਾਮ ਟੌਪਿਕ ਦਾ ਬਹੁਤ ਵਧੀਆ ਗੁੱਡ ਆਈਡੀਆ। ਸੋ ਮੈਂ ਇਹੀ ਕਹਿਣਾ ਚਾਹੁੰਦਾ ਸਾਰੇ ਜਿਹੜੇ ਵੀ ਪ੍ਰੋਗਰਾਮ ਸੁਣਦੇ ਆ ਕਿ ਅਗਰ ਰੱਬ ਨੇ ਤੁਹਾਡੇ ਘਰੇ ਦਾਤ ਬਖਸ਼ਣੀ ਹੈ ਨਾ, ਤਾਂ ਬਿਲਕੁਲ ਬਹੁਤ ਵਧੀਆ ਮਾਹੌਲ ਘਰ ਦੇ ਵਿੱਚ ਰੱਖੋ, ਸਿਰਜੋ, ਸਟ੍ਰੈਸ ਫਰੀ ਰੱਖੋ। ਵੈਸੇ ਤਾਂ ਹਮੇਸ਼ਾ ਹੀ ਰੱਖਣਾ ਚਾਹੀਦਾ, ਪਰ ਇਹ ਟਾਈਮ ਬੜਾ ਕ੍ਰਿਟੀਕਲ ਹੁੰਦਾ ਹੈ। ਤੇ ਹਰਪ੍ਰੀਤ ਸਿੰਘ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਵਧੀਆ ਪ੍ਰੋਗਰਾਮ ਜੀ, ਗੁਰਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਪ੍ਰੈਗਨੈਂਸੀ ਟਾਈਮ, ਤੇ ਹੋ ਸਕਦਾ ਤਾਂ ਸੁਖਮਣੀ ਸਾਹਿਬ ਦਾ ਪਾਠ ਹਰਪ੍ਰੀਤ ਸਿੰਘ ਡਾਰਵਿਨ। ਦੇਖੋ ਪਾਠ ਕੋਈ ਵੀ ਗੁਰਬਾਣੀ ਪੜ੍ਹ ਲਓ, ਸਾਰੇ ਗੁਰਬਾਣੀ ਇੱਕੋ ਹੀ ਆ, ਉਹਦੇ ਵਿੱਚ ਨਾਮ ਦੀ ਹੀ ਗੱਲ ਆਈ ਹੈ। ਉਹ ਵੱਖਰੇ ਵੱਖਰੇ ਸਿਧਾਂਤ ਨੇ ਉਹਨਾਂ ਦੇ ਵਿੱਚ, ਮਤਲਬ ਵੱਖਰੇ ਵੱਖਰੇ ਐਂਗਲ ਤੋਂ ਦੇਖਿਆ ਗਿਆ, ਪਰ ਹੈ ਨਾਮ ਹੀ ਸਾਰਾ। ਸੁਖਵੀਰ ਹੁਣੀ, ਸੁਖਵੀਰ ਦਿਆਲ ਵੀ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਨੇ ਐਕਚੁਲੀ ਨਾਮ ਤਾਂ ਅੱਜ ਕੱਲ੍ਹ ਲੋਕ ਪਸੰਦ ਨਹੀਂ ਕਰਦੇ, ਮੇਰਾ ਇਹਦੇ ਚ ਕੀ ਕਸੂਰ, ਕੋਈ ਨਾਮ ਬਾਦਲ ਸਾਹਿਬ ਨੂੰ ਬਿਲੋਂਗ ਕਰਦਾ। ਹਾਂਜੀ ਹਾਂਜੀ ਹਾਂਜੀ, ਤੇ ਨਾਵਾਂ ਚ ਨੀ ਆਖ, ਹਾਂਜੀ
ਮਾਹੌਲ ਵਧੀਆ ਸਾਰਾ ਟਾਈਮ ਹੀ ਰੱਖਣਾ ਚਾਹੀਦਾ ਤੇ ਉਹ ਕੋਈ ਨਾ ਕੁਝ ਕੁ ਫਾਰਮੂਲੇ ਹੁੰਦੇ ਆ, ਫਾਰਮੂਲਿਆਂ ਬਾਰੇ ਵੀ ਨਾਲ ਨਾਲ ਤੁਹਾਨੂੰ ਵਿਚਾਰਨਾ ਚਾਹੀਦਾ। ਮੈਨੂੰ ਐ ਲੱਗਦਾ ਰਹਿੰਦਾ ਫਾਰਮੂਲੇ ਸਹਾਈ ਵੀ ਹੁੰਦੇ ਆ ਕਈ ਵਾਰੀ, ਤੇ ਇੱਕ ਉਹ ਫਾਰਮੂਲਿਆਂ ਚ ਕੱਲ ਹੀ ਮੈਨੂੰ ਮੈਂ ਦੇਖ ਰਿਹਾ ਸੀ, ਫਲੋਟ ਹੋ ਰਿਹਾ ਸੀ ਕਾਫੀ ਥਾਂ ਤੋਂ, ਮੈਨੂੰ ਕੋਈ ਚੁਟਕਲਾ ਆਇਆ ਤੇ ਉਹਦੇ ਚ ਕਹਿੰਦੇ ਵੀ ਕੋਈ ਜਿਹੜੀ ਕੁੜੀ ਆ ਉਹ ਕਹਿੰਦੀ ਆ, ਕਹਿੰਦੀ ਵੀ ਮੈਂ ਤੈਨੂੰ ਬਹੁਤ ਜਿਆਦਾ ਪਿਆਰ ਕਰਦੀ ਆ, ਘਰ ਵਾਲੀ ਘਰ ਵਾਲੀ ਨੂੰ ਕਹਿੰਦੀ ਆ, ਕਹਿੰਦੀ ਮੈਂ ਇੰਨਾ ਪਿਆਰ ਕਰਦੀ ਆ ਵੀ ਮੈਂ ਤੇਰੇ ਲਈ ਸਾਰੀ ਦੁਨੀਆਂ ਨਾਲ ਲੜ ਸਕਦੀ ਆ। ਘਰ ਵਾਲਾ
ਬੇਚਾਰਾ
ਹੁਣ ਸੋਚਦਾ ਕਮਾਲ ਆ, ਕਹਿੰਦਾ ਮੇਰੇ ਲੜਦੇ ਨੀ, ਤੂੰ ਮੇਰੀ ਦੁਨੀਆਂ
ਤੇਰੇ ਨਾਲ ਲੜਨਾ,
ਉਹ ਕਹਿੰਦੀ ਮੈਂ ਸਾਰੀ ਦੁਨੀਆਂ ਨਾਲ ਲੜ ਸਕਦੀ ਆ,
ਔਰ ਤੂੰ ਵੀ ਮੇਰੀ
ਵੀ ਤੂੰ ਲੜਦੀ ਤਾਂ ਮੇਰੇ ਨਾਲ ਰਹਿੰਦੀ ਆ, ਉਹ ਦੁਨੀਆਂ ਤੂੰ ਮੇਰੀ ਮੇਰੀ ਦੁਨੀਆਂ ਤੂੰ ਆ, ਫਿਰ ਤੇਰੇ ਨਾਲ ਲੜਨਾ
ਹੁਸਨਪ੍ਰੀਤ ਸਿੰਘ ਤੇ ਰਾਜਪ੍ਰੀਤ ਵੀ ਰੱਖਿਆ ਜਾ ਸਕਦਾ। ਜਗਤਾਰ ਗਿੱਲ ਭਾਜੀ ਵੀ ਆ ਗਏ ਨੇ, ਕਹਿੰਦੇ ਸੋਰੀ ਅੱਜ ਲੇਟ ਹੋ ਗਏ। ਦੇਖੋ ਤੁਹਾਡੀ ਘਾਟ ਮਹਿਸੂਸ ਹੋ ਰਹੀ ਸੀ, ਬੜੀ ਅਹਿਮ ਚਰਚਾ ਹੋ ਕੇ ਹਟੀ ਆ, ਤੇ ਚਲੋ ਪੋਡਕਾਸਟ ਦੇ ਵਿਚ ਜ਼ਰੂਰ ਸੁਣ ਲੈਣਾ। ਤੇ ਰਣਜੀਤ ਸਿੰਘ ਰੇ ਵਾਈਟ ਵਾਲੇ ਵਿਰਵੀ ਤੋਂ ਕਹਿ ਰਹੇ ਨੇ ਕਿ ਮੇਰੇ ਟਵਿੰਸ ਬੋਇਜ਼ ਨੇ ਤੇ ਉਨ੍ਹਾਂ ਦਾ ਨਾਮ ਹੈ ਅਮਿਤੋਜ ਸਿੰਘ ਤੇ ਮਹਿਤਾਬ ਸਿੰਘ। ਕਿਆ ਬਾਤ ਹੈ, ਬਹੁਤ ਸੋਹਣਾ ਨਾਮ ਹੈ ਜੀ। ਤੇ ਦੀਪ ਸਿੰਘ ਸਿਡਨੀ ਤੋਂ ਵੀ ਜੁੜੇ ਨੇ, ਗੁੱਡ ਮਾਰਨਿੰਗ ਕਹਿੰਦੇ, ਬਖਸ਼ ਸਿੰਘ ਨਾਮ ਰੱਖ ਸਕਦੇ ਹੋ, ਪ੍ਰਦੀਪ ਪਰਥ ਖੰਨਾ ਤੋਂ ਵੀ, ਸੁਰਖਾਬ ਤੇ ਨਮਨ ਸਾਹਿਬ ਪ੍ਰੀਤ ਨਾਮ ਭੇਜ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ। ਮੁੱਦੇ ਜੀ ਫੇਰ ਸਾਡੇ ਦੋ ਰਹਿ ਗਏ ਮਿੰਟੋ ਜੀ, ਉਹ ਮੈਨੂੰ ਲੱਗਦਾ ਫੇਰ ਕਿਤੇ ਆਪਾਂ ਨੂੰ ਕਰਨੇ ਪੈਣੇ ਆ, ਪਰ ਕੋਈ ਗੱਲ
ਨਹੀਂ, ਇਹ ਫਾਇਦਾ ਹੀ ਆ ਜਦੋਂ ਐ ਮੁੱਦੇ ਰਹਿ ਜਾਂਦੇ ਤਾਂ ਅਗਲਾ ਪ੍ਰੋਗਰਾਮ ਕਰਦੇ ਹੋ ਜਾਂਦੇ ਆਪਾਂ।
ਜੀ 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 ਚਲੋ ਠੀਕ ਆ ਜੀ, ਤੇ ਲਈਏ ਇਜਾਜ਼ਤ, ਸਮਾਂ ਹੁਣ ਹੋ ਗਿਆ ਜੀ ਮਿੰਟੋ ਜੀ, ਤੇ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਤੁਹਾਡੇ ਪ੍ਰੋਗਰਾਮ ਸੁਣਾਂਗੇ ਜੀ।
ਜੀ ਜੀ ਕੱਲ ਨੂੰ ਮੈਂ ਕੋਸ਼ਿਸ਼ ਕਰ ਰਿਹਾ, ਇੱਕ ਨਾ ਆਪਣੀ ਪਹਿਲੀ ਫਿਲਮ ਬਣੀ ਆ ਆਸਟ੍ਰੇਲੀਆ ਦੇ ਵਿਚ, ਫੀਚਰ ਫਿਲਮ ਬਣੀ ਆ ਤੇ ਉਹ ਫਿਲਮ ਕੈਨਬਰਾ ਤੋਂ ਡਾਇਰੈਕਟਰ ਜਿਹੜੇ ਉਹਨਾਂ ਨੇ ਬਣਾਈ ਆ, ਤੇ ਉਹਨਾਂ ਦੀ ਮੇਰੀ ਕੱਲ ਹੀ ਅਪਰੋਚ ਹੋਈ ਸੀ ਉਹਨਾਂ ਨਾਲ, ਤੇ ਉਹ ਕਹਿੰਦੇ ਸੀ ਵੀ ਅਸੀਂ ਚਾਹੁੰਦੇ ਆ ਵੀ ਤੁਸੀਂ ਉਹ ਪਰਦੇਸੀਆਂ ਦੇ ਉੱਤੇ ਬਣੀ ਆ, ਹਿੰਦੀ ਫਿਲਮ ਆ, ਪੂਰੀ ਫੀਚਰ ਫਿਲਮ ਬਣੀ ਆ, ਤੇ ਤੁਸੀਂ ਜ਼ਰੂਰ ਕਹਿੰਦੇ ਵੀ ਤੁਹਾਡੇ ਲਿਸਨਰ ਦੇਖਣ, ਤੇ ਉਹਨਾਂ ਨੇ ਸਪੈਸ਼ਲ ਈਵਨ ਕੱਲ ਮੈਨੂੰ ਦੱਸਿਆ ਵੀ ਅਸੀਂ ਇੱਕ ਪ੍ਰੋਮੋ ਕੋਡ ਵੀ ਬਣਾਵਾਂਗੇ ਜਿਹਦੇ ਨਾਲ ਕਿ ਹਰਮਨ ਰੇਡੀਓ ਦਾ ਜੋ ਵੀ ਲਿਸਨਰ ਜਾਊਗਾ ਉਹਨੂੰ ਸਪੈਸ਼ਲ ਪ੍ਰਾਈਸ ਮਿਲੂਗਾ, ਤਾਂ ਜ਼ਰੂਰ ਕੱਲ ਨੂੰ ਆਪਾਂ ਕੋਸ਼ਿਸ਼ ਕਰਦੇ ਹਾਂ ਸ਼ਾਇਦ ਫਿਲਮ ਦੇ ਡਾਇਰੈਕਟਰ ਨਾਲ ਗੱਲ ਕਰੀਏ, ਤੇ ਤਾਂ ਕਿ ਪਤਾ ਲੱਗੇ ਵੀ ਕਾਹਦੇ ਤੇ ਕਿਵੇਂ ਉਹ ਫਿਲਮ ਆ।
ਮੈਂ ਤਾਂ ਕਹਿਣ ਲੱਗੇ ਸੀਗੇ ਇੱਕ ਫੀਚਰ ਫਿਲਮ ਬਣਾਈ ਆ, ਉਹਦੇ ਡਾਇਰੈਕਟਰ ਨਾਲ ਗੱਲ ਕਰਾਣੀ ਆ, ਉਹ ਫੀਚਰ ਫਿਲਮ ਦਾ ਨਾਂ ਹੈ ਜੀ ਪਿੰਡੂ ਆਸਟ੍ਰੇਲੀਆ। ਠੀਕ ਹੈ ਮਿੰਟੂ ਜੀ, ਥੈਂਕ ਯੂ ਜੀ ਬਹੁਤ ਬਹੁਤ, ਓਕੇ ਜੀ। ਸੋ ਦੋਸਤੋ, ਹਾਸਾ ਖੇਲਾ ਮਜ਼ਾਕ ਸੀਰੀਅਸ ਗੱਲਾਂ ਚਿੰਤਨ ਬਹੁਤ ਕੁਛ ਹੁੰਦਾ ਪ੍ਰੋਗਰਾਮ ਦੇ ਵਿਚ, ਨੈਚੁਰਲ ਫਲੋ ਚੱਲਦਾ ਕੁਦਰਤੀ ਤੌਰ ਤੇ ਜਿੱਦਾਂ ਚੱਲਦਾ ਪ੍ਰੋਗਰਾਮ। ਦਿਸ਼ਾ ਤੁਸੀਂ ਦਿੰਦੇ ਹੋ, ਅਸੀਂ ਦਿੰਦੇ ਹੋ ਜਾਂਦੀ ਆ, ਦਿਸ਼ਾ ਸਹੀ ਹੋਣੀ ਚਾਹੀਦੀ ਆ। ਸੋ ਪ੍ਰੋਗਰਾਮ ਦੇ ਵਿਚ ਕਈ ਗਲਤੀਆਂ ਹੋ ਜਾਂਦੀਆਂ, ਉਸ ਲਈ ਮਾਫ਼ੀ ਚਾਹੁੰਦੇ ਆ, ਤੇ ਇਜਾਜ਼ਤ ਲੈਣਾ ਜੀ ਮੈਂ ਵੀ, ਤੇ ਐਤਵਾਰ ਵਾਲੇ ਦਿਨ ਆਨੰਦ ਮਾਣੋ ਪ੍ਰੋਗਰਾਮ ਦਾ, ਜ਼ਿੰਦਗੀ ਦਾ, ਤੇ ਜੁੜੋ ਸੱਚੇ ਪਾਤਸ਼ਾਹ ਦੇ ਨਾਲ। ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਸੁਰਜੀਤ ਭੁੱਲਰ ਦਾ ਗੀਤ ਸੁਣਾਉਣੇ, ਉਸ ਤੋਂ ਬਾਅਦ ਸਾਡੇ ਸਾਰੇ ਸਪਾਂਸਰਸ ਦੇ ਮੈਸੇਜਿਸ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।